मोर चरणी लागना मैं सतगुर से ती पहली क्यों गुर बिन जीवा माओ गुर बिन जीवा माओ गुर बिन जीवा सतगुर मेरा सदा सदा
देवे माए तुठा दे गुर ज्ञान पदार्थ नाम है नाम गुर ज्ञान पदार्थ नाम है हर नामों दे दृढ़ाए हर नामों दे दृढ़ाए जिस प्राप्त सोल है
ਵਾਹਿਗੁਰੂ ਜੀ ਕੀ ਫਤਿਹ। ਸੋ ਸਤਸੰਗ ਜੀ ਬੇਨਤੀ ਹੈ ਕਿ ਭਾਈ ਸਾਹਿਬ ਜੀ ਸਟੇਜ ਉੱਤੇ ਪਹੁੰਚ ਚੁੱਕੇ ਹਨ, ਜਿੰਨੀ ਵੀ ਸੰਗਤ ਪੰਡਾਲ ਤੋਂ ਬਾਹਰ ਇਧਰ ਉਧਰ ਘੁੰਮ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਪੰਡਾਲ ਵਿੱਚ ਆ ਕੇ ਸੱਜਣ ਦੀ ਕਿਰਪਾਲਤਾ ਕਰੋ। ਸੋ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਟਾਈਮ ਦੀਵਾਨ ਚੱਲੇਗਾ ਉਹਨਾਂ ਟਾਈਮ ਲੰਗਰ ਬੰਦ ਕਰ ਦਿਓ, ਦੀਵਾਨ ਦੀ ਸਮਾਪਤੀ ਤੋਂ ਬਾਅਦ ਲੰਗਰ ਵਰਤਾਉਣ ਦੀ ਕਿਰਪਾਲਤਾ ਕਰਨੀ ਜੀ। ਆਓ ਰਹਿੰਦਾ ਸਮਾਂ ਆਪਾਂ ਭਾਈ ਸਾਹਿਬ ਜੀ ਤੋਂ ਗੁਰਮਤ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਨਾ ਤੂੰ ਆਵੇਂ ਬਸ ਬਹੁਤ ਗਿਣਾ ਬਣੇ ਨਾ ਤੂੰ ਆਵੇਂ ਬਸ ਵੇਦ ਪੜਾਵਣੇ ਨਾ ਤੂੰ ਆਵੇਂ ਬਸ ਤੀਰਥ ਨਾਹੀ ਹੈ ਨਾ ਤੂੰ ਆਵੇਂ ਬਸ ਧਰਤੀ ਢਾਈ ਹੈ ਨਾ ਤੂੰ ਆਵੇਂ ਬਸ ਕਿਤੇ ਸਿਆਣਪ ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ ਸਭ ਕੋ ਤੇਰੇ ਬਸ ਗਮ ਗੁਜਰਾ ਤੂੰ ਭਗਤਾਂ ਕੈ ਬਸ ਭਗਤਾਂ ਤੇਰਾ ਤੂੰ ਭਗਤਾਂ ਕੈ ਬਸ ਭਗਤਾਂ ਤੇਰਾ ਆਓ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਰਹੇ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਓ ਦੁਨੀਆ ਪੂਜਾ ਕਰਦੀ ਹੈ ਮੰਦਰਾਂ ਚ ਠਾਕੁਰ ਦੁਆਰਿਆਂ ਵਿੱਚ ਚਾਹੇ ਗੁਰਦੁਆਰਿਆਂ ਵਿੱਚ ਜੋ ਸੀ ਅੱਜ ਦਾ ਰੂਪ ਹੈ ਸਾਡਾ ਪਰ ਜੇ ਗੁਰਬਾਣੀ ਨੂੰ ਵੇਖਦੇ ਹਾਂ ਤੇ ਗੁਰੂ ਸਾਹਿਬ ਕਹਿੰਦੇ ਹੈ ਪੂਜਾ ਕੀ ਚੈ ਨਾਮ ਧਿਆਈ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੂਜਾ ਕੀ ਚੈ ਨਾਮ ਧਿਆਈ ਹੈ ਨਾਮ ਕਹਿੰਦੇ ਹੈ ਗਿਆਨ ਨੂੰ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜਿਉਈਏ ਇਹ ਹੈ ਪੂਜਾ ਬੰਦਾ ਹੋਵੇ ਬੇਅਕਲ ਤੇ ਪੂਜਾ ਰੋਜ਼ ਕਰਦਾ ਰਵੇ ਸਮਝ ਕੋਈ ਹੋਵੇ ਪੂਜਾ ਕਰਦਾ ਰਵੇ ਮਰਜ
ਕਹੇ ਨਾਨਕ ਸਾਚੇ ਕਹੋ ਨਾਨਕ ਸਾਚੇ ਨਾਨਕ ਸਾਚੇ ਵਾਹਿਗੁਰੂ 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 ਵਾਹਿਗੁਰੂ
ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਰਹਿੰਦੇ ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਜਾਣਗੇ ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਜਾਣਗੇ ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਜਾਣਗੇ ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ
ਪੜੋ ਪੜੋ ਪੜੋ
ਔਖੀ ਘਾਟੀ ਸੰਗੋ ਨਾ ਵਿਰਲੇ ਵਿਰਲੇ ਜਾਣਗੇ ਵਿਰਲੇ ਵਿਰਲੇ ਜਾਣਗੇ ਵਿਰਲੇ ਜਾਣਗੇ ਵਿਰਲੇ ਵਿਰਲੇ ਜਾਣਗੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣਾਂ ਨੂੰ ਮੱਥਾ ਟੇਕ ਲੈਣ ਦਿਓ ਪੰਜ ਕੁ ਮਿੰਟ ਲੱਗਣੇ ਲਾਈਨ ਜਿਹੜੀ ਲੱਗੀ ਹੈ ਮੱਥਾ ਟੇਕ ਲੈਣ ਪਿੱਛੇ ਰਸਤਾ ਬੰਦ ਕਰ ਦਿਓ ਸਿੰਘੋ ਵੀਰਾਂ ਵਾਲੇ ਪਾਸੇ ਵੀ ਭੈਣਾਂ ਵਾਲੇ ਪਾਸੇ ਵੀ ਜਿਹੜੀਆਂ ਭੈਣਾਂ ਮੱਥਾ ਟੇਕ ਰਹੀਆਂ ਲਾਈਨ ਚ ਖੜੀਆਂ ਇਹਨਾਂ ਨੂੰ ਟੇਕ ਲੈਣ ਦਿਓ ਸਾਰੀ ਸੰਗਤ ਨੇ ਟਕਾ ਬਣਾ ਕੇ ਹਾਜ਼ਰ ਹੋ ਕੇ ਥੋੜਾ ਚਿਰ ਬੈਠਣਾ ਮਨ ਬਿਰਤੀ ਇਕਾਗਰ ਕਰਕੇ ਬੈਠਣਾ ਹੁਣ ਜਦੋਂ ਆਪਾਂ ਕਹਿੰਦੇ ਹਾਂ ਵੀ ਔਖਾ ਪੈਂਦਾ ਹੈ ਇਸ ਰਾਹ ਤੇ ਕੋਈ ਵਿਰਲਾ ਵਿਰਲਾ ਤੁਰਦਾ ਹੈ ਤੇ ਸਾਡਾ ਸਾਰੇ ਦਾ ਸਾਰਾ ਸਿਸਟਮ ਏਦਾਂ ਦਾ ਵੀ ਮੇਰੇ ਵਰਗੇ ਬੰਦੇ ਇਹ ਸਾਰੀਆਂ ਗੱਲਾਂ ਆਪਣੇ ਤੇ ਟੁਕਾ ਦਿੰਦੇ, ਕਹਿੰਦੇ ਸਾਧ ਬਣਨਾ ਔਖਾ, ਫਕੀਰ ਬਣਨਾ ਔਖਾ, ਇਹ ਰਾਹ ਬੜਾ ਔਖਾ ਤੇ ਅਸੀਂ ਇਹ ਔਖਾ ਕੰਮ ਕੀਤਾ, ਘੁਮਾ ਘੁਮਾ ਕੇ ਇੱਥੇ ਹੀ ਲਿਆਉਣਾ ਹੁੰਦਾ। ਸਾਰੀ ਦੀ ਸਾਰੀ ਗੱਲ ਉਹਨਾਂ ਨੇ ਏਦਾਂ ਹੀ ਕਰਨੀ ਹੁੰਦੀ ਕਿ ਇਹ ਰਾਹ ਬੜਾ ਔਖਾ ਹੈ, ਇਹਦੇ ਤੇ ਕੋਈ ਵਿਰਲਾ ਤੁਰ ਸਕਦਾ ਹੈ। ਹੁਣ ਤੁਹਾਡੇ ਵਰਗੇ ਜਿੱਦਾਂ ਸੰਗਤ ਚ ਬੈਠੇ ਹੈ ਉਹਨਾਂ ਦੇ ਦਿਮਾਗ ਚ ਆਉਂਦਾ ਵੀ ਔਖਾ ਰਾਹ ਹੈ ਤੇ ਤੁਰਦਾ ਕੌਣ ਹੈ, ਕਹਿੰਦੇ ਸਾਡੇ ਵਰਗੇ ਜਿਨ੍ਹਾਂ ਨੇ ਮਨ ਮਾਰੇ ਅਸੀਂ ਤੁਰੇ ਹਾਂ। ਫਿਰ ਬਾਬਾ ਜੀ ਅਸੀਂ ਆਮ ਲੋਕ ਆਮ ਬੰਦੇ ਤੇ ਤੁਰ ਨਹੀਂ ਸਕਦੇ, ਫਿਰ ਕਰੀਏ ਕੀ? ਕਹਿੰਦੇ ਸਾਡੇ ਚਰਨ ਚੁਰਨ ਪਵਾ ਲਿਆ ਕਰੋ, ਆਖੋ ਸਤਨਾਮ। ਕਹਿੰਦੇ ਤਾਂ ਹੀ ਗੱਲ ਬਣੂ, ਔਖਾ ਮਾਰਗ ਕਹਿੰਦੇ ਹੈ ਹੀ ਇਹ, ਪਰ ਨਹੀਂ ਭਰਾਵੋ ਇੱਕ ਗੱਲ ਧਿਆਨ ਚ ਰੱਖੋ ਚੰਗੀ ਤਰ੍ਹਾਂ, ਇਹਨਾਂ ਨੁਕਤਿਆਂ ਨੂੰ ਸਾਨੂੰ ਸਮਝਣਾ ਚਾਹੀਦਾ। ਜਦੋਂ ਅਸੀਂ ਸਮਝਾਂਗੇ ਤੇ ਜ਼ਿੰਦਗੀ ਬੜੀ ਹੌਲੀ ਹੌਲੀ ਹੋ ਜਾਂਦੀ ਹੈ। ਜ਼ਿੰਦਗੀ ਤੇ ਬੜੀ ਸੁਹਾਵਣੀ ਹੈ, ਵਾਧੂ ਦਾ ਭਾਰ ਚੱਕੀ ਫਿਰਦੇ, ਗੱਲਾਂ ਇੱਦਾਂ ਦੀਆਂ ਦਿਮਾਗ ਵਿੱਚ ਬੈਠੀਆਂ, ਪ੍ਰੋਗਰਾਮਿੰਗ ਹੀ ਸਾਡੀ ਇੱਦਾਂ ਦੀ ਹੋਈ ਹੈ ਕਿ ਜ਼ਿੰਦਗੀ ਅਸੀਂ ਨਰਕ ਬਣਾ ਲਈ ਹੈ। ਏਦਾਂ ਦਾ ਕੁਝ ਆਪਣੇ ਦਿਮਾਗ ਵਿੱਚ ਫੀਡ ਕਰ ਕਰਕੇ ਜ਼ਿੰਦਗੀ ਨੂੰ ਨਰਕ ਬਣਾ ਲਿਆ, ਏਦਾਂ ਦੀਆਂ ਗੱਲਾਂ ਸੋਚ ਸੋਚ ਕੇ ਵਾਧੂ ਦਾ ਭਾਰ ਦਿਮਾਗ ਤੇ ਪਾ ਪਾ ਕੇ। ਔਖਾ ਮਾਰਗ ਹੈ ਪਰ ਅਸੂਲਾਂ ਵਾਲੇ ਬਣਨਾ, ਸਿਧਾਂਤ ਤੇ ਚੱਲਣਾ, ਸੱਚਾਈ ਤੇ ਚੱਲਣਾ, ਸੱਚ ਦੇ ਮਾਰਗ ਤੇ ਇਮਾਨਦਾਰੀ ਤੇ ਚੱਲਣਾ, ਇਹ ਔਖਾ ਮਾਰਗ। ਪਰ ਇੱਦਾਂ ਥੋੜਾ ਵੀ ਸਾਡੇ ਚੋਲਿਆਂ ਵਾਲੇ ਹੀ ਚੱਲਦੇ ਹੈ। ਤੁਸੀਂ ਇਮਾਨਦਾਰ ਬੰਦਾ ਜ਼ਿੰਦਗੀ ਚ ਨੋਰਮਲ ਨਹੀਂ ਵੇਖਿਆ ਕਦੇ, ਕਿਸੇ ਦਫ਼ਤਰ ਚ ਕਿਸੇ ਕੰਮ ਤੇ ਕਦੇ ਕੋਈ ਇਮਾਨਦਾਰ ਬੰਦਾ ਵੇਖਿਆ ਨਹੀਂ? ਬੋਲੋ ਬੋਲੋ, ਵੇਖਿਆ ਪਰਿਵਾਰ ਚ ਹੀ ਵੇਖਿਆ ਹੋਣਾ ਕੋਈ, ਮਾਂ ਪਿਓ ਹੀ ਇਹੋ ਜਿਹੇ ਹੁੰਦੇ। ਕਈ ਵਾਰੀ ਪਿਓ ਕਹਿੰਦਾ ਇਮਾਨਦਾਰੀ ਰੱਖਣੀ ਪਈ, ਇਹਦਾ 10,000 ਮੋੜਨਾ ਭਾਈ ਮੋੜਾਂਗੇ। ਉਹ ਕਹਿੰਦੇ ਉਹ ਕਿਹੜਾ ਨਹੀਂ ਵੇਖਦਾ ਬੰਦਾ ਮਰ ਗਿਆ ਬਾਪੂ ਛੱਡ ਪਰੇ, ਕਹਿੰਦਾ ਨਾ ਹੋਏ ਨਾ ਅਗਲੇ ਦੀ ਘਰ ਵਾਲੀ ਨੂੰ ਦੇ ਕੇ ਆਵਾਂਗੇ 10,000, ਉਹਨੂੰ ਪਤਾ ਵੀ ਦੇਣਾ ਅਸੀਂ ਤੇ ਦੇਣਾ ਹੀ, ਮੋੜਨਾ ਤੇ ਮੋੜਨਾ ਹੀ ਹੈ ਫਿਰ। ਪਰ ਇਹਦੇ ਚ ਕੋਈ ਸ਼ੱਕ ਨਹੀਂ ਕਿ ਇਮਾਨਦਾਰੀ ਦੇ ਰਾਹ ਤੇ ਚੱਲਣਾ ਔਖਾ, ਸਾਰੇ ਦੇ ਨਹੀਂ ਚੱਲਦੇ। ਇੱਥੇ ਹੁਣ ਕਿਸੇ ਨੂੰ 10,000 ਦਾ ਪਰਸ ਮਿਲ ਜਾਏ ਤੇ ਉਹਦੇ ਵਿੱਚ 10,000 ਰੁਪਈਆ ਹੋਵੇ, ਕਿੰਨੇ ਪਰਸੈਂਟ ਬੰਦੇ ਆ ਜਿਹੜੇ ਮੋੜਨ ਦੀ ਗੱਲ ਕਰਨਗੇ? 10,000 ਹੋਵੇ, 10,00,000 ਮਿਲ ਜੇ ਫਿਰ ਤੇ ਬਹੁਤਿਆਂ ਦਾ ਇਮਾਨ ਡੋਲ ਜਾਂਦਾ, ਇਮਾਨਦਾਰੀ ਕਿੱਧਰੀ ਜਾਂਦੀ। ਆ ਮੈਂ ਹੁਣ ਦੁਆਨ ਲਾ ਕੇ ਆਇਆ, ਪਿੱਛੇ ਜੇ ਰੰਗੀਆਂ ਪ੍ਰੋਗਰਾਮ ਚੱਲਦੇ ਸੀ, ਮੈਂ ਪ੍ਰਸ਼ਾਦਾ ਛਕਣ ਗਿਆ ਘਰ ਇੱਕ, ਤੇ ਬਿਲਕੁਲ ਘਰ ਦੇ 12-13 ਜੀ, 3 ਮੁੰਡੇ 3 ਘਰ ਵਾਲੀਆਂ, ਮਾਂ ਪਿਓ ਅੱਗੇ ਸਾਰਾ ਟੱਬਰ 12-13 ਜੀ ਕਰਦੇ, ਤੇ ਸਿੰਪਲ ਜਿਹਾ ਸਾਦਾ ਜਿਹਾ ਘਰ ਹੈ, ਤਿੰਨੇ ਬੱਚੇ 8,000-8,000 ਰੁਪਈਆ ਕਮਾਉਂਦੇ। ਹੁਣ 8,000 ਰੁਪਈਆ ਟੱਬਰ ਲਈ ਇੱਕ ਪਰਿਵਾਰ ਲਈ ਅੱਜ ਕੱਲ੍ਹ 8,000 ਨਾਲ ਟੱਬਰ ਕਿੱਥੇ ਔਖਾ ਹੁੰਦਾ। ਤਿੰਨ ਭਾਈ ਹੈ, ਮੈਂ ਬੈਠਾ ਉਹਨਾਂ ਦੇ ਘਰ, ਪਰ ਮੈਂ ਸੱਚ ਕਹਿ ਰਿਹਾ ਵੀ ਮੈਂ ਘੰਟਾ ਕੁ ਤਕਰੀਬਨ ਘੰਟਾ ਕੁ ਮੈਂ ਉਹਨਾਂ ਦੇ ਘਰ ਠਹਿਰਿਆ ਸੀ। ਜਿੰਨਾ ਚਿਰ ਮੈਂ ਬੈਠਾ ਰਿਹਾ ਮੇਰਾ ਇੰਨਾ ਮਨ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ। ਅਖਬਾਰ ਵਿੱਚ ਖਬਰ ਲੱਗੀ ਸੀ ਪਿੱਛੇ ਜੇ ਵੀ ਬੈਗ 1,00,000 ਰੁਪਈਆ ਉਹਦੇ ਵਿੱਚ ਸੀ, ਸੋਨਾ ਸੀ, ਤੇ ਉਹ ਮੋੜਿਆ ਤੇ ਉਹ ਦੱਸਿਆ ਮੈਨੂੰ, ਕਹਿੰਦੇ ਜੀ ਆਹ ਮੁੰਡਾ ਹੈ ਇਹਨੇ ਮੋੜਿਆ ਅਗਲੇ ਦਾ। ਇਮਾਨਦਾਰੀ ਹੈ ਗੱਲ, ਫਰਕ ਜਿੱਥੇ ਇਮਾਨਦਾਰੀ ਹੈ, ਜਿੱਥੇ ਟੱਬਰ ਦੇ ਪਰਿਵਾਰ ਦੇ ਕੁਝ ਅਸੂਲ ਹੁੰਦੇ ਹੈ ਉੱਥੇ ਖੁਸ਼ੀ ਵੀ ਤੇ ਹੁੰਦੀ ਹੈ, ਉਹਨਾਂ ਘਰਾਂ ਦੇ ਵਿੱਚ ਖੇੜਾ ਵੀ ਤੇ ਹੁੰਦਾ ਹੈ। ਉਹ ਘੱਟ ਖਾ ਲੈਣਗੇ, ਰੁੱਖਾ ਖਾ ਲੈਣਗੇ, ਅਚਾਰ ਨਾਲ ਖਾ ਲੈਣਗੇ, ਪਰ ਉਹਨਾਂ ਘਰਾਂ ਦੇ ਵਿੱਚ ਖੇੜਾ ਹੁੰਦਾ, ਉਹਨਾਂ ਘਰਾਂ ਵਿੱਚ ਆਨੰਦ ਹੁੰਦਾ, ਉਹਨਾਂ ਘਰਾਂ ਵਿੱਚ ਫੀਲਿੰਗ ਹੁੰਦੀ ਹੈ। ਨਹੀਂ ਤੇ ਜੇ ਬੰਦੇ ਦੇ ਅਸੂਲ ਹੀ ਨਾ ਕੋਈ ਬਣੇ ਕੋਈ, ਫਿਰ ਤੇ ਬੰਦਾ ਜੋ ਮਰਜ਼ੀ ਆਪਣੇ ਆਪ ਨੂੰ ਬਣਿਆ, ਫਿਰ ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤੇ ਹੀ ਕਾਮਨਾ ਧੁੱਲ ਹਰ ਜਿਤ ਹਰ ਮਿਸਰਾਏ। ਕਹਿੰਦੇ ਵੱਡੇ ਵੱਡੇ ਧੁੱਲਰ ਮਹਿਲ ਵੀ ਕਿਸੇ ਕੰਮ ਨਹੀਂ, ਛੱਪਰੀਆਂ ਵੀ ਭਲੀਆਂ, ਜੇ ਬੰਦਾ ਸੱਚ ਨਾਲ ਜੁੜਿਆ ਹੋਵੇ, ਅਸੂਲ ਹੋਵੇ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇ, ਕੁਦਰਤੀ ਗੁਣ, ਰੱਬ ਦੇ ਗੁਣ ਗਾਉਣ ਦਾ ਮਤਲਬ ਹੈ ਉਹ ਗੁਣਾਂ ਨੂੰ ਜਿਉਂਦਾ ਹੋਵੇ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇ, ਉਹ ਤੇ ਛੱਪਰੀਆਂ ਚ ਵੀ ਸੋਹਣੇ ਲੱਗਦੇ, ਛੱਪਰੀਆਂ ਚ ਵੀ ਵਧੀਆ ਲੱਗਦੇ. ਲੋ ਇੱਕ ਵਾਰ ਸ਼ਬਦ ਸਾਰਾ ਸੁਣ ਲਓ ਫਿਰ ਉਹਨੇ ਨੂੰ, ਬੀਬੀ ਉਹ ਫਟਾਫਟ ਬਹਿ ਜਾਓ, ਟਕਾ ਬਣਾਓ ਜਲਦੀ ਜਲਦੀ. ਹਾਂਜੀ ਸੁਣ ਲਓ.
ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮਨਾ ਤੁਲ ਹਰ ਜਿਤ ਹਰ ਵਿਸਰਾਏ.
ਉਹ ਛੱਪਰੀਆਂ ਦੇ ਵਿੱਚ ਗੁਣ ਗਾਉਣ ਦਾ ਮਤਲਬ, ਗੁਣ ਗਾਉਣਾ ਕੀ ਹੁੰਦਾ, ਗੁਣ ਗਾਉਣ ਦਾ ਮਤਲਬ ਕੀ ਹੈ ਵੀ ਆ ਵਾਜੇ ਢੋਲਕੀਆਂ ਲੈ ਕੇ ਗਾਇਆ ਜਾਂਦਾ, ਜੋੜੀਆਂ ਲੈ ਕੇ ਗਾਇਆ ਜਾਂਦਾ, ਇਹਨੂੰ ਹੀ ਗੁਣ ਗਾਉਣਾ ਕਹਿੰਦੇ ਆ. ਫਿਰ ਤੇ ਗਾਉਂਦੇ ਹੀ ਥੋੜੇ ਜਿਹੇ ਬੰਦੇ ਆ ਸਾਰੀ ਦੁਨੀਆਂ ਚ, ਸਿੱਖਾਂ ਚ ਕਿੰਨੇ ਕੁ ਬੰਦੇ ਗਾਉਂਦੇ, ਇੱਕ ਪਿੰਡ ਚ ਕਿੰਨੇ ਕੁ ਗਾਉਂਦੇ ਹੁੰਦੇ, ਦੋ ਚਾਰ, ਤੁਹਾਡੇ ਸਾਰੇ ਭਾਦਸੋਂ ਵਿੱਚ 15 ਕੀਰਤਨੀਏ ਹੋਣਗੇ, ਹੋਣੇ ਨੀ 15, ਇਹਦਾ ਮਤਲਬ 15 ਕੀ ਗਾਉਂਦੇ ਆ ਬਾਕੀ ਦੁਨੀਆ. ਗੁਣ ਗਾਉਣ ਦਾ ਮਤਲਬ ਕੀ ਹੁੰਦਾ ਹੈ, ਵੇਖੋ ਗੁਣਾਂ ਨੂੰ ਜਿਉਣਾ, ਗੁਣਾਂ ਨੂੰ ਜਿਉਣਾ. ਕੁਦਰਤ ਨੇ ਸੇਬ ਪੈਦਾ ਕੀਤਾ, ਸੇਬ ਸੇਬ ਵਰਗਾ ਹੋਵੇ, ਜੇ ਸੰਤਰਾ ਪੈਦਾ ਕੀਤਾ ਸੰਤਰਾ ਸੰਤਰੇ ਵਰਗਾ ਹੋਵੇ, ਗੁਲਾਬ ਪੈਦਾ ਕੀਤਾ ਗੁਲਾਬ ਗੁਲਾਬ ਵਰਗਾ ਹੋਵੇ, ਬੰਦਾ ਪੈਦਾ ਕੀਤਾ ਇਨਸਾਨ ਪੈਦਾ ਕੀਤਾ ਤੇ ਇਨਸਾਨ ਵਿੱਚ ਇਨਸਾਨੀਅਤ ਹੋਵੇ, ਮਰਚ ਚ ਕੁੜਵਾਹਟ ਨਾ ਹੋਵੇ. ਆਪਾਂ ਕਿਤੇ ਜਰ ਗੱਲ ਬਣੀ, ਸੰਤਰੇ ਵਿੱਚ ਖਟਾਸ ਨਾ ਹੋਵੇ, ਆਪਾਂ ਕਹਿੰਦੇ ਗੱਲ ਬਣੀ ਨੀ. ਨਿੰਬੂ ਦੇ ਵਿੱਚ ਉਹ ਟੇਸਟ ਨਾ ਹੋਵੇ, ਆਪਾਂ ਕਹਿੰਦੇ ਯਾਰ ਬਣੀ ਨੀ ਗੱਲ. ਹਰ ਚੀਜ਼ ਦਾ ਆਪਣਾ ਆਪਣਾ ਬੋਲੋ ਟੇਸਟ ਹੈ, ਤੇ ਇਨਸਾਨ ਵਿੱਚ ਜੇ ਇਨਸਾਨੀਅਤ ਨਾ ਹੋਵੇ ਇਹਦਾ ਮਤਲਬ ਗੱਲ ਬਣੀ ਨੀ. ਇਹ ਹੈ ਹੁਣ ਗੁਣ ਗਾਉਣ ਦਾ ਕੀ ਹੈ, ਜਿੱਦਾਂ ਦੇ ਹੈ ਸਾਰੇ ਉਦਾਂ ਦੇ ਹੀ ਹੈ. ਆ ਬਾਜੇ ਢੋਲਕੀਆਂ ਨਾਲ ਹੀ ਗੁਣ ਨਹੀਂ ਗਾਏ ਜਾਂਦੇ, ਤੁਸੀਂ ਸਾਰੇ ਗੁਣ ਗਾ ਸਕਦੇ ਹੈ. ਏਦਾਂ ਤੇ ਕੋਈ ਗਾਵੇ ਰਾਗੀ ਦਾਦੀ ਬੇਦੀ ਬਹੁ ਭਾਤ ਕਰਕੇ ਤੇ ਦੁਨੀਆ ਬੜੇ ਭਾਂਤਾਂ ਨਾਲ ਗਾਉਂਦੀ ਹੈ, ਕੋਈ ਕਿਵੇਂ ਕੋਈ ਕਵੇਂ ਨਹੀਂ, ਹਰ ਹਰ ਭੀਜੈ ਰਾਮ ਰਾਜੇ. ਏਦਾਂ ਰੱਬ ਖੁਸ਼ ਨਹੀਂ ਹੁੰਦਾ, ਕੋਈ ਕਿਵੇਂ ਗਾਉਂਦਾ ਕੋਈ ਕਿਵੇਂ ਗਾਉਂਦਾ ਵੀ ਇਹ ਐਂ ਗਾਉਣਾ ਹੁੰਦਾ, ਪਰ ਤੁਹਾਡੇ ਦਿਮਾਗ ਵਿੱਚ ਤੇ ਇਹ ਹੈ ਨਾ ਵੀ ਰੱਬ ਦੇ ਗੁਣ ਤੇ ਆਹ ਗਾਉਂਦੇ ਆ, ਅਸੀਂ ਤੇ ਪਾਪੀ ਬੰਦੇ. ਮੈਨੂੰ ਹਜ਼ਾਰਾਂ ਬੰਦੇ ਮਿਲਦੇ ਆ ਜਦੋਂ ਕਹਿੰਦੇ ਆ ਅਸੀਂ ਪਾਪੀ ਬੰਦੇ ਜੀ, ਤੁਸੀਂ ਤੇ ਰੱਬ ਨਾਲ ਜੁੜੇ ਹੋਏ ਹੈ. ਉਹਨਾਂ ਨੂੰ ਪੁੱਛੇ ਵੀ ਸਾਡੇ ਤੇਰੇ ਚ ਕੀ ਫਰਕ ਹੈ ਨਾ, ਤੁਸੀਂ ਗੁਰਦੁਆਰਿਆਂ ਚ ਰਹਿਣ ਵਾਲੇ, ਪਾਠ ਭਜਨ ਕਰਨ ਵਾਲੇ, ਕੀਰਤਨ ਕਰਦੇ ਹੈ, ਦਿਨ ਰਾਤ ਰੱਬ ਦੇ ਗੁਣ ਗਾਉਂਦੇ ਆ, ਅਸੀਂ ਪਾਪੀ ਬੰਦੇ. ਦਿਮਾਗ ਚ ਫਿੱਟ ਹੋ ਗਿਆ, ਦਿਮਾਗ ਚ ਗੱਲ ਬੈਠ ਗਈ. ਹੁਣ ਮੈਂ ਤੁਹਾਨੂੰ ਦੱਸ ਰਿਹਾ ਗੁਣ ਗਾਉਣਾ ਸਿਰਫ ਏਦਾਂ ਹੀ ਨਹੀਂ ਹੁੰਦਾ. ਵੇਖੋ ਧਿਆਨ ਨਾਲ ਸਮਝੋ, ਗਾਵਨ ਤੁਧਨੋ ਪਵਨ, ਤੁਹਾਨੂੰ ਸਭ ਨੂੰ ਆਉਂਦਾ, ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ. ਹੁਣ ਮੈਨੂੰ ਦੱਸੋ ਵੀ ਪਵਨ ਕਿਵੇਂ ਗਾਉਂਦੀ ਹੈ, ਪਵਨ ਕਹਿੰਦੇ ਹਵਾ ਨੂੰ, ਹਵਾ ਕਿਹੜੀਆਂ ਢੋਲਕੀਆਂ ਲੈ ਕੇ ਗਾਉਂਦੀ ਹੈ, ਗਾਉਂਦੀ ਹੈ ਨਾ ਬਾਣੀ ਗਾਉਂਦਾ ਪਵਨ, ਪਾਣੀ ਵੀ ਗਾਉਂਦਾ, ਪਾਣੀ ਦੱਸੋ ਕਿਵੇਂ ਗਾਉਂਦਾ ਪਵਨ, ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਕਹਿੰਦੇ ਹਵਾ ਵੀ ਗਾਉਂਦੀ ਹੈ, ਅੱਗ ਵੀ ਗਾਉਂਦੀ ਹੈ, ਬਸੰਤਰ ਅੱਗ ਨੂੰ ਕਹਿੰਦੇ, ਅੱਗ ਵੀ ਗਾਉਂਦੀ ਹੈ, ਪਾਣੀ ਵੀ ਗਾਉਂਦਾ, ਹਵਾ ਵੀ ਗਾਉਂਦੀ ਹੈ, ਇਹ ਕਿੱਦਾਂ ਗਾਉਂਦੇ ਹੈ? ਜਿੱਦਾਂ ਦੇ ਕੁਦਰਤ ਨੇ ਬਣਾਇਆ ਉਹੇ ਜਿਹੀ ਹੈ. ਪਾਣੀ ਸਦੀਆਂ ਤੋਂ ਪਿਆਸ ਬੁਝਾਉਂਦਾ ਆਉਂਦਾ, ਅੱਜ ਵੀ ਬੁਝਾ ਰਿਹਾ, ਜਿੱਦਾਂ ਦਾ ਪਾਣੀ ਹੈ ਉਦਾਂ ਦਾ ਹੀ ਕੁਦਰਤ ਜਿੱਦਾਂ ਦਾ ਪੈਦਾ ਹੋਇਆ, ਅੱਗ ਜਿਵੇਂ ਦੀ ਹੈ ਉਦਾਂ ਦੀ ਹੋਈ ਹੈ. ਅੱਗ ਆਪਣੀ ਡਿਊਟੀ ਕਰ ਰਹੀ ਹੈ, ਆਪਣੇ ਫਰਜ਼ ਨਿਭਾ ਰਹੀ ਹੈ. ਅੱਗ ਭਾਸੋਂ ਚ ਬਾਲ ਲਓ, ਇੱਥੇ ਵੀ ਸਾੜੂ, ਇੱਥੇ ਵੀ ਬਣਾ ਦੂ ਖਾਣਾ ਤੇਰਾ, ਪਟਿਆਲੇ ਬਾਲ ਲੈ ਇੱਥੇ ਵੀ ਬਣਾ ਦੂ, ਅਮਰੀਕਾ ਬਾਲ ਲੈ ਅਮਰੀਕਾ ਵੀ, ਟੇਸਟ ਸੇਮ ਹੀ ਹੈ. ਅੱਗ ਦਾ ਅੱਗ ਅੱਗ ਆਪਣਾ ਕੰਮ ਉਵੇਂ ਹੀ ਕਰਦੀ, ਆਪਣਾ ਕੰਮ ਅੱਗ ਸਹੀ ਕਰਦੀ ਹੈ, ਇਹ ਅੱਗ ਦਾ ਗਾਉਣਾ. ਪਾਣੀ ਸਹੀ ਆਪਣਾ ਕੰਮ ਕਰਦਾ, ਇੱਥੇ ਪੀ ਲੈ ਇੱਥੇ ਪਿਆਸ ਬੁਝਾਊ, ਅਮਰੀਕਾ ਪੀ ਲੈ ਉੱਥੇ ਪਿਆਸ ਬੁਝਾਊ. ਪਾਣੀ ਅੱਗ ਅੱਗ ਬੁਝਾਊ, ਅੱਗ ਤੇ ਪਾ ਦੋ ਅੱਗ ਬੁਝਾਊ ਪਾਣੀ, ਅੱਗ ਆਪਣੀ ਡਿਊਟੀ ਕਰਦਾ ਇਹ ਅੱਗ ਦਾ ਗਾਉਣਾ, ਪਾਣੀ ਪਾਣੀ ਆਪਣੀ ਡਿਊਟੀ ਕਰਦਾ ਪਾਣੀ ਦਾ ਗਾਉਣਾ, ਹਵਾ ਦੀ ਆਪਣੀ ਡਿਊਟੀ ਹੈ ਜਿੱਦਾਂ ਦੀ ਹੈ ਉਦਾਂ ਆਪਣਾ ਕੰਮ ਕਰਦੀ ਹੈ ਇਹ ਹਵਾ ਦਾ ਗਾਉਣਾ ਹੈ, ਜਿੱਦਣ ਮੈਂ ਆਪਣੀ ਡਿਊਟੀ ਸਹੀ ਕਰਨ ਲੱਗ ਗਿਆ ਇਹ ਮੇਰਾ ਗਾਉਣਾ, ਜਿਹਦੇ ਤੂੰ ਆਪਣੇ ਫਰਜ਼ ਸਹੀ ਨਿਭਾਉਣ ਲੱਗ ਗਿਆ ਇਹ ਤੇਰਾ ਗਾਉਣਾ. ਉਹ ਭਰਾਵਾ ਮੇਰਿਆ, बच्चे सही पालदा है, ड्यूटी करदा है, मां प्यो दी केयर करदा है, सारे टब्बर नूं सही रखिया, जिम्मेवारियां वधिया निभाईआं, बच्चे पढ़ाउणे ने, उहदे लई अपना काम सही करदा, तू गा रिहा फिर तेरे जे असूल है इंसान इंसानियत जे तेरे विच टेस्ट है ना इंसानियत वाला फिर गा रिहा वाजे ढोलकियां नाल ही नहीं गाया जांदा इत्ते गौना जेड़ा या है होर तरह दा दस होर तरह दिता पर हुण जेड़ा आम है दस्या है दसो ए आम बंदे सारे जेड़े घरां च रहण वाले गृहस्थी बंदे बच्चियां वाले इन इन चंगे इंसान बनना जिम्मेवारी निभाउणी फर्ज निभाउणे सारे गा सकदे कि नहीं गा सकदे गज के गा सकदे ते बाजे ढोलकी वाला किन्ने के गौण के दसो आ तुहाडे चो 15 बंदे हत्थ नहीं खड़े कर सकदे वी मैं गा सकदा किन्ने के गा सकदे 10-15 ही होणगे ਬਾਕੀਆਂ ਨੇ ਕਹਿਣਾ ਅਸੀਂ ਗਾ ਹੀ ਨਹੀਂ ਸਕਦੇ ਮੇਰਾ ਤੇ ਗਲਾ ਹੀ ਨਹੀਂ ਚੱਲ ਸਕਣਾ ਮੈਨੂੰ ਤੇ ਵੱਜਾ ਹੀ ਨਹੀਂ ਆਉਣਾ ਤੇ ਸਾਡੇ ਵਾਲਿਆਂ ਨੇ ਦਿਮਾਗ 'ਚ ਬਿਠਾਇਆ ਹੀ ਇਹ ਹੈ ਵੀ ਇਹਨੂੰ ਗਾਉਣਾ ਕਹਿੰਦੇ ਆ ਆਮ ਬੰਦਿਆਂ ਨੇ ਗਾ ਨਹੀਂ ਸਕਣਾ ਮੇਰੀ ਪੂਜਾ ਤੇ ਹੋਈ ਹੋਈ ਜਾਊ ਆਖੋ ਸਤਨਾਮ
ਸ੍ਰੀ ਵਾਹਿ
ਧਿਆਨ ਨਾਲ ਦੀਵਾਨ ਸੁਣੋ ਮੈਂ ਆਪਣਾ ਸਟੇਜ ਤੇ ਬੈਠੇ ਵਾਲਿਆਂ ਨੂੰ ਥੱਲੇ ਨੂੰ ਕਰ ਰਿਹਾ ਤੇ ਜਿਹੜੇ ਮੇਰੇ ਅੱਗੇ ਬੈਠੇ ਨੇ ਉਹਨਾਂ ਨੂੰ ਉੱਚਾ ਕਰ ਰਿਹਾ ਮੈਂ ਆਪਣੀ ਗੱਲ ਕਰਕੇ ਥੱਲੇ ਨੂੰ ਕਰ ਰਿਹਾ ਆਪਣੇ ਤੁਹਾਡੇ ਦਿਮਾਗ ਚੋਂ ਆਪਣੀ ਛਵੀ ਥੱਲੇ ਨੂੰ ਕਰ ਰਿਹਾ ਤੁਹਾਨੂੰ ਕਹਿੰਦਾ ਤੁਸੀਂ ਵੀ ਉੱਚੇ ਹੈ ਕੋਈ ਸਾਡੇ ਮੈਂ ਉੱਚਾ ਬਹਿ ਗਿਆ ਮਤਲਬ ਮੈਂ ਉੱਚਾ ਥੋੜਾ ਹੋ ਗਿਆ ਮੇਰੇ ਕੰਮ ਕਿੱਦਾਂ ਦੇ ਹੈ ਮੇਰੀ ਸੋਚ ਕਿੱਦਾਂ ਦੀ ਹੈ ਮੇਰੇ ਵਿਚਾਰ ਕਿੱਦਾਂ ਦੇ ਹੈ ਕੰਮਾਂ ਕੰਮ ਪਰਖੇ ਜਾਣੇ ਆ ਭਰਾਵਾ ਕਰਮ ਵੇਖਣੇ ਆ ਕੰਮ ਵੇਖਣੇ ਤਾਂ ਕਰਕੇ ਪਹਿਲਾਂ ਗੁਣ ਗਾਉਣਾ ਕਲੀਅਰ ਕਰ ਲਓ ਵੀ ਜੇ ਭਾਈ ਗੁਣ ਗਾਉਂਦਾ ਬੰਦਾ ਮਤਲਬ ਚੰਗਾ ਇਨਸਾਨ ਹੈ ਫਿਰ ਛੱਪਰੀ ਦੇ ਵਿੱਚ ਵੀ ਮਹਿਲ ਵਰਗੀ ਫੀਲਿੰਗ ਆਉਂਦੀ ਮਹਿਲ ਵਰਗੀ ਤੇ ਜੇ ਇਨਸਾਨ ਚੰਗਾ ਨਹੀਂ ਜ਼ਿੰਮੇਵਾਰੀਆਂ ਤੋਂ ਭਗਾਉਣਾ ਹੈ ਫਰਜ਼ਾਂ ਤੋਂ ਭਗਾਉਣਾ ਹੈ ਫਿਰ ਮਹਿਲ ਵੀ ਚੰਗੇ ਨਹੀਂ ਲੱਗਦੇ ਮਹਿਲ ਵੀ ਚੰਗੇ ਨਹੀਂ ਲੱਗਦੇ ਹੁਣ ਤੁਹਾਡੇ ਸ਼ਬਦ ਸਮਝ ਚ ਪੈਣਾ ਹੈ ਜੇ ਤੁਸੀਂ ਸ਼ਬਦ ਨੂੰ ਬਿਨਾਂ ਸਮਝ ਤੋਂ ਸੁਣੋਗੇ ਤੁਹਾਡੇ ਦਿਮਾਗ 'ਚ ਜਦੋਂ ਇਹ ਸ਼ਬਦ ਆਉਣਾ ਹੈ ਇੱਕਦਮ ਇਹ ਚੱਲਣਾ ਹੈ ਵੀ ਛੱਪਰੀ 'ਚ ਗੁਣ ਗਾਵੇ ਜਿਹੜਾ ਬੰਦਾ ਗੁਣ ਗਾਉਣ ਦਾ ਮਤਲਬ ਵੀ ਸਵੇਰੇ ਵੀ ਬਹਿ ਜਾਂਦਾ ਕੀਰਤਨ ਕਰਦਾ ਸ਼ਾਮ ਨੂੰ ਗੁਣ ਗਾਉਂਦਾ ਮਤਲਬ ਇਹਨੂੰ ਹੀ ਕਹਿੰਦੇ ਆ ਨਹੀਂ ਜ਼ਿੰਮੇਵਾਰ ਫਰਜ਼ ਨਿਭਾਉਂਦਾ ਆਪਣੀ ਡਿਊਟੀ ਕਰਦਾ ਤੁਸੀਂ ਕਿਹਾ ਕਰੋ ਗਾਉਂਦੇ ਆ ਵਾਜੇ ਢੋਲਕੀ ਵਾਲਾ ਨਹੀਂ ਆਉਂਦਾ ਆਹ ਤਬਲੇ ਲੈ ਕੇ ਨਹੀਂ ਗਾਉਣਾ ਆਉਂਦਾ ਫਿਰ ਕਹਿੰਦੇ ਅਸੀਂ ਉਵੇਂ ਗਾਉਂਦੇ ਹਾਂ ਜਿਵੇਂ ਲਿਖਿਆ ਬਾਣੀ ਚ ਵੀ ਸੂਰਜ ਵੀ ਗਾ ਰਿਹਾ ਅੱਗ ਵੀ ਗਾ ਰਹੀ ਹਵਾ ਵੀ ਗਾ ਰਹੀ ਆਪਣੇ ਫਰਜ਼ ਇਹ ਨਿਭਾਉਂਦੇ ਆ ਅਸੀਂ ਆਪਣਾ ਫਰਜ਼ ਨਿਭਾਉਂਦੇ ਹਾਂ ਬਸ ਜ਼ਿੰਮੇਵਾਰੀ ਨਿਭਾਉਂਦੇ ਆ ਪੁੱਛ ਲਓ ਘਰ ਵਾਲੀ ਨੂੰ ਕਦੇ ਜ਼ਿੰਮੇਵਾਰੀ ਤੋਂ ਭਗਾਉਣਾ ਹੋਇਆ ਮੈਂ ਜਿੱਥੇ ਮੈਂ ਕੰਮ ਕਰਦਾ ਪੁੱਛ ਕੇ ਆਓ ਕਦੇ 5 ਮਿੰਟ ਲੇਟ ਹੋਇਆ ਜੇ ਤਨਖਾਹ 10,000 ਲੈਂਦੇ ਆ ਕੰਮ 12,000 ਦਾ ਕਰਕੇ ਦੇਈਦਾ ਏਦਾਂ ਕਹਿੰਦੇ ਆ ਇਹਨੂੰ ਗੁਣ ਗਾਉਣਾ ਕਹਿੰਦੇ ਤੇ ਜੇ ਸਾਰੇ ਬੰਦੇ ਐਂ ਕਰਨ ਲੱਗ ਜਾਣ ਵੀ 10,000 ਦਾ ਕੰਮ ਪੂਰੇ ਦਾ ਪੂਰਾ ਬੰਦੇ ਸਹੀ ਡਿਊਟੀ ਕਰ ਲੈਣ ਤੇ ਇੰਡੀਆ ਤੇ ਅੱਜ ਸਵਰਗ ਬਣ ਜਾਏ ਅਮਰੀਕਾ ਬਣਦਿਆ ਟਾਈਮ ਲੱਗੂ ਸਾਰੇ ਬੰਦਿਆਂ ਨੂੰ ਅੱਜ ਆਪਾਂ ਅੱਜ ਇੰਡੀਆ ਨੂੰ ਇਹ ਦੱਸੀਏ ਵੀ ਗੁਣ ਗਾਉਣਾ ਆ ਹੈ ਜੇ ਸਾਰੇ ਬੰਦੇ ਆਪਣੀਆਂ ਆਪਣੀਆਂ ਡਿਊਟੀਆਂ ਸਹੀ ਕਰਨ ਲੱਗ ਜਾਣ ਜ਼ਿੰਮੇਵਾਰੀਆਂ ਸਹੀ ਨਿਭਾਉਣ ਲੱਗ ਜਾਣ ਇੰਡੀਆ ਸਵਰਗ ਬਣਦਿਆਂ ਟਾਈਮ ਲੱਗੂ ਅਮਰੀਕਾ ਬਣ ਜੂ ਅੱਜ ਅਮਰੀਕਾ ਅਮਰੀਕਾ ਤਾਂ ਹੈ ਅਗਲੇ ਟਾਈਮ ਤੇ ਪਹੁੰਚਦੇ ਆ ਸਿਸਟਮ ਹੈ ਹਰ ਬੰਦਾ ਆਪਣੀ ਜ਼ਿੰਮੇਵਾਰੀ ਵਧੀਆ ਨਿਭਾ ਰਿਹਾ ਜਿਸ ਘਰ ਦੇ ਵਿੱਚ ਸਾਰਾ ਟੱਬਰ ਆਪਣੀਆਂ ਜ਼ਿੰਮੇਵਾਰੀਆਂ ਵਧੀਆ ਨਿਭਾਉਂਦਾ ਘਰ ਸਵਰਗ ਬੰਦਾ ਆਪਣਾ ਕਮਾ ਕੇ ਲਿਆਉਂਦਾ 15,000 ਮਹੀਨਾ ਘਰ ਵਾਲੀ ਆਪਣਾ ਫਰਜ਼ ਵਧੀਆ ਨਿਭਾਉਂਦੀ ਹੈ ਬੱਚੇ ਪੜ੍ਹ ਰਹੇ ਨੇ ਉਹ ਘਰ ਵਾਲੀ ਆਪਣੇ ਘਰ ਦਾ ਜਿੰਨਾ ਕੰਮ ਹੈ ਇਹ ਕਰਦੀ ਹੈ ਇੱਕ ਇੱਕ ਚੀਜ਼ ਟਿਕਾਣੇ ਤੇ ਪਈ ਹੋਵੇ ਇੱਕ ਇੱਕ ਕੱਪੜਾ ਸਾਫ਼ ਹੋ ਉਹ ਆਪਣਾ ਫਰਜ਼ ਵਧੀਆ ਨਿਭਾਉਂਦਾ ਉਹ ਆਪਣਾ ਨਿਭਾਉਂਦੀ ਹੈ ਉਹ ਘਰ ਵਰਗਾ ਸਵਰਗੀ ਕੋਈ ਨਹੀਂ ਚਾਰ ਘਰ ਦੇ ਭਰਾ ਹੈ ਚਾਰੇ ਕੰਮ ਤੇ ਜਾਂਦੇ ਆ ਚਾਰਾਂ ਦੀ ਤਨਖਾਹ ਆਉਂਦੀ ਹੈ 50,000 ਮਹੀਨਾ ਘਰੇ ਆਉਂਦਾ ਘਰ ਵਾਲੀਆਂ ਆਪਣੀ ਆਪਣੀ ਡਿਊਟੀ ਕਰਦੀਆਂ ਮਾਂ ਪਿਓ ਆਪਣਾ ਕੰਮ ਕਰਦੇ ਆ ਉਹ ਘਰ ਵਰਗਾ ਸਵਰਗ ਕੋਈ ਨਹੀਂ ਇੱਕ ਕੰਮ ਕਰਦਾ 3 ਵਿਹਲੇ ਖਾਂਦੇ ਆ ਤੇ ਸਵਾਹ ਸਵਰਗ ਰਹਿਣਾ ਫਿਰ ਕਲੇਸ਼ ਹੀ ਪੈਣਾ ਝਗੜੇ ਹੀ ਪੈਣਗੇ ਇੱਕ ਕੰਮ ਕਰਦੀ ਹੈ 3 ਵਿਹਲੀ ਆ ਘਰ ਚ ਉਹ ਘਰ ਚ ਕੀ ਸਵਰਗ ਬਣ ਜੂ ਫਿਰ ਹਰ ਬੰਦਾ ਆਪਣੀ ਆਪਣੀ ਜ਼ਿੰਮੇਵਾਰੀ ਵਧੀਆ ਨਿਭਾ ਰਿਹਾ, ਜਿੱਥੇ ਉਹ ਘਰ ਵਰਗਾ ਸਵਰਗ ਕੋਈ। ਮੈਂ ਇੱਥੇ ਬੋਲ ਰਿਹਾ, ਇਹਨੇ ਸਾਜ ਢੋਲਕ ਵਜਾਉਣੀ ਹੈ, ਕਿਸੇ ਨੇ ਜੋੜੀ ਵਜਾਉਣੀ ਹੈ, ਕੋਈ ਮਾਈਕ ਚ ਬੋਲੂ, ਕੋਈ ਕੀਬੋਰਡ ਵਜਾ ਰਿਹਾ। ਜੇ ਸਹੀ ਡਿਊਟੀ ਕਰਨਗੇ ਤਾਂ ਦੀਵਾਨ ਵਧੀਆ ਲੱਗੂ, ਤੇ ਜੇ ਤਿੰਨ ਕੁ ਵਧੀਆ ਬੋਲਣ ਤਿੰਨ ਕੁ ਖਰਾਬ ਕਰੀ ਜਾਣ, ਫਿਰ ਸਵਾਹ ਦੂਜਿਆਂ ਨੂੰ ਤਿੰਨ ਦਾ ਵੀ ਸੱਤਿਆਨਾਸ ਕਰਤਾ। ਸਾਡੇ ਚ ਖਰਾਬ ਕਰਨ ਵਾਲੇ ਬਹੁਤੇ ਹੈ, ਤਾਂ ਸਿਸਟਮ ਖਰਾਬ ਹੋ ਗਿਆ। ਜ਼ਿੰਮੇਵਾਰੀ ਨੂੰ ਬੰਦਾ ਜ਼ਿੰਮੇਵਾਰੀ ਸਮਝ ਨਹੀਂ ਰਿਹਾ। ਸਾਡੇ ਬਾਬੇ ਨੇ ਧਰਮ ਦਿੱਤਾ ਹੈ ਜ਼ਿੰਮੇਵਾਰੀ। ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੋ, ਬਾਬਾ ਜੀ ਬੰਦੇ ਨੇ ਕੇਸ ਕਟਾ ਤੇ ਧਰਮ ਛੱਡਤਾ, ਬੰਦਾ ਕਿਰਪਾਨ ਨਹੀਂ ਪਾਉਂਦਾ ਧਰਮ ਛੱਡਤਾ, ਧਰਮ ਛੱਡਣਾ ਕੀ ਹੁੰਦਾ? ਇਹ ਸਾਡਾ ਕੌਮ ਦਾ ਕਨਸੈਪਟ ਹੈ। ਮੈਂ ਦਾੜੀ ਰੱਖੀ ਹੈ, ਸਾਰੀ ਜ਼ਿੰਦਗੀ ਰਖਾਈ ਹੈ, ਮੈਂ ਪੱਗ ਬੰਨਦਾ, ਮੈਂ ਬਹੁਤ ਲੋਕਾਂ ਨੂੰ ਬਣਾਈ ਹੈ। ਪਰ ਜੇ ਬਾਬਾ ਜੀ ਨੂੰ ਪੁੱਛੋਗੇ, ਗੁਰੂ ਨਾਨਕ ਪਾਤਸ਼ਾਹ ਨੂੰ, ਮਹਾਰਾਜ ਤੁਸੀਂ ਧਰਮ ਕਿਹਨੂੰ ਕਹਿੰਦੇ ਹੋ? ਉਹਨਾਂ ਨੇ ਕਹਿਣਾ, ਆਹ ਤੇ ਵਰਦੀ ਹੈ, ਜਿਹੜੀ ਮਰਜ਼ੀ ਪਾ ਲਓ, ਅਸੂਲ ਬਣਾ ਲਓ, ਜਿਹੜੇ ਬਣਾਉਣੇ ਨੇ ਕੌਮ ਦੇ, ਅਸੂਲ ਨੇ ਸਾਡੀ ਕੌਮ ਦੇ, ਅਸੀਂ ਬਣਾਏ ਆ। ਇੱਕ ਟੀਮ ਦਾ ਕਨਸੈਪਟ ਹੁੰਦਾ, ਕੌਮ ਦਾ ਕਨਸੈਪਟ ਹੁੰਦਾ, ਇਹ ਤੁਸੀਂ ਬਣਾਓ। ਪਰ ਬਾਬਾ ਜੀ ਧਰਮ ਕਿਹਨੂੰ ਕਹਿੰਦੇ ਆ? ਮਹਾਰਾਜ ਕਹਿੰਦੇ ਜ਼ਿੰਮੇਵਾਰੀ ਛੱਡ ਗਿਆ, ਧਰਮ ਛੱਡ ਗਿਆ। ਮਹਾਰਾਜ ਨੇ ਵੇਖਿਆ ਸੀ, ਕਹਿੰਦੇ ਖੱਤਰੀਆਂ ਦਾ ਕੰਮ ਸੀ ਤਲਵਾਰ ਚਲਾ ਕੇ ਲੋਕਾਂ ਦੀ ਰੱਖਿਆ ਕਰਨੀ, ਤੇ ਜਦੋਂ ਖੱਤਰੀਆਂ ਨੇ ਆਪਣੀ ਜ਼ਿੰਮੇਵਾਰੀ ਛੱਡ ਕੇ ਮਲੇਸ਼ਾਂ ਦਾ ਧਾਨ ਖਾਣਾ ਸ਼ੁਰੂ ਕਰਤਾ, ਮਲੇਸ਼ਾਂ ਦੇ ਨਾਲ ਰਲ ਗਏ, ਉਹਨਾਂ ਦੇ ਨਾਲ ਰਲ ਕੇ ਧਾਨ ਖਾਣਾ ਸ਼ੁਰੂ ਕਰਤਾ, ਰਕਸ਼ਾ ਕਰਨੀ ਬੰਦ ਕਰਤੀ, ਤੇ ਸਾਡੇ ਗੁਰੂ ਸਾਹਿਬ ਨੇ ਕਿਹਾ ਖੱਤਰੀਆਂ ਨੇ ਆਪਣਾ ਫਰਜ਼ ਛੱਡਤਾ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਕਹੀ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਕਹੀ। ਕਹਿੰਦੇ ਇਹਨਾਂ ਨੇ ਧਰਮ ਛੱਡਤਾ, ਖੱਤਰੀਆਂ ਨੇ ਆਪਣਾ ਫਰਜ਼ ਛੱਡਤਾ। ਗੁਰੂ ਨਾਨਕ ਨੇ ਕਿਹਾ ਖੱਤਰੀਆਂ ਨੇ ਕੀ ਛੱਡਤਾ ਭਲਾ? ਬੋਲੋ ਯਾਰ, ਧਰਮ। ਸਾਡੇ ਬਾਬੇ ਨੇ ਫਰਜ਼ ਛੱਡਣ ਵਾਲੇ ਨੂੰ ਧਰਮ ਛੱਡਣਾ ਕਿਹਾ, ਠੀਕ ਹੈ ਗੱਲ? ਫਰਜ਼ ਛੱਡਣ ਵਾਲੇ ਨੂੰ ਧਰਮ ਛੱਡਤਾ। ਮੁੱਖ ਮੰਤਰੀ ਫਰਜ਼ ਨਹੀਂ ਜੇ ਨਿਭਾ ਰਿਹਾ, ਤੇ ਮੁੱਖ ਮੰਤਰੀ ਨੇ ਆਪਣਾ ਧਰਮ, ਬੋਲ ਦਿਓ ਯਾਰ, ਛੱਡਤਾ। ਪ੍ਰਧਾਨ ਮੰਤਰੀ ਆਪਣਾ ਧਰਮ ਨਹੀਂ ਨਿਭਾ ਰਿਹਾ, ਤੇ ਮਤਲਬ ਪ੍ਰਧਾਨ ਮੰਤਰੀ ਨੇ ਆਪਣਾ ਧਰਮ ਛੱਡਤਾ, ਧਰਮ ਛੱਡਤਾ ਆਪਣਾ। ਇੱਥੇ ਬਹਿ ਕੇ ਮੈਂ ਚੋਲਾ ਪਾ ਕੇ ਪੱਗ ਬੰਨ ਕੇ ਦਾੜੀ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ 21 ਸਾਲ ਕੀਰਤਨ ਕਰਕੇ ਮੈਂ ਆਪਣਾ ਫਰਜ਼ ਮੈਂ ਜੇ ਛੱਡਤਾ, ਸੱਚ ਨਾ ਦੱਸਿਆ, ਤੇ ਮੈਂ ਆਪਣਾ ਧਰਮ ਛੱਡਤਾ। ਐਦਾਂ ਨਹੀਂ ਧਰਮ। ਕਿਸੇ ਡੀਸੀ ਨੂੰ ਵੇਖ ਲਓ, ਕਿਸੇ ਆਫਿਸਰ ਨੂੰ ਵੇਖ ਲਓ, ਕਿਸੇ ਮਿਨਿਸਟਰ ਨੂੰ ਵੇਖ ਲਓ, ਕਿਸੇ ਮਹਿਕਮੇ 'ਚ ਚਲੇ ਜਾਓ, ਜਿਹੜੇ ਬੰਦੇ ਨੇ ਆਪਣਾ ਫਰਜ਼ ਛੱਡਤਾ ਉਹਨੇ ਗੁਰੂ ਨਾਨਕ ਦੀਆਂ ਨਜ਼ਰਾਂ ਦੇ ਵਿੱਚ ਧਰਮ ਛੱਡਤਾ। ਆ ਕੀ ਗੱਲ ਸਮਝ ਵਿੱਚ? ਹੁਣ ਇਹਨਾਂ ਨੂੰ ਜੇ ਧਰਮ ਦੇਣਾ ਹੋਵੇ ਤੇ ਕੀ ਦੇਣਾ ਪਊ? ਗੱਜ ਕੇ ਦੱਸੋ, ਬੋਲੋ, ਧਰਮ ਦੇਣਾ ਕੀ ਦੇਣਾ ਪਊ? ਫਰਜ਼। ਤੇ ਜੇ ਅੱਜ ਸਾਰੇ ਇੰਡੀਆ ਦੇ ਲੋਕਾਂ ਨੂੰ ਬਾਬੇ ਨਾਨਕ ਵਾਲਾ ਧਰਮ ਦੇ ਦਈਏ, ਫਰਜ਼ ਦੇ ਨਿਭਾਉਣ ਲੱਗ ਜਾਣ, ਗੁਰੂ ਨਾਨਕ ਵਾਲਾ ਧਰਮ ਜੇ ਇੰਡੀਆ ਦੇ ਲੋਕਾਂ ਨੂੰ ਦਈਏ, ਇੰਡੀਆ ਨੂੰ ਅੱਜ ਸਭ ਤੋਂ ਵਧੀਆ ਧਰਮ ਦੀ ਲੋੜ ਕਿਹੜੇ ਦੀ ਹੈ? ਟੱਲੀਆਂ ਵਾਲੇ ਧਰਮ ਦੀ, ਜਕਾਰਿਆਂ ਵਾਲੇ ਧਰਮ ਦੀ। ਅੱਜ ਮੰਦਰਾਂ ਵਿੱਚ ਟੱਲੀਆਂ ਖੜਕਾਉਣੀਆਂ, ਸਾਡੇ ਜਕਾਰੇ, ਸਾਡੇ ਸੰਖ ਪੂਰਨੇ, ਨਹਾਉਣਾ ਸਰੋਵਰਾਂ ਚ, ਨਹਾਉਣਾ ਗੰਗਾ ਚ, ਨਹਾਉਣਾ, ਇਹ ਧਰਮ ਦੀ ਅੱਜ ਭਾਰਤ ਨੂੰ ਸਭ ਤੋਂ ਵੱਧ ਲੋੜ ਹੈ ਕਿ ਫਰਜ਼ਾਂ ਵਾਲੇ ਧਰਮ ਦੀ? ਬੋਲੋ, ਫਰਜ਼ਾਂ ਵਾਲੇ ਧਰਮ, ਉਹ ਧਰਮ ਜਿਹੜਾ ਗੁਰੂ ਨਾਨਕ ਨੇ 500 ਸਾਲ ਪਹਿਲਾਂ ਦਿੱਤਾ, ਪਰ ਜਿਹੜਾ ਸਾਨੂੰ ਮਿਲਿਆ ਉਹ ਕੋਈ ਹੋਰ ਹੀ ਹੈ। ਜਿਵੇਂ ਕੋਈ ਚੀਜ਼ ਦਵੇ ਨਾ ਬੰਦਾ, ਵੀ ਲੈ ਬਈ ਦੇ ਦੀ, ਆ ਲੈ ਫੜ। ਮੈਂ ਹੁਣ ਕਿਸੇ ਬੰਦੇ ਨੇ ਸਬਜ਼ੀ ਘਰ ਵਾਲੀ ਨੇ ਬਣਾ ਕੇ ਭੇਜੀ ਹੈ, ਵੀ ਖੁੰਬਾਂ ਦੀ ਸਬਜ਼ੀ ਹੈ, ਖੁੰਬਾਂ ਦੀ, ਤੇ ਮੇਰੇ ਘਰ ਵਾਲੇ ਤੱਕ ਪਹੁੰਚਾ ਦੇ। ਉਹਨੇ ਵੇਖਿਆ, ਯਾਰ ਸਮੈਲ ਹੀ ਬੜੀ ਵਧੀਆ ਆਉਂਦੀ, ਵਧੀਆ ਬਣੀ, ਤੇ ਉਹਦਾ ਮਨ ਲਲਚਾ ਗਿਆ, ਉਹ ਆਪ ਖਾ ਗਿਆ। ਜਦੋਂ ਸਿਰੇ ਤੱਕ ਪਹੁੰਚਿਆ ਉਦੋਂ ਮੂੰਗੀ ਦੀ ਦਾਲ ਹੀ ਦੇਤੀ ਆਪਣੇ ਵਾਲੀ, ਉਹਨੂੰ ਬਦਲ ਹੀ ਦਿੱਤੀ। ਇਹ ਸਾਡੇ ਨਾਲ ਬਦਲਤਾ, ਜਿਹੜਾ ਗੁਰੂ ਬਾਬਾ ਜੀ ਦੇ ਕੇ ਗਏ ਆ ਉਹ ਹੋਰ ਹੈ, ਜਿਹੜਾ ਸਾਨੂੰ ਪਹੁੰਚਿਆ ਉਹ ਹੋਰ ਹੈ, ਜਿਹੜਾ ਦੇ ਕੇ ਗਏ ਆ ਉਹ ਹੋਰ ਹੈ, ਜਿਹੜਾ ਸਾਡੇ ਤੱਕ ਪਹੁੰਚਿਆ ਉਹ ਹੋਰ ਹੈ। ਕਿਉਂ ਹੋਰ ਹੈ? ਕਿਉਂਕਿ ਜੇ ਫਲ ਇਹੋ ਜਿਹਾ ਫਿਰ ਪਤਾ ਲੱਗਦਾ ਹੈ ਵੀ ਇਹਦੀ ਜੜ ਵੀ ਕਿਤੇ ਹੋਰ ਹੀ ਲੱਗੀ ਹੋਈ ਹੈ। ਜੇ ਅੱਜ ਫਲ ਫਲ ਕੀ ਹੈ ਬਈ? ਸਿੱਖੀ ਦੀ ਵੇਲ ਨੂੰ ਜੇ ਆਹ ਫਲ ਲੱਗਣਾ ਹੈ, ਆਹ ਫਲ ਲੀਡਰਸ਼ਿਪ ਸਾਡੀ, ਪੱਗਾਂ ਦਾੜੀਆਂ, ਬੜੇ ਬੜੇ ਵੱਡੇ ਜਥੇਦਾਰ, ਬੜੇ ਬੜੇ ਬੰਦਿਆਂ ਨੂੰ, ਅੱਜ ਆਗੂਆਂ ਪ੍ਰਧਾਨਾਂ ਨੂੰ ਵੇਖੋ ਤੇ ਸਹੀ ਆ, ਸਿਰੇ ਦੇ ਵਿਗੜੇ ਬੰਦੇ ਐ। ਇਹਦਾ ਮਤਲਬ ਜੇ ਆ ਫਲ ਹੈ ਉਹ ਜਦੋਂ ਐ ਨਾ ਲੱਭਦੇ ਗਏ ਐ ਵੀ ਇਹ ਉਹ ਜਿਹੜੀ ਵੇਲ ਆਉਂਦੀ ਹੈ ਉਹ ਇਹ ਵੇਲ ਨੂੰ ਜਦੋਂ ਐ ਗਏ ਲੱਭਦੇ ਜਿੱਥੇ ਗੁਰੂ ਨਾਨਕ ਦਿਸਣਾ ਚਾਹੀਦਾ ਸੀ ਵੇਲ ਦੀ ਜੜ ਚ ਗਏ, ਜੜ ਵਿੱਚ ਗੁਰੂ ਨਾਨਕ ਨਹੀਂ ਕੋਈ ਹੋਰ ਹੀ ਬੈਠਾ ਬੋਦੀ ਵਾਲਾ ਖੋਸਾ ਥਲਾ। ਇਹ ਹੋਰ ਹੈ ਕੋਈ ਜਿਹਨੇ ਬਦਲਤਾ ਕੁਝ ਹੋਰ ਕਰਤਾ ਥੱਲੇ ਉਹ ਜੜ ਹੋਰ, ਜਿਵੇਂ ਵੀਰੋ ਪਿਉਂਦ ਨਹੀਂ ਕਰ ਦਿੰਦੇ ਹੁੰਦੇ ਵੀ ਬੀਜੇ ਉੱਗਿਆ ਕੁਝ ਹੋਰ ਸੀ ਬਾਅਦ ਚ ਉਹਨੂੰ ਪਿਉਂਦ ਕਰਕੇ ਕੁਛ ਹੋਰ ਬਣਾਤਾ। ਏਦਾਂ ਸਿੱਖੀ ਨਾਲ ਹੋਇਆ, ਏਦਾਂ ਸਿੱਖੀ ਨਾਲ ਹੋਇਆ। ਗੁਰੂ ਨਾਨਕ ਪਾਤਸ਼ਾਹ ਦਾ ਅਸਲ ਸੰਦੇਸ਼ ਸਹੀ ਤਰੀਕੇ ਸਿਰ ਸਾਡੇ ਤੱਕ ਨਹੀਂ ਪਹੁੰਚਿਆ ਤਾਂ ਆ ਹਾਲ ਹੈ ਅੱਜ ਸਾਡਾ। ਗੁਰੂ ਨਾਨਕ ਜੀ ਨੇ ਕਿਹਾ ਧਰਮ ਛੱਡਤਾ, ਜੇ ਫਰਜ਼ ਛੱਡਤੇ ਧਰਮ ਛੱਡਤਾ, ਜ਼ਿੰਮੇਵਾਰੀ ਛੱਡਤੀ ਧਰਮ ਛੱਡਤਾ। ਮੇਰਾ ਧਰਮੀ ਹੋਣਾ, ਮੇਰਾ ਧਰਮੀ ਹੋਣਾ ਸਿਰਫ ਇੰਨਾ ਨਹੀਂ ਮੈਂ ਪੱਗ ਬੰਨਦਾ, ਮੈਂ ਦਾੜੀ ਰੱਖੀ ਹੈ, ਮੈਂ ਚੋਲਾ ਪਾਇਆ, ਮੇਰਾ ਧਰਮੀ ਹੋਣਾ ਇਹ ਹੈ ਮੈਂ ਆਪਣੀ ਜ਼ਿੰਮੇਵਾਰੀ ਵਧੀਆ ਨਿਭਾਉਂਦਾ ਹਾਂ ਕਿ ਨਹੀਂ ਨਿਭਾਉਂਦਾ, ਸੱਚ ਦੱਸਦਾ ਕਿ ਨਹੀਂ ਦੱਸਦਾ, ਮੇਰਾ ਇਹ ਧਰਮ ਹੈ। ਗੁਣ ਗਾਉਣਾ ਸਾਡਾ ਤੁਹਾਡਾ ਇਹ ਹੈ ਜ਼ਿੰਮੇਵਾਰੀ ਫਰਜ਼। ਮਹਾਰਾਜ ਕਹਿੰਦੇ ਜਿਹੜੇ ਬੰਦੇ ਆਪਣੇ ਫਰਜ਼ ਨਿਭਾਉਂਦੇ ਹੈ, ਕੁਦਰਤ ਨਾਲ ਇੱਕ ਮਿੱਕ ਹੈ, ਜਿਹੜੇ ਗੁਣ ਗਾਉਂਦੇ ਹੈ ਬੜੇ ਪਿਆਰੇ ਲੱਗਦੇ ਆ। ਕਹਿੰਦੇ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਹਿੰਦੇ ਛੱਪਰੀਆਂ ਚ ਵੀ ਬੈਠੇ ਸੋਹਣੇ ਲੱਗੀ ਜਾਂਦੇ ਆ। ਕਿਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਿੱਖਾਂ ਨੂੰ ਜੇ ਮਹਿਲਾਂ ਚ ਬੈਠੇ ਸੋਹਣੇ ਲੱਗਦੇ ਐ ਤੇ ਜਿੱਦੇ ਸਾਡਾ ਬਾਪੂ ਪਿਆ ਕੰਨਿਆਂ ਤੇ ਉੱਤੇ ਵੀ ਓਨਾ ਹੀ ਸੋਹਣਾ ਲੱਗਦਾ, ਕਿਉਂਕਿ ਅਸੂਲ ਉਵੇਂ ਹੀ ਹੈ, ਕੱਪੜੇ ਉਹ ਨਹੀਂ ਰਹੇ ਪਰ ਅਸੂਲ ਉਹੀ ਹੈ, ਮੈਲ ਉਹ ਨਹੀਂ ਅਸੂਲ ਉਹੀ ਹੈ। ਅੱਜ ਸਰਾਣਾ ਗਦੈਲੇ ਚ ਰਜਾਈਆਂ ਨਹੀਂ ਟਿੰਡ ਹੈ, ਪਰ ਅਸੂਲ ਬੰਦਾ ਉਹ ਅਸੂਲ ਬੰਦਾ ਤੇ ਹੈ ਹੀ ਅਸੂਲ ਸਿਧਾਂਤ, ਉਹ ਬੜਕ ਉਹੀ ਹੈ, ਸਭ ਕੁਝ ਉਹੀ ਹੈ। ਜਿਹੜੀ ਚੀਜ਼ ਮਹਿਲ ਵਿੱਚ ਸੀ ਉਹੀ ਕੰਡਿਆਂ ਤੇ ਸੀ, ਉਹ ਬੜਕ ਉਹ ਹੋਣੀ ਚਾਹੀਦੀ ਹੈ, ਉਹਦੇ ਤੋਂ ਬਿਨਾਂ ਬੰਦਾ ਕਾਹਦਾ ਹੈ ਬਈ, ਹੈ ਕੀ। ਇਹਨਾਂ ਨੁਕਤਿਆਂ ਨੂੰ ਸਮਝੋ, ਲਓ ਹੁਣ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤੀ ਕਾਮਨਾ ਤਲ ਸੁਣੋ ਸਾਰਾ।
ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ, ਕਿਤ ਹੀ ਕਾਮਨਾ ਤੌਲ ਹਰ ਜਿਤ ਹਰ ਵਿਸਰਾਏ, ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ।
ਆਨੰਦ ਖੁਸ਼ੀ ਗਰੀਬੀ ਵਿੱਚ ਵੀ ਆਨੰਦ, ਸਾਧ ਸੰਗ ਕਰਦੇ ਆ ਨਾ ਜੀ, ਸਾਧ ਸੰਗ ਮਤਲਬ ਸਾਧ, ਸਾਧ ਕੌਣ ਹੁੰਦਾ ਸਾਧ ਸੰਗ। ਹੁਣ ਮੈਂ ਉੱਥੇ ਵੀ ਬੇਨਤੀ ਕਰਕੇ ਆਇਆ ਸੀ ਵੀ ਸਾਧ, ਹੁਣ ਜੇ ਤੁਹਾਡੇ ਸਾਰਿਆਂ ਦੇ ਦਿਮਾਗ ਚ ਲੈ ਕੇ ਆਵਾਂ, ਹੁਣ ਮੇਰਾ ਮੈਂ ਜਿਹੜੀ ਜਿਹੜੀ ਚੀਜ਼ ਬੋਲੂ ਸਾਹਮਣੇ ਲਿਆਉਂਗੇ, ਅੱਖਾਂ ਸਾਹਮਣੇ ਆਊ, ਲੋ ਲਿਆ ਕੇ ਵੇਖੋ। ਹੁਣ ਜੇ ਮੈਂ ਕਹਾਂ ਵੀ ਚੰਦਰਮਾ, ਪਿਕਚਰ ਆਉਂਦੀ ਹੈ ਨਾ ਦਿਮਾਗ ਚ, ਕਿੱਕਰ ਦਾ ਦਰਖਤ ਆ ਗਿਆ ਦਿਮਾਗ ਚ ਜਿਨ੍ਹਾਂ ਨੇ ਕਿੱਕਰ ਵੇਖਿਆ, ਬੇਰੀ ਉਹਦੇ ਆ ਗਿਆ, ਬਰੋਟਾ ਆ ਗਿਆ ਸਾਹਮਣੇ, ਪਿੱਪਲ ਆ ਗਿਆ ਸਾਹਮਣੇ, ਫੋਨ ਟਰੈਕਟਰ ਆ ਗਿਆ ਸਾਹਮਣੇ, ਲੋ ਸਾਧ। ਸਾਧ ਕੌਣ ਆਇਆ ਭਲਾ? ਚੋਲੇ ਵਾਲੇ ਬਾਬੇ ਆਖੋ ਸਤਨਾਮ, ਦਿਮਾਗ ਚ ਕੀ ਫਿੱਟ ਕੀਤਾ ਹੋਇਆ ਵੀ ਸਾਧ ਉਹਨੂੰ ਕਹਿੰਦੇ ਆ ਜਿਹੜਾ ਝੋਲਾ ਪਾਉਂਦਾ। ਸਾਧ ਸੰਗ ਦਾ ਮਤਲਬ ਕੀ ਹੈ? ਸਾਧ ਸੰਗ ਕਰਨਾ ਇਹਨੂੰ ਕਹਿੰਦੇ ਆ। ਨਹੀਂ ਵੀਰਾ ਭਰਾਵਾ, ਗਲਤ ਪਿਕਚਰ ਸੇਵ ਕਰ ਲਈ, ਡਿਲੀਟ ਕਰ। ਸਾਧ ਕੌਣ ਹੁੰਦਾ? ਜਿਹੜਾ ਸਾਧੇ ਹੋਏ ਜੀਵਨ ਵਾਲਾ ਹੈ, ਜਿਹੜਾ ਧੋਖਾ ਨਹੀਂ ਕਰਦਾ, ਬੇਈਮਾਨੀ ਨਹੀਂ ਕਰਦਾ, ਗਲਤ ਨਹੀਂ ਕਰਦਾ ਕਿਸੇ ਨਾਲ, ਦੋ ਨੰਬਰ ਦਾ ਕੰਮ ਨਹੀਂ ਕਰਦਾ। ਜਿਹੜਾ ਅਗਲਾ ਕਹਿੰਦਾ ਓਏ ਉਹ ਲੈ ਚੱਲ ਕਿਹੜਾ ਵੇਖਦਾ ਕੋਈ, ਕਹਿੰਦਾ ਨਹੀਂ ਓਏ ਇਹ ਕੰਮ ਨਹੀਂ ਅਸੀਂ ਕਰਨਾ, ਆ ਸਾਧਿਆ ਹੋਇਆ ਉਹ ਚੱਲੀਏ ਓਏ, ਇੱਥੇ ਕਿਹੜਾ ਘਰ ਵਾਲੀ ਵੇਖਦੀ ਆ, ਉਹ ਚੱਲੀਏ ਮਾੜਾ ਜਿਹਾ ਪੁੱਠੇ ਸਿੱਧੇ ਕੰਮਾਂ ਚੋ। ਕਹਿੰਦਾ ਨਾ ਓਏ ਨਾ, ਐ ਨੀ ਅਸੀਂ ਨੀ ਇਹੋ ਜਿਹਾ ਕੁਝ ਕਰਦੇ ਹੁੰਦੇ, ਮਨ ਤੇ ਕਾਬੂ ਹੈ ਜਿੰਨੇ ਸਾਧਿਆ ਹੋਇਆ ਆਪਣੇ ਆਪ, ਆ ਸਾਧ ਤੇਰੇ ਆਲੇ ਦੁਆਲੇ ਜ਼ਿੰਦਗੀ ਚ ਬਹੁਤ ਵੇਖੇ ਹੋਣਗੇ, ਔਰਤਾਂ ਦੇ ਵਿੱਚ, ਮਾਵਾਂ ਸਾਡੀਆਂ ਚ, ਭੈਣਾਂ ਦੇ ਵਿੱਚ, ਸਾਡੇ ਬੱਚਿਆਂ ਚ ਸਾਧ ਬੰਦੇ ਹੈ ਜੀ, ਹੈਗੇ ਹੈ। ਤੂੰ ਬਾਂਹ ਫੜ ਕੇ ਖਿੱਚਦਾ ਸੀ, ਕਹਿੰਦਾ ਆ ਜਾ ਯਾਰ ਚੱਲਦੇ ਆ, ਕੁਝ ਨੀ ਵਿਗੜਦਾ, ਕਹਿੰਦਾ ਨਾ ਯਾਰ ਮੈਂ ਨੀ ਮਿਲਦਾ, ਆ ਸਾਧ ਹੈ। ਸਾਧ ਲਿਆ ਜਿੰਨੇ ਆਪਣੇ ਆਪ ਨੂੰ, ਚੋਲੇ ਨਾਲ ਸਾਧ ਬਣ ਜਾਂਦਾ, ਕਿੱਥੋਂ ਦਿਮਾਗ ਚ ਵੜ ਗਈ ਪਿਕਚਰ ਤੇਰੇ, ਮੈਂ ਜਿਹੜੀ ਜਿਹੜੀ ਚੀਜ਼ ਦਾ ਨਾਂ ਲੈਂਦਾ ਤੇਰੇ ਦਿਮਾਗ, ਸਾਧ ਸੰਤ, ਸਾਧ ਸੰਤ ਮਤਲਬ ਚੋਲੇ ਵਾਲਾ ਬਾਬਾ ਇਹੋ ਜਿਹਾ ਹੋ। ਸਾਧ ਸੰਤ ਭਰਾਵਾ ਔਰਤ ਵੀ ਹੋ ਸਕਦੀ ਹੈ, ਬੱਚਾ ਵੀ ਹੋ ਸਕਦਾ ਹੈ, ਬੱਚਿਆਂ ਚ ਤੇ ਜ਼ਿਆਦਾ ਸਾਧ ਨੇ ਕਿਉਂਕਿ ਹੈ ਹੀ ਸਾਧੇ ਹੋਏ, ਉਹਨਾਂ ਵਿੱਚ ਬੱਚਿਆਂ ਨੇ ਕੀ ਕਰਨਾ, ਹੈ ਹੀ ਸਾਧ। ਸਾਧ ਮਤਲਬ ਜਿਹੜੇ ਬੰਦੇ ਤੇ ਕੰਟਰੋਲ ਹੈ, ਸਾਧਿਆ ਹੋਇਆ ਜਿਹਨੇ, ਨੌ ਦੁਆਰੇ ਸਾਧ, ਸਾਧ ਕਹਾਇਆ ਜਿਹੜਾ ਚਸਕਿਆਂ ਤੋਂ ਬਚਿਆ ਹੋਇਆ, ਪੁੱਠੇ ਸਿੱਧੇ ਚਸਕਿਆਂ ਵਿੱਚ ਨਹੀਂ ਪੈਂਦਾ ਜਿਹੜਾ, ਕਈ ਬੰਦਿਆਂ ਨੂੰ ਚਸਕਾ ਹੈ ਹੀ ਨਹੀਂ, ਇਹੋ ਜਿਹੇ ਹੈਗੇ ਆ ਬੰਦੇ। ਤਨਖਾਹ 40,000 ਹੈ, ਉਹ ਉੱਤੋਂ ਵੀ ਬਣ ਸਕਦਾ, 20,000 ਤੇ ਬਣ ਹੀ ਸਕਦਾ, ਤੇਲ ਤੂਲ ਵੇਚ ਲਓ, ਆਹ ਕਰ ਲਓ, ਆਹ ਕਰ ਲਓ, ਉਹ ਕਹਿੰਦਾ ਨਾ ਓਏ 40 ਨਾਲ ਹੀ ਗੁਜ਼ਾਰਾ ਕਰ ਲਾਂਗੇ, ਠੀਕ ਹੈ ਬਸ, ਇਹ ਸਾਧ ਹੈਗਾ, ਠੀਕ ਹੈ ਬਸ। ਜਦੋਂ 40 ਮਿਲਦਾ ਤੇ ਵਿੱਚ ਬੰਦਾ ਤੇ ਰੱਜਦਾ ਹੀ ਨਹੀਂ, ਰੱਜਦਾ ਹੀ ਨਹੀਂ ਬੰਦਾ ਤੇ, ਬਸ ਆਹ ਸਾਧ ਘੱਟ ਚ ਗੁਜ਼ਾਰਾ ਕਰ ਲਾਂਗੇ, ਥੋੜਾ ਖਾ ਲਾ, ਇਹਨੇ ਸਾਧ ਲੋਕ ਨੇ ਜਿਹੜੇ, ਤਾਂ ਕਰਕੇ ਸਾਡੇ ਦਿਮਾਗ ਦੇ ਵਿੱਚ ਫਿੱਟੇ ਕੀਤਾ ਗਿਆ ਵੀ ਸਾਧ ਬਸ ਉਸੇ ਨੂੰ ਕਹਿੰਦੇ, ਠੀਕ ਹੈ ਜੀ। ਆਨੰਦ ਹੈ ਗਰੀਬੀ ਦੇ ਵਿੱਚ ਵੀ ਜਦੋਂ ਬੰਦਾ ਸਾਧ ਸੰਗ ਕਰਦਾ, ਤੇ ਸਾਧ ਸੰਗ ਤੁਸੀਂ ਹਰ ਜਗ੍ਹਾ ਹਰ ਥਾਂ ਹਰ ਵੇਲੇ ਕਰ ਸਕਦੇ ਹੋ, ਕਿਉਂਕਿ ਤੁਹਾਡੇ ਆਲੇ ਦੁਆਲੇ ਸੰਗਤ ਹੀ ਕਰਨੀ ਹੈ, ਸਾਧ ਤੇ ਬਥੇਰੇ ਹੈ। ਕਿਵੇਂ ਭਲਾ ਵੇਖਿਓ, ਇਮਾਨਦਾਰ ਬੰਦੇ ਦੀ ਇਮਾਨਦਾਰੀ ਦੀ ਸੰਗਤ ਕਰਕੇ ਅਸੀਂ ਵੀ ਇਮਾਨਦਾਰ ਬਣਨਾ, ਸੱਚੇ ਬੰਦੇ ਦੀ ਸੱਚਾਈ ਦੀ ਸੰਗਤ ਕਰਕੇ ਅਸੀਂ ਵੀ ਸੱਚੇ ਬਣਨਾ, ਚੰਗੇ ਬੰਦੇ ਦੀ ਚੰਗਿਆਈ ਦੀ ਸੰਗਤ ਕਰਕੇ ਅਸੀਂ ਵੀ ਚੰਗੇ ਬਣਨਾ, ਉਹਦੀ ਸੰਗਤ ਕਰੋ। ਸਾਧ ਸੰਗ ਮਤਲਬ ਚੰਗੇ ਗੁਣਾਂ ਦੀ ਸੰਗਤ ਕਰੋ, ਤੁਹਾਡੇ ਆਲੇ ਦੁਆਲੇ ਬੜੇ ਚੰਗੇ ਲੋਕ ਹੈ ਜਿਨ੍ਹਾਂ ਦੀ ਤੁਸੀਂ ਸੰਗਤ ਕਰਨੀ ਹੈ, ਅਸੂਲਾਂ ਵਾਲੇ ਬੰਦੇ ਹੈ, ਉਹਨਾਂ ਦੀ ਸੰਗਤ ਕਰੋ, ਤੇ ਉਹਨਾਂ ਵੱਲ ਵੇਖ ਕੇ ਆਪਣੇ ਵੀ ਅਸੂਲ ਬਣਦੇ। ਹੁਣ ਆਪਾਂ ਚਾਹੁੰਦੇ ਹਾਂ ਨਾ ਜੀ ਵੀ ਸਾਡੇ ਤੇ ਬੰਦਾ ਭਰੋਸਾ ਕਰੇ, ਬੋਲੋ ਭਰੋਸੇ ਯੋਗ ਬਣਨਾ ਚਾਹੁੰਦੇ ਹੋ ਕਿ ਨਹੀਂ? ਚਾਹੁੰਦੇ ਹਾਂ ਨਾ ਵੀ ਮੈਂ ਭਰੋਸੇ ਯੋਗ ਹੋਵਾਂ, ਪਰ ਇੱਕ ਗੱਲ ਗਰੰਟੀ ਨਾਲ ਕਹਿ ਰਿਹਾ, ਲਿਖ ਲਓ ਕਿ ਬੇਅਸੂਲੇ ਬੰਦੇ ਕਦੇ ਭਰੋਸੇ ਯੋਗ ਨਹੀਂ ਬਣ ਸਕਦੇ, ਬੇਅਸੂਲੇ ਬੰਦੇ ਕਦੇ ਭਰੋਸੇ ਯੋਗ ਨਹੀਂ ਬਣ ਸਕਦੇ। ਹਰ ਬੰਦਾ ਭਰੋਸੇ ਯੋਗ ਬਣਨਾ ਚਾਹੁੰਦਾ ਹੈ, ਪਰ ਬੇਅਸੂਲਾ ਬੰਦਾ ਭਰੋਸਾ ਕਿਵੇਂ ਕਰ ਲਓਗੇ ਬੇਅਸੂਲੇ ਤੇ? ਮੈਂ ਤੁਹਾਨੂੰ ਕਿਹਾ ਭਾਈ 2 ਵਜੇ ਆ ਜਾਵਾਂਗੇ, ਵੇਲੇ ਨਾਲ ਆਇਓ, ਕੱਲ ਮੈਂ ਬੋਲਿਆ ਮੈਂ 2 ਵਜੇ ਆ ਗਿਆ, ਤੁਸੀਂ ਆ ਗਿਆ, ਮੈਂ ਅੱਜ ਤੁਹਾਨੂੰ ਫੇਰ ਕਹਾਂ ਵੀ ਮੈਂ 2 ਵਜੇ ਆਊ, ਭਾਈ ਪਹਿਲਾਂ ਆ ਜਾਇਓ, ਮੈਂ ਫੇਰ 2 ਵਜੇ ਆ ਗਿਆ, ਤੁਸੀਂ ਫੇਰ ਪਹੁੰਚ ਗਏ, ਮੈਂ ਅਸੂਲ ਆਪਣਾ ਪੱਕਾ ਕਰ ਲਿਆ, ਤੁਹਾਡਾ ਭਰੋਸਾ ਬੱਜੂ ਕਿ ਨਹੀਂ ਬੱਜੂ? ਬੋਲੋ ਯਾਰ, ਤੁਸੀਂ ਕਹੋਗੇ ਵੀ ਠੀਕ ਹੈ ਗੱਲ, ਵੀ ਕੱਲ ਵੀ ਆ ਗਏ 2 ਵਜੇ, ਅੱਜ ਵੀ 2 ਵਜੇ ਆ ਗਏ, ਕੱਲ ਨੂੰ ਵੀ ਆਉਣਗੇ, ਭਰੋਸਾ ਆਪੇ ਹੀ ਬੱਜੂ। ਪਰ ਜੇ ਮੈਂ ਕਹਾਂ ਵੀ 2 ਵਜੇ ਆ ਜਾਓ, 2 ਵਜੇ ਪਹੁੰਚ ਜਾਓ, ਤੇ ਮੈਂ ਆ ਪਾਵਾਂ 3 ਵਜੇ, ਤੇ ਮੈਂ ਕਵਾਂ ਸਾਧ ਸੰਗਤ ਜੀ ਕੱਲ ਨੂੰ ਆਪਾਂ ਜ਼ਰੂਰ ਟਾਈਮ ਨਾਲ ਆ ਜਾਵਾਂਗੇ 2 ਵਜੇ ਆ ਜਾਇਓ ਮੈਂ ਅਗਲੇ ਦਿਨ ਫਿਰ 3:30 ਆਵਣਾ ਤੇ ਤੀਜੇ ਦਿਨ ਜਦੋਂ ਮੈਂ ਕਹਾਂ ਵੀ ਸਾਧ ਸੰਗਤ ਜੀ 2 ਵਜੇ ਪਹੁੰਚ ਜਿਓ ਮੇਰਾ ਕੋਈ ਅਸੂਲ ਨਹੀਂ ਤੇ ਤੁਹਾਡਾ ਭਰੋਸਾ ਬੱਝੂ ਤੀਜੇ ਦਿਨ ਪਤਾ ਕੀ ਕਹੋਗੇ ਇਹ ਤੇ ਐਵੇਂ ਹੀ ਛੱਡੀ ਜਾਂਦੇ ਨੇ ਝੂਠ ਹੀ ਬੋਲੀ ਜਾਂਦੇ ਨੇ ਆਏ ਤੇ ਹੈ ਹੀ ਭਰੋਸਾ ਉਦੋਂ ਵੱਜਦਾ ਜਦੋਂ ਬੰਦੇ ਦੇ ਕੋਈ ਅਸੂਲ ਹੋਣ ਤੇ ਜਿਹੜਾ ਬੰਦਾ ਬੇਸਦਸਤਾ ਹੈ ਬੇਅਸੂਲਾ ਹੈ ਬੇਅਸੂਲੇ ਬੰਦੇ ਕਦੇ ਭਰੋਸੇਯੋਗ ਨਹੀਂ ਬਣ ਸਕਦਾ ਤੇ ਭਰੋਸੇਯੋਗ ਬਣਨ ਲਈ ਕੀ ਕਰਨਾ ਪੈਂਦਾ ਵੇਖਿਓ ਮੈਂ ਇੰਨਾ ਕੰਮ ਕਰ ਦੂ ਜਿੰਨਾ ਕਹਿਣਾ ਹੈ ਓਨਾ ਫਿਰ ਕਰਨਾ ਹੈ ਜਿੰਨਾ ਕਰਨਾ ਹੈ ਓਨਾ ਹੀ ਕਹਿਣਾ ਹੈ ਕਦੇ ਲਾਰਾ ਨਹੀਂ ਲਾਉਣਾ ਪੂਰੀ ਗੱਲ ਕਰਨੀ ਹੈ ਕੋਈ ਠੇਕੇਦਾਰ ਹੋਵੇ ਸਾਲ ਚ ਕੋਠੀ ਬਣ ਜੂ ਬਣਾਵੇ 2 ਸਾਲਾਂ ਚ ਕੀ ਭਰੋਸਾ ਕਰੂ ਫਿਰ ਉਹਦੇ ਤੇ ਤੁਸੀਂ ਕਈ ਬੰਦੇ ਛੱਡਤੇ ਤੁਸੀਂ ਕਿਹਾ ਸੀ ਕੰਮ ਦਿੱਤਾ ਮੈਂ ਇਹਨੂੰ ਸੀ ਇਹ ਤੋਂ ਨੀ ਕਰਾਉਣਾ ਹੁਣ ਦੂਜੇ ਤੋਂ ਕਰਾਉਣਾ ਕਿਉਂਕਿ ਦੱਸਿਆ ਕੁਝ ਹੋਰ ਹੈ ਤੇ ਕਰਦਾ ਕੁਝ ਹੋਰ ਹੈ ਇਹਨੂੰ ਕਹਿੰਦੇ ਨੇ ਇੱਕ ਮਿਕ ਹੋਣਾ ਜਿੰਨਾ ਕਹੋ ਓਨਾ ਕਰੋ ਜਿੰਨਾ ਕਰ ਸਕਦੇ ਹੋ ਓਨਾ ਹੀ ਕਹੋ ਅੰਦਰੋਂ ਬਾਹਰੋਂ ਇੱਕ ਹੋਵੋ ਇਹਨੂੰ ਕਹਿੰਦੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ ਕਹਿੰਦਾ ਹੋਰ ਹੈ ਕਰਦਾ ਹੋਰ ਹੈ ਉਹ ਬੰਦਾ ਬੰਦਾ ਨਹੀਂ ਹੁੰਦਾ ਜਿਹੜਾ ਬੰਦਾ ਅਸੂਲਾਂ ਦਾ ਪੱਕਾ ਹੈ ਉਹ ਭਰੋਸੇਯੋਗ ਹੁੰਦਾ ਹੈ ਇੰਨਾ ਭਰੋਸਾ ਲੋਕ ਕਰਦੇ ਜਿਵੇਂ ਰੱਬ ਤੇ ਕਰਦੇ ਭਰੋਸਾ ਵਿਸ਼ਵਾਸ ਕਰਦੇ ਘਰ ਵਾਲੀ ਨਾਲ ਤੂੰ ਅਸੂਲ ਤੇ ਪੱਕਾ ਹੈ ਤੂੰ ਕਹਿ ਮੈਂ ਤੇਰੇ ਨਾਲ ਖੜਾ ਅਗਲੀ ਕਹਿੰਦੀ ਰੱਬ ਵਰਗਾ ਭਰੋਸਾ ਤੇਰੇ ਤੇ ਸਦਾ ਹੀ ਖੜਾ ਘਰ ਵਾਲਾ ਘਰ ਵਾਲੀ ਤੇ ਕਹਿੰਦਾ ਰੱਬ ਵਰਗਾ ਵਿਸ਼ਵਾਸ ਹੈ ਮੈਨੂੰ ਤੇਰੇ ਤੇ ਕਦੋਂ ਜਦੋਂ ਪਤਾ ਵੀ ਬੰਦਾ ਆਪਣੇ ਅਸੂਲ ਬਣਾਏ ਆ ਜ਼ਿੰਦਗੀ ਦੇ ਬੇਅਸੂਲੇ ਬੰਦੇ ਤੇ ਕੀ ਕਹਿਣਾ ਹੋਰ ਦੱਸਣਾ ਹੋਰ ਕਰਨਾ ਹੋਰ ਉਹ ਬੇਅਸੂਲੇ ਬੰਦੇ ਹੁੰਦੇ ਆ ਕਦੇ ਵੀ ਉਹ ਪ੍ਰਵਾਨ ਨਹੀਂ ਚੜ ਸਕਦੇ ਸਮਾਜ ਦੀਆਂ ਨਜ਼ਰਾਂ ਵਿੱਚ ਤੇ ਜੇ ਸਮਾਜ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣਾ ਚਾਹੁੰਦੇ ਆ ਭਾਈ ਤੇ ਅਸੂਲ ਬਣਾਓ ਆਪਣੇ ਸਿਧਾਂਤ ਬਣਾਓ ਆਪਣੇ ਅਸੂਲ ਬਣਾ ਕੇ ਤੇ ਉਹਨਾਂ ਅਸੂਲਾਂ ਨੂੰ ਪੂਰਿਆਂ ਕਰਨ ਲਈ ਔਖੀ ਘਾਟੀ ਹੈ ਅਸੂਲ ਨੇ ਨਾ ਜਿਹੜੇ ਜੇ ਅਸੂਲ ਬਣਾਉਣੇ ਹੁੰਦੇ ਆ ਬੰਦੇ ਨੇ ਉਹ ਅਸੂਲਾਂ ਤੇ ਪੱਕੇ ਰਹਿਣਾ ਔਖਾ ਬਹੁਤ ਹੁੰਦਾ ਹੈ ਜ਼ਿੰਦਗੀ ਚ ਬੜੇ ਮੌਕੇ ਆਉਂਦੇ ਆ ਜਦੋਂ ਬੰਦਾ ਕਹਿੰਦਾ ਯਾਰ ਕੋਈ ਗੱਲ ਨੀ ਛੱਡ ਪਰੇ ਅਸੂਲ ਅਸਾਲ ਸਾਰੇ ਛੱਡ ਦਿੰਦਾ ਬੰਦਾ ਪਰ ਕਲਗੀਆਂ ਵਾਲੇ ਨੂੰ ਜਦੋਂ ਕਿਹਾ ਨਾ ਜਾਣ ਲੱਗੇ ਐ ਕਹਿੰਦੇ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਕਲਗੀਆਂ ਵਾਲੇ ਕਹਿੰਦੇ ਓਏ ਆ ਜਾ ਚੱਲੀਏ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ ਇਹਨਾਂ ਮੇੜਿਆਂ ਤੋਂ ਸਮਝਾ ਮਾਣ ਮਿਲਦਾ ਮੈਂ ਪੁੱਤ ਲੁਟਾ ਕੇ ਆ ਗਿਆ ਹਾਂ ਪੁੱਤ ਮਰਵਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਮੈਂ ਨੀ ਕੱਪੜਾ ਪਾਉਣਾ ਸਾਰਿਆਂ ਤੇ ਪਾਊ ਜੇ ਪਾਊ ਮੈਂ ਨੀ ਪਾਉਂਦਾ ਮੇਰੇ ਲਈ ਮੇਰੇ ਪੁੱਤ ਤੇ ਮੇਰੇ ਸਿੰਘ ਇੱਕੋ ਜਿਹੇ ਹੈ ਮੇਰੇ ਪੁੱਤ ਤੇ ਮੇਰੇ ਸਿੰਘ ਇੱਕੋ ਜਿਹੇ ਹੈ ਕਲਗੀ ਵਾਲੇ ਸੱਚੇ ਪਾਤਸ਼ਾਹ ਨੇ ਕਿਹਾ ਕਹਿੰਦੇ ਮਹਾਰਾਜ ਇੱਕ ਰੱਖ ਲੈਂਦੇ ਬੱਚਾ ਇੱਕ ਪੁੱਤ ਰੱਖ ਲੈਂਦੇ ਅੱਗੇ ਅੰਸ ਬੰਸ ਚੱਲਦੀ ਰਹਿੰਦੀ ਹੈ ਅੰਮ੍ਰਿਤ ਧਾਰੀਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਹੀ ਬੇੜੀ ਵਿੱਚ ਨਹੀਂ ਸਾ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਇੱਕ ਚੀਜ਼ ਰੱਖਣੀ ਜਾਂ ਕੌਮ ਰੱਖਦਾ ਜਾਂ ਪੁੱਤ ਰੱਖਦਾ ਜਾਂ ਅਸੂਲ ਰੱਖਦਾ ਜਾਂ ਪਰਿਵਾਰ ਰੱਖਦਾ ਮੈਂ ਅਸੂਲ ਰੱਖੇ ਤੇ ਵੀਰੋ ਵੇਰਿਓ ਅਸੂਲਾਂ ਵਾਲੇ ਬੰਦੇ ਭਰੋਸੇਯੋਗ ਹੁੰਦੇ ਆ ਅਸੂਲਾਂ ਵਾਲੇ ਬੰਦੇ ਭਰੋਸੇਯੋਗ ਜਿਹਦਾ ਅਸੂਲ ਹੀ ਕੋਈ ਨੀ ਜ਼ਿੰਦਗੀ ਜਿਉਣ ਦਾ, ਸਵਾਹ ਭਰੋਸਾ ਕਰੋਗੇ ਤੁਸੀਂ ਉਹਦੇ। ਤਾਂ ਕਰਕੇ ਨਿੱਕੇ ਨਿੱਕੇ ਆਪਣੀ ਜ਼ਿੰਦਗੀ ਦੇ ਅਸੂਲ ਬਣਾਈ ਦੇ ਹੈ। ਵਿਸ਼ਵਾਸ ਤਾਂ ਜਿੱਤਿਆ ਜਾਂਦਾ ਹੈ, ਵਿਸ਼ਵਾਸ ਪਾਤਰ ਤਾਂ ਬਣਿਆ ਜਾਂਦਾ ਹੈ ਜਦੋਂ ਜ਼ਿੰਦਗੀ ਦੇ ਕੁਝ ਅਸੂਲ ਬਣਾਓਗੇ, ਆਪਣੇ ਅਸੂਲ ਬਣਾਓ। ਜਿੰਨੀ ਗੱਲ ਕਹਿਣੀ ਹੈ ਓਨੀ ਕਰਨੀ, ਕਿਸੇ ਨਾਲ ਵਾਅਦਾ ਕਰ ਲਿਆ ਨਿਭਾਉਣਾ, ਜਿੰਨਾ ਕਹਿਣਾ ਹੈ ਕਰਕੇ ਵਿਖਾਉਣਾ, ਉਹਦੇ ਤੇ ਖੜਨਾ ਹੁੰਦਾ, ਉਹਦੇ ਤੇ ਪਿੱਛੇ ਨਹੀਂ ਹਟਣਾ ਹੁੰਦਾ। ਪੱਕੇ ਅਸੂਲ ਬਣਾਉਣੇ ਚਾਹੀਦੇ ਜ਼ਿੰਦਗੀ ਵਿੱਚ, ਫਿਰ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ, ਨਾਲ ਤੁਰਨ ਵਾਲਿਆਂ ਨੂੰ ਸਵਾਦ ਆਉਂਦਾ ਹੈ। ਤਾਂ ਕਰਕੇ ਗੱਲ ਆਪਾਂ ਇਹ ਕਰਦੇ ਸੀ ਕਿ ਛੱਪਰੀਆਂ ਚ ਰਹਿਣ ਵਾਲੇ ਵੀ ਸੋਹਣੇ ਲੱਗਦੇ ਆ, ਪਿਆਰੇ ਲੱਗਦੇ ਆ, ਸ਼ਬਦ ਚੱਲ ਰਿਹਾ ਆਨੰਦ ਹੈ ਗਰੀਬੀ ਵਿੱਚ ਵੀ, ਜੇ ਸਾਧ ਸੰਗ ਚੰਗਿਆਂ ਦੀ ਸੰਗਤ ਕਰਦੇ ਰਹੀਏ, ਆਲੇ ਦੁਆਲੇ ਤੋਂ ਚੰਗਿਆਈ ਸਿੱਖਦੇ ਰਹੀਏ। ਪਰ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਵੀ ਅਸੀਂ ਇਮਾਨਦਾਰ ਬੰਦੇ, ਚੰਗੇ ਬੰਦੇ ਸਾਨੂੰ ਕਿੱਥੇ ਚੰਗੇ ਲੱਗਦੇ? ਚੰਗੇ ਬੰਦੇ ਸੰਤਾਂ ਨਾਲ ਵੈਰ ਕਮਾਉਂਦੇ, ਅਸੀਂ ਤੇ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਸਾਡਾ ਹਾਲ ਤੇ ਇਹ ਹੈ, ਅਸੂਲਾਂ ਵਾਲਾ ਬੰਦਾ, ਚੰਗਾ ਬੰਦਾ ਸਾਡੇ ਇਲਾਕੇ ਚ ਆ ਜੇ, ਆਪਾਂ ਕਹਿੰਦੇ ਆ ਬੰਦਾ ਬੜਾ ਖਰਾਬ ਆ ਗਿਆ ਯਾਰ, ਕੀ ਹੋ ਗਿਆ? ਕਹਿੰਦੇ ਵੱਡੀ ਲੈਂਦਾ ਹੀ ਨੀ, ਮੈਂ ਕਿਹਾ ਸੀ ਲੈ ਲੈ 5,000 ਮੇਰਾ ਕੰਮ ਕਰਦੇ, ਕਹਿੰਦੇ ਕੰਮ ਹੀ ਨਹੀਂ ਕਰਦਾ, ਇਹ ਬੰਦਾ ਹੀ ਬੜਾ ਖਰਾਬ ਹੈ। ਸਾਡੇ ਚੰਗੇ ਬੰਦੇ ਦੀ ਸੰਗਤ ਕੀ ਕਰਨੀ ਚੰਗਿਆਈ ਦੀ? ਸਾਨੂੰ ਸਾਡੇ ਉਹਨੂੰ ਖਰਾਬ ਕਹਿੰਦੇ, ਸਾਡੇ ਉਹਨੂੰ ਗਲਤ ਕਹਿੰਦੇ। ਸਾਡੇ ਬੰਦਿਆਂ ਨੇ ਤੇ ਕਈ ਬੰਦੇ ਜਦੋਂ ਅਮਰੀਕਾ ਕੈਨੇਡਾ ਵੀ ਗਏ ਹੈ, ਕਈਆਂ ਨੇ ਤੇ ਉੱਥੇ ਜਾ ਕੇ ਵੀ ਆਪਣੇ ਵਾਲਾ ਇੱਥੋਂ ਵਾਲਾ ਗੰਦ ਨਾਲ ਹੀ ਲੈ ਗਏ, ਇੱਥੋਂ ਵਾਲਾ ਸੁਭਾਅ ਨਾਲ ਹੀ ਲੈ ਗਏ, ਉੱਥੇ ਜਾ ਕੇ ਵੀ ਆਹ ਕੁਝ ਕੀਤਾ ਕਈਆਂ ਨੇ, ਉਹ ਨਾਲ ਹੀ ਤੁਰਿਆ ਫਿਰਦਾ। ਰਾਤੋ ਰਾਤ ਅਮੀਰ ਹੋਣ ਦੀਆਂ ਗੱਲਾਂ ਨੇ ਜਿਹੜੀਆਂ ਦਿਮਾਗ ਚ, ਏਦਾਂ ਹੀ ਹੈ। ਤਾਂ ਕਰਕੇ ਭਰਾਵੋ, ਗਰੀਬੀ ਦੇ ਵਿੱਚ ਵੀ ਆਨੰਦ ਹੋ ਸਕਦਾ ਹੈ, ਪਰ ਜੇ ਬੰਦਾ ਆਪਣਾ ਅਸੂਲ ਬਣਾਵੇ, ਆਪਣੇ ਸਿਧਾਂਤ ਬਣਾ ਕੇ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਉਂਵੇ, ਜ਼ਿੰਦਗੀ ਜਿਉਣ ਦਾ ਤੇ ਆਨੰਦ ਹੀ ਵੱਖਰਾ ਹੈ। ਜਦੋਂ ਸੱਚਾ ਗਿਆਨ ਲੈ ਕੇ, ਅਕਲ ਲੈ ਕੇ, ਸਮਝ ਲੈ ਕੇ ਜ਼ਿੰਦਗੀ ਜਿਉਂਦੇ ਆ, ਆਨੰਦ ਭਇਆ ਮੇਰੀ ਮਾਏ ਕਦੋਂ? ਸਤਿਗੁਰੂ ਸੱਚਾ ਗਿਆਨ ਜਦੋਂ ਪਾ ਲਿਆ, ਸਤਿਗੁਰੂ ਸੱਚਾ ਗਿਆਨ ਸਾਡੀ ਜ਼ਿੰਦਗੀ ਚ ਆ ਗਿਆ, ਅਕਲ ਨਾਲ ਜ਼ਿੰਦਗੀ ਜਿਉਂਦੇ ਆ, ਫਿਰ ਜ਼ਿੰਦਗੀ ਜਿਉਣ ਦਾ ਨਜ਼ਾਰਾ ਹੀ ਵੱਖਰਾ ਆਉਂਦਾ, ਫਿਰ ਤੇ ਛੱਪਰੀ ਵੀ ਸੋਹਣੀ ਲੱਗਦੀ ਹੈ। ਉਹ ਤਾਂ ਛੱਪਰੀ ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਛੱਪਰੀ ਸੁਹਾਵੀ ਲੱਗਦੀ ਹੈ, ਉਹ ਤਾਂ ਛੱਪਰੀ ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਲੱਗਦੀ ਹੈ, ਸੁਹਾਵੀ ਲੱਗਦੀ ਹੈ, ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਸੁਹਾਵੀ ਲੱਗਦੀ ਹੈ, ਜਿੱਥੇ ਵੱਸਦੇ ਤੇਰੇ ਪਿਆਰੇ, ਜਿੱਥੇ ਵੱਸਦੇ ਤੇਰੇ ਪਿਆਰੇ, ਛੱਪਰੀ ਸੁਹਾਵੀ ਲੱਗਦੀ, ਛੱਪਰੀ ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਲੱਗਦੀ, ਜਿੱਥੇ ਬੈਠ ਹਰੀ ਦੇ ਪੁਣ ਗਾਈਏ, ਜਿੱਥੇ ਬੈਠ ਹਰੀ ਦੇ ਪੁਣ ਗਾਈਏ, ਛੱਪਰੀ ਸੁਹਾਵੀ, ਛੱਪਰੀ ਸੁਹਾਵੀ ਲੱਗਦੀ ਹੈ, ਬੈਠ ਹਰੀ ਦੇ ਪੁਣ ਗਾਈਏ, ਬੈਠ ਹਰੀ ਦੇ ਪੁਣ ਗਾਈਏ, ਛੱਪਰੀ ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਲੱਗਦੀ ਹੈ, ਛੱਪਰੀ ਸੁਹਾਵੀ ਲੱਗਦੀ ਹੈ, ਇੱਥੇ ਵੱਸਦੇ ਤੇਰੇ ਪਿਆਰੇ, ਵੱਸਦੇ ਤੇਰੇ ਪਿਆਰੇ, ਛੱਪਰੀ ਸੁਹਾਵੀ, ਛੱਪਰੀ ਸੁਹਾਵੀ ਲੱਗਦੀ ਹੈ, ਵੱਸਦੇ ਲਓ ਜੀ ਗਰੀਬੀ ਦੇ ਵਿੱਚ ਵੀ ਆਨੰਦ ਖੇੜਾ ਖੁਸ਼ੀ ਹੈ ਜੇ ਸਾਧ ਸੰਗ ਹੋਵੇ। ਦੁਆਰਾ ਭਗਤੀ ਪੜ੍ਹਨ
ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਉ ਇਹ ਬਡਪਨਾ ਮਾਇਆ ਲਪਟਾਏ
ਸੜ ਜਾਏ ਕਹਿੰਦੇ ਇਹੋ ਜਿਹਾ ਵਡੱਪਣ ਜੇ ਬੰਦਾ ਮਾਇਆ ਚ ਲਿਪਟਿਆ ਰਹੇ ਇਧਰੋਂ ਪੈਸਾ ਆ ਗਿਆ ਇਧਰ ਨੂੰ ਮੂੰਹ ਚੱਕ ਲਿਆ ਇਧਰੋਂ ਆ ਗਿਆ ਸਭ ਕੋਈ ਅਸੂਲ ਨਹੀਂ ਬਣਾ ਸਕਿਆ ਆਪਣੀ ਜ਼ਿੰਦਗੀ ਦੀ ਕੋਈ ਮਰਿਆਦਾ ਨਹੀਂ ਬਣਾ ਸਕਿਆ ਖੁਦ ਮੁਖਤਿਆਰ ਨਹੀਂ ਹੋ ਸਕਿਆ ਆਪਣੇ ਕੁਝ ਅਸੂਲ ਨਹੀਂ ਬਣਾ ਸਕਿਆ ਮਾਇਆ ਵਿੱਚ ਲਿਪਟਿਆ ਹੋਇਆ ਇਧਰੋਂ ਚਾਰ ਪੈਸੇ ਦੋ ਨੰਬਰ ਦੇ ਮਿਲਦੇ ਨੇ ਇਧਰੋਂ ਲੈ ਲਓ ਦੋ ਨੰਬਰ ਦੀ ਕਮਾਈ ਇਧਰੋਂ ਹੁੰਦੀ ਹੈ ਇਧਰੋਂ ਕਰ ਲੋ ਜੋ ਪੁੱਠੇ ਸਿੱਧੇ ਕੰਮ ਕਰ ਸਕਦਾ ਸੀ ਕਰਨ ਲੱਗ ਪਿਆ ਉਹ ਕਹਿੰਦੇ ਸੜ ਜਾ ਇਹੋ ਜਿਹਾ ਵਡੱਪਣ ਜੇ ਬੰਦਾ ਮਾਇਆ ਚ ਫਸ ਕੇ ਅਸੂਲ ਹੀ ਨਾ ਬਣਾ ਸਕੇ ਸੜ ਜਾ ਇਹੋ ਜੀ ਵਡੱਪਣ ਇਹੋ ਜਿਹਾ ਸੜ ਜਾ ਕਿਸੇ ਕੰਮ ਨਹੀਂ ਕਹਿੰਦੇ ਬਾਹਰੋਂ ਚਮਕ ਦਮਕ ਬਹੁਤ ਹੋ ਸਕਦੀ ਹੈ ਵੱਡੀਆਂ ਕੋਠੀਆਂ ਆਪ ਬਣ ਜਾਣਗੀਆਂ ਸਭ ਕੁਛ ਬਣ ਜਾਏਗਾ ਪਰ ਜੇ ਅਸੂਲ ਨਾ ਬਣੇ ਤੇ ਜ਼ਿੰਦਗੀ ਸ਼ਾਂਤ ਨਹੀਂ ਹੋ ਸਕਦੀ ਵਸਦਾ ਟੁੱਟੀ ਝੋਂਪੜੀ ਚੀਰ ਸਭ ਛਿੰਨਾ ਵਸਦਾ ਹੋਵੇ ਬੰਦਾ ਟੁੱਟੀ ਹੋਈ ਛੱਪਰੀ ਵਿੱਚ ਪਾਟੇ ਕੱਪੜੇ ਪਾਏ ਹੋਣ ਚੀਰ ਸਭ ਛਿੰਨਾ ਜਾਤ ਲੋਕਾਂ ਨੇ ਬਣਾਈਆਂ ਜਾਤਾਂ ਅਗਲਾ ਕਵੇ ਨੀਚ ਜਾਤ ਹੈ ਛੋਟੀ ਜਾਤ ਹੈ ਜਾਤ ਨਾ ਪੱਤ ਨਾ ਆਦਰੋ ਆਦਰ ਸਤਿਕਾਰ ਕਿਤੇ ਨੀ ਉਦਿਆਨ ਪਰਮਿੰਨਾ ਫਿਰਦਾ ਜੰਗਲਾਂ ਦੇ ਵਿੱਚ ਭਟਕਦਾ ਹੈ ਮਿੱਤਰ ਨਾ ਇੱਥ ਤਨ ਰੂਪ ਹੀਨ ਕਿਛ ਸਾਕ ਨਾ ਸਿੰਨਾ ਨਾ ਕੋਈ ਧਨ ਕੋਲ ਹੈ ਨਾ ਕੋਈ ਮਿੱਤਰ ਦੋਸਤ ਕੋਲ ਹੈ ਕੋਈ ਸਾਕ ਸੰਬੰਧੀ ਵੀ ਉਹਦੇ ਕੋਲ ਨਹੀਂ ਖੜਦਾ ਪਰ ਬਾਣੀ ਕਹਿੰਦੀ ਹੈ ਰਾਜਾ ਸਗਲੀ ਸ੍ਰਿਸ਼ਟ ਕਾ ਕਹਿੰਦੇ ਜੇ ਅਸੂਲਾਂ ਦਾ ਪੱਕਾ ਹੈ ਆਪਣੇ ਆਪ ਵਿੱਚ ਆਪਣੇ ਸਿਧਾਂਤਾਂ ਨਾਲ ਜਿਉਂਦਾ ਹੈ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪੈਂਦਾ ਅੰਦਰੋਂ ਕਹਿੰਦੇ ਭਿੱਜਿਆ ਹੋਇਆ ਨਾ ਜੇ ਇੱਕ ਹੈ ਤੇ ਰਾਜਾ ਹੈ ਕਹਿੰਦੇ ਰਾਜਾ ਖੁਦ ਮੁਖਤਿਆਰ ਹੈ ਇਹਨਾਂ ਲੋਕਾਂ ਦੀ ਫੀਲਿੰਗ ਰਾਜਿਆਂ ਵਾਲੀ ਹੁੰਦੀ ਹੈ ਬੇਪਰਵਾਹ ਹੁੰਦੇ ਹੈ ਆਪਣੇ ਅਸੂਲ ਹੁੰਦੇ ਹੈ ਤੇ ਬੰਦਾ ਰਾਜ ਭਾਗ ਪ੍ਰਾਪਤ ਕਰ ਲਵੇ ਜਣੇ ਖਣੇ ਦੀਆਂ ਚਾਪਲੂਸੀਆਂ ਕਰਦਾ ਰਵੇ ਪਤਾ ਹੋਵੇ ਬੰਦਾ ਵਿਗੜਿਆ ਹੋਇਆ ਉਹਨੂੰ ਵੀ ਗਿਰੇ ਹਾਂਜੀ ਬਸ ਜੀ ਤੁਹਾਡਾ ਹੀ ਹੈ ਜੀ ਤੁਹਾਡਾ ਅਗਲਾ ਕਹਿੰਦਾ ਸਵਾਹ ਦਾ ਰਾਜਾ ਇੰਨੀ ਗੱਲ ਕਹਿਣ ਦੀ ਹਿੰਮਤ ਨਹੀਂ ਆ ਸਕੀ ਵੀ ਤੂੰ ਗਲਤ ਹੋਵੇ ਠੀਕ ਨਹੀਂ ਤੂੰ ਬੰਦਾ ਜਾਂ ਮੈਂ ਨਹੀਂ ਤੇਰੇ ਨਾਲ ਚੱਲ ਸਕਦਾ ਇੰਨੀ ਗੱਲ ਕਹਿਣ ਦੀ ਹਿੰਮਤ ਨਹੀਂ ਟੁੱਟ ਜੂ ਯਾਰ ਬੰਦਾ ਟੁੱਟ ਜੂ ਬੰਦਾ ਛੱਡ ਕੇ ਤੁਰ ਜੂ ਯਾਰ ਇੰਨੇ ਨਾਲ ਹੀ ਐ ਨਹੀਂ ਉਹ ਫਿਰ ਕਾਹਦਾ ਰਾਜਾ ਕਾਹਦਾ ਤੂੰ ਤੂੰ ਕਵੇ ਮੈਂ ਅਮੀਰ ਹਾਂ ਮੇਰੇ ਕੋਲ ਪੈਸਾ ਬਹੁਤ ਹੈ ਮੇਰੇ ਕੋਲ ਬਹੁਤ ਹੈ ਪਰ ਇੰਨੀ ਗੱਲ ਕਹਿਣ ਦੀ ਹਿੰਮਤ ਨਹੀਂ ਜਾ ਹੋਏ ਆਪਣਾ ਰਾਹ ਤੇਰਾ ਮੇਰਾ ਆਪਣਾ ਤੇਰੇ ਨਾਲ ਹੀ ਚੱਲ ਸਕਦਾ ਨਾ ਯਾਰ ਵੋਟਾਂ ਹੱਟ ਟੁੱਟ ਜਾਣਗੀਆਂ ਬੰਦਾ ਹੀ ਟੁੱਟ ਜੂ ਸਾਡੇ ਨਾਲੋਂ ਬੰਦਾ ਐ ਥੋੜਾ ਤੋੜਿਆ ਜਾਂਦਾ ਸਾਡੇ ਬਹੁਤੇ ਬੰਦੇ ਇਹੀ ਕਰਦੇ ਪਤਾ ਹੈ ਵੀ ਬੇਅਸੂਲਾ ਬੰਦਾ ਲੁੱਟ ਕੇ ਖਾ ਗਿਆ ਫਿਰ ਵੀ ਨਾਲ ਨਾਲ ਤੁਰਿਆ ਫਿਰ ਉਹ ਚਲੋ ਜੀ ਮੂੰਹ ਮਲਾਜਾ ਤੇ ਰੱਖਣਾ ਹੀ ਪੈਂਦਾ ਆਹੀ ਕਰਦਿਆਂ ਨੇ ਬੇੜਾ ਪਾ ਲਿਆ ਸਾਰਾ ਸਾਡਾ ਸਾਰਾ ਸਿਸਟਮ ਐ ਵਿਗੜਿਆ ਗਲਤ ਨੂੰ ਗਲਤ ਕਹਿ ਹੀ ਨਹੀਂ ਸਕਿਆ ਰਾਜਾ ਥੋੜਾ ਖੁਦ ਮੁਖਤਿਆਰ ਥੋੜਾ ਬੰਦਾ ਡਰਿਆ ਹੋਇਆ ਘਬਰਾਇਆ ਹੋਇਆ ਮਾਨਸਿਕ ਗੁਲਾਬ ਹੈ ਹਿੰਮਤ ਨਹੀਂ ਇਹਦੇ ਤਾਂ ਕਰਕੇ ਜਿਹੜੀ ਗੱਲ ਕਰ ਰਿਹਾ ਨਾ ਕਿ ਗਰੀਬੀ ਦੇ ਵਿੱਚ ਵੀ ਸੋਹਣਾ ਲੱਗਦਾ ਜੇ ਬੰਦਾ ਸਹੀ ਚੱਲ ਰਿਹਾ ਹੋ ਅੱਗੇ ਸੁਣੋ ਆ ਪੰਗਤੀ ਦੁਬਾਰਾ ਪੜ੍ਹੋ
ਜਲ ਜਾਓ ਇਹ ਬਡਪਨਾ ਮਾਇਆ ਲਪਟਾਏ
ਕਹਿੰਦੇ ਸੜ ਜਾਏ ਇਹੋ ਜਿਹਾ ਵਡੱਪਣ ਬੜੇ ਬੜੇ ਜੋ ਦਿਸਹਿ ਲੋਕ ਤਿੰਨ ਕੋ ਵਿਆਪੈ ਚਿੰਤਾ ਰੋ ਕੌਣ ਵੱਡਾ ਮਾਇਆ ਵਡਿਆਈ ਇਹਨੇ ਨਾ ਸੋ ਵੱਡਾ ਜਿਨ ਰਾਮ ਲਿਵ ਲਾਈ ਭੂਮੀਆਂ ਭੂਮ ਉੱਪਰ ਨਿਤ ਲੂਝੈ ਕਹਿੰਦੇ ਐਵੇਂ ਲੜਦੇ ਆ ਲੋਕ ਮਾਇਆ ਪਿੱਛੇ ਵੀ ਆਹ ਇੰਨੀ ਜ਼ਮੀਨ ਆਹ ਏਦਾਂ ਕਰਦੇ ਆ ਭੂਮੀਆਂ ਭੂਮ ਉੱਪਰ ਨਿਤ ਲੂਜੈ ਛੋਟ ਚੱਲੇ ਤ੍ਰਿਸ਼ਨਾ ਨਹੀਂ ਬੂਝੈ ਕਹੋ ਨਾਨਕ ਇਹ ਤੱਤ ਵਿਚਾਰਾ ਬਿਨ ਹਰ ਭਗਤ ਬਿਨ ਹਰ ਭਜਨ ਨਾਹੀਂ ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗੇ 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 ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗਿਆ ਵੱਡੇ ਵੱਡੇ ਮੰਤਰੀਆਂ ਸੰਤਰੀਆਂ ਨੂੰ ਪੁੱਛ ਕੇ ਵੇਖੋ ਐ ਚਿੰਤਾ ਵੀ ਯਾਰ ਪੰਜ ਸਾਲ ਬਾਅਦ ਕੀ ਬਣੂ ਅਗਲੀ ਵਾਰੀ ਕੀ ਬਣੂ ਫਲਾਣਾ ਨਾ ਰੁੱਸ ਜੇ ਫਲਾਣਾ ਨਾ ਰੁੱਸ ਜੇ ਇਹ ਚਿੰਤਾ ਹੀ ਖਾਈ ਜਾਂਦੀ ਹੈ ਵੀ ਆਹ ਨਾ ਟੁੱਟ ਜੇ ਆਹ ਨਾ ਟੁੱਟ ਜੇ ਆਹ ਨਾ ਟੁੱਟ ਜੇ ਰੋਗ ਲੱਗਿਆ ਰੋਗ ਲੱਗਿਆ ਰੋਗ ਲੱਗਿਆ ਜੀ ਭੈਣੋ ਰੋਗ ਲੱਗਿਆ ਰੋਗ ਲੱਗਿਆ ਭੈਣਾ 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 ਰੋਗ ਲੱਗਿਆ ਜੀ ਰੋਗ ਲੱਗਿਆ ਰੋਗ ਲੱਗਿਆ ਜੀ ਰੋਗ ਲੱਗਿਆ ਰੋਗ ਲੱਗਿਆ ਰੋਗ ਲੱਗਿਆ ਰੋਗ ਲੱਗਿਆ ਜੀ ਰੋਗ ਲੱਗਿਆ ਰੋਗ ਲੱਗਿਆ ਭੈਣਾ ਰੋਗ ਲੱਗਿਆ ਰੋਗ ਲੱਗਿਆ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗਿਆ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗਿਆ ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗਿਆ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗਿਆ ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗਿਆ
ਵੱਡੇ ਵੱਡੇ ਜੋ ਦਿਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਕਹਿੰਦੇ ਤੈਨੂੰ ਜਿਹੜੇ ਵੱਡੇ ਵੱਡੇ ਦਿਸਦੇ ਆ ਨਾ ਵੀ ਬੜਾ ਵੱਡਾ ਬੜਾ ਵੱਡਾ ਅੰਦਰ ਵੜ ਕੇ ਵੇਖ ਇਹਨਾਂ ਦੇ ਚਿੰਤਾ ਦਿਨ ਰਾਤ ਵੱਡ ਵੱਡ ਖਾਂਦੀ ਹੈ ਤਾਂ ਕਰਕੇ ਚਿੰਤਤ ਨਾ ਹੋਵੋ ਸੱਚ ਤੇ ਚੱਲੋ ਸਵਾਦ ਫੇਰ ਹੈ ਭਾਵੇਂ ਚਾਰ ਹੋਣ ਪਰ ਹੋਣ ਤੇਰੇ ਹੋਣ ਤੇਰੇ ਚਾਰ ਹੀ ਲੈਣਾ ਕੀ ਹੈ ਅੱਜ ਕੱਲ ਤੇ ਬੰਦਾ ਜਿਉਂਦਾ ਹੀ ਦੁਨੀਆ ਵਾਸਤੇ ਹੈ ਵਧੀਆ ਬੈਡਰੂਮ ਬਣਾ ਲਾ ਬੈੱਡ ਵਧੀਆ ਲਿਆ ਉਹ ਛੱਡ ਪਰੇ ਜਿੱਥੇ ਲੋਕਾਂ ਨੇ ਬਹਿਣਾ ਇਹਨੂੰ ਸਜਾ ਕੇ ਰੱਖੋ ਆਖੋ ਸਤਨਾਮ ਕਹਿਣਗੇ ਲੋਬੀ ਸਜਾ ਕੇ ਰੱਖੋ ਇੱਥੇ ਆਹ ਬੈੱਡ ਵਧੀਆ ਆਹ ਸੋਫਾ ਵਧੀਆ ਹੋਵੇ ਸੋਫਾ ਕਿੰਨੇ ਦਾ ਹੁਣ ਜਿਹੜਾ ਬਾਹਰ ਸੋਫਾ ਲੱਗਦਾ ਉਹ ਤੇ ਆਉਂਦਾ 50,000 ਦਾ ਤੇ ਜਿਹੜੇ ਬੈੱਡ ਤੇ ਸੌਣਾ ਹੁੰਦਾ ਕਹਿੰਦੇ 5,000 ਵਾਲਾ ਹੀ ਬਹੁਤ ਹੈ ਮੰਜੇ ਹੀ ਰੱਖ ਲਓ ਆਏ ਗਏ ਨੂੰ ਵਿਖਾਓ ਵੀ ਜਿਉਣੀ ਜ਼ਿੰਦਗੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਾਡੀ ਥਾਂ ਤੇ ਕੋਈ ਮਰ ਸਕਦਾ ਬੋਲੋ ਮਰੂ ਕੌਣ ਮਰਨ ਦਾ ਟਾਈਮ ਆਇਆ ਕੋਈ ਮਰੂ ਕਿ ਮੈਂ ਮਰੂ ਤੇ ਹੁਣ ਜ਼ਿੰਦਗੀ ਜਿਉਣ ਦਾ ਟਾਈਮ ਹੈ ਹੋਰ ਕੋਈ ਕਿਉਂ ਜੀਵੇ ਮੇਰੇ ਥਾਂ ਤੇ ਜਿਉਂ ਵੀ ਆਪ ਹੀ ਲਈਏ ਜਦੋਂ ਮਰਨਾ ਵੀ ਆਪ ਹੀ ਹੈ ਆਖੋ ਸਤਨਾਮ ਜੇ ਮਰਨਾ ਮੈਂ ਹੈ ਤੇ ਮੇਰੇ ਥਾਂ ਤੇ ਜ਼ਿੰਦਗੀ ਜੀਵੇ ਕੋਈ ਕਿਉਂ ਜੇ ਮਰਨਾ ਮੈਂ ਤੇ ਜੀਵੇ ਕੋਈ ਹੋਰ ਮੈਂ ਪਿੱਛੇ ਵੀ ਕਹਿ ਕੇ ਆਇਆ ਸੀ ਭਾਈ ਆਪਣੀ ਜ਼ਿੰਦਗੀ ਜਿਹੜੀ ਤੇਰੀ ਮਿਲੀ ਹੈ ਨਾ ਮਰਨਾ ਤੇਰੀ ਵਾਰੀ ਤੈਂ ਹੈ ਤੇ ਤੇਰੀ ਵਾਰੀ ਹੈ ਜ਼ਿੰਦਗੀ ਜਿਉਣ ਦੀ ਹੁਣ ਵਾਰੀ ਮਿਲੀ ਹੈ ਨਾ ਇੱਕ ਵਾਰੀ ਸੀ ਮਰਨਾ ਹੁਣ ਤੇਰੀ ਵਾਰੀ ਹੈ ਤੂੰ ਕਹਿਣਾ ਮੈਨੂੰ ਹੀ ਮਰਨਾ ਪੈਣਾ ਤੇ ਹੁਣ ਇੱਕ ਵਾਰੀ ਜ਼ਿੰਦਗੀ ਜਿਉਣ ਦੀ ਵੀ ਮਿਲੀ ਹੈ ਇਹ ਵੀ ਹੁਣ ਤੈਨੂੰ ਮਿਲੀ ਤੇ ਤੂੰ ਹੁਣ ਆਪਣੀ ਜ਼ਿੰਦਗੀ ਜਿਉਣੀ ਹੈ ਇਹ ਵੀ ਤੇਰੀ ਵਾਰੀ ਆਈ ਹੋਈ ਹੈ ਮੇਰੇ ਥਾਂ ਤੇ ਜਦੋਂ ਮਰਨ ਦੀ ਵਾਰੀ ਮੈਨੂੰ ਹੀ ਮਰਨਾ ਪੈਣਾ ਹੈ ਤੇ ਜਿਉਣ ਦੀ ਵਾਰੀ ਕੋਈ ਹੋਰ ਕੋਈ ਕਿਉਂ ਜੀਵੇ ਤੇ ਜਿਉਂਦੇ ਹੈ ਜੀ ਜੀਂਦੇ ਹੈ ਜਿਹੜੇ ਬੱਚੇ ਲਈ ਤੁਸੀਂ ਮੋਟਰਸਾਈਕਲ ਲਿਆ ਕੇ ਦਿਆਂ ਮੈਂ ਸਾਈਕਲ ਤੇ ਹੀ ਠੀਕ ਹਾਂ ਬੰਦਾ ਮਰਦਾ ਰਹਿੰਦਾ ਹੈ ਜਦੋਂ 80 ਸਾਲ ਦਾ 90 ਸਾਲ ਦਾ ਹੋ ਜਾਂਦਾ ਉਦੋਂ ਨੱਕ ਚਾੜਦੇ ਸਾਂਭਣ ਲੱਗੇ ਵਿਰਲੇ ਵਿਰਲੇ ਹੈ ਜਿਹੜੇ ਕੋਈ ਲੱਭਣਗੇ ਤੁਹਾਨੂੰ ਸਾਂਭ ਸੰਭਾਲ ਵਾਲੇ ਕਿੱਥੇ ਲੱਭਦੇ ਅੱਜ ਕੱਲ੍ਹ ਬਾਪੂ ਕੋਲ ਬਹਿਣ ਦਾ ਕਿਹਦੇ ਕੋਲ ਟਾਈਮ ਅਗਲਾ ਹਾਲ ਚਾਲ ਪੁੱਛ ਲੂ ਤਾਂ ਕਰਕੇ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਆਪਣੀ ਜ਼ਿੰਦਗੀ ਨੂੰ ਜਿਉਣਾ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਮੰਨਣਾ ਜ਼ਿੰਦਗੀ ਜਿਉਣ ਵਾਸਤੇ ਹੈ ਮੰਨਣ ਵਾਸਤੇ ਹੈ ਤੁਸੀਂ ਆਪਣੇ ਵਿੱਤ ਅਨੁਸਾਰ ਚਾਦਰ ਵੇਖ ਕੇ ਪੈਰ ਪਸਾਰੋ ਲੋੜ ਤੋਂ ਵੱਧ ਕਿਤੇ ਅੱਡੀਆਂ ਚੱਕ ਕੇ ਫਾਹਾ ਨਾ ਲਈ ਪਰ ਜੇ ਲੈ ਸਕਦਾ ਹੈ ਨਾ ਤੇ ਮੋਟਰਸਾਈਕਲ ਲੈ ਆਪਣੀ ਜ਼ਿੰਦਗੀ ਜਿਉਣ ਲੈ ਜੇ ਤੇਰੀ ਗੁੰਜਾਇਸ਼ ਗੱਡੀ ਤੱਕ ਹੈਗੀ ਹੈ ਤੇ ਲੈ ਲੈ ਆਪਣੀ ਰੀਝ ਪੂਰੀ ਕਰ ਲੈ ਜੇ ਤੇਰੀ ਗੁੰਜਾਇਸ਼ ਹੈ ਇਹ ਨਹੀਂ ਵੀ ਅੱਡੀਆਂ ਚੱਕ ਕੇ ਫਾਹਾ ਲੈ ਲੈ ਮੇਰੀ ਗੱਲ ਸੁਣ ਕੇ ਇੱਥੋਂ ਮੋਟਰਸਾਈਕਲ 500 ਤੋਂ ਹੀ ਕਢਾ ਕੇ ਲੈ ਜੇ ਕਿਤੇ ਵੀ ਮੋਟਰਸਾਈਕਲ ਆਪਣੀ ਜ਼ਿੰਦਗੀ ਜੀ ਲਓ ਯਾਰ ਹਾਂ ਜੇ ਤੇਰੀ ਗੁੰਜਾਇਸ਼ ਹੈ ਫੇਰ ਜੇ ਕਰ ਸਕਦਾ ਫੇਰ ਨਾ ਸੈਕਰੀਫਾਈ ਕਰੋ ਫਿਰ ਸਮਝੌਤੇ ਨਾ ਕਰੋ ਤੁਹਾਡੇ ਪੁੱਤਾਂ ਦੀ ਵਾਰੀ ਆਉਣੀ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਜਿਉਣੀ ਹੈ ਜ਼ਿੰਦਗੀ ਜਿਉਣੀ ਹੁੰਦੀ ਹੈ ਸਾਡੇ ਤੇ ਦਿਨ ਕੱਟੀ ਕਰਦੇ ਆ ਲੋਕ ਟਾਈਮ ਪਾਸ ਕਰਦੇ ਆ ਇਹੋ ਜਿਹੇ ਬੰਦੇ ਮੇਰੇ ਆਂਢ ਗੁਆਂਢ ਵਿੱਚ ਮੈਂ ਵੇਖੇ ਹੈ ਸਾਡੇ ਆਲੇ ਦੁਆਲੇ 20 ਕਿੱਲੇ ਜ਼ਮੀਨ ਹੈ 20 ਕਿੱਲੇ ਇੱਕ ਕੁੜਤਾ ਪਜਾਮਾ ਸਵਾਉਂਦਾ ਸਾਲ ਬਾਅਦ 1 ਕਰੋੜ ਤੋਂ ਵੱਧ ਰੁਪਈਆ ਨਗਦ ਪਿਆ ਬੈਂਕ ਚ 1 ਕਰੋੜ ਤੋਂ ਵੱਧ ਤੇ ਹੀਰੋ ਆਂਡਾ ਮੈਨੂੰ ਲੱਗਦਾ 95 ਦਾ ਰੱਖੀ ਫਿਰਦਾ ਤੇ ਮੈਂ 20 ਵਾਰ ਮਿਲ ਕੇ ਗਿਆ ਮੈਂ ਕਿਹਾ ਯਾਰ ਤੂੰ ਜਮਾ ਹੀ ਮਰਿਆ ਪਿਆ ਤੈਨੂੰ ਤੇ ਯਾਰ ਨਵੀਂ ਗੱਡੀ ਲੈ ਆਵੇ 20 ਲੱਖ ਦੀ 25 ਲੱਖ ਦੀ ਤੈਨੂੰ ਤੇ ਤਾਂ ਫਰਕ ਨਹੀਂ ਪੈਂਦਾ ਉਹ ਕਹਿੰਦਾ ਠੀਕ ਹੈ ਜੀ ਬਸ ਸਾਡਾ ਹੁਣ ਚਲੋ ਨਿਆਣੇ ਐ ਇਹ ਮੌਜਾਂ ਕਰਨਗੇ ਕਿੱਲਾ ਖਰੀਦ ਲਈਦਾ ਕਹਿੰਦਾ ਹਰ ਸਾਲ ਸਭ ਕੁਛ ਹੈ ਪਰ ਮੈਂ ਕਹਿਣਾ ਇਹ ਚਾਹੁੰਦਾ ਵੀ ਤੁਸੀਂ ਜੋੜੋ ਜ਼ਰੂਰ ਬਣਾ ਲਓ ਜ਼ਮੀਨ ਖਰੀਦ ਲਓ ਪਰ ਜਿਉਂ ਤੇ ਲੈ ਯਾਰ ਜ਼ਿੰਦਗੀ ਦੇ ਜੀ ਲੈ ਵੇਖਦੇ ਲੈ ਸਾਡੇ ਜ਼ਿੰਦਗੀ ਜੀਵੀ ਕਿੱਥੇ ਜਾਂਦੀ ਹੈ ਸਾਡੇ ਇੱਦਾਂ ਨਹੀਂ ਗਰੀਬੀ ਦੇ ਵਿੱਚ ਵੀ ਕਹਿੰਦੇ ਆਨੰਦ ਹੈ ਜੇ ਚੱਜ ਹੋਵੇ ਜ਼ਿੰਦਗੀ ਜਿਉਣ ਦਾ ਚੱਜ ਹੋਣਾ ਚਾਹੀਦਾ ਕਹਿੰਦੇ ਨੱਚਣਾ ਵੀ ਇਬਾਦਤ ਬਣ ਜਾਂਦਾ ਨੱਚਣੇ ਦਾ ਜੇ ਚੱਜ ਹੋਵੇ ਹਰ ਚੀਜ਼ ਤੁਹਾਨੂੰ ਸਿਖਾਉਂਦੀ ਹੈ ਜੇ ਸਿੱਖਣ ਦਾ ਚੱਜ ਹੋਵੇ ਹਰ ਚੀਜ਼ ਤੁਹਾਨੂੰ ਸਿਖਾ ਜਾਂਦੀ ਹੈ ਤਾਂ ਕਰਕੇ ਜ਼ਿੰਦਗੀ ਜੀਣੀ ਹੈ ਹਰ ਚੀਜ਼ ਤੋਂ ਜ਼ਿੰਦਗੀ ਦੇਣੀ ਮੰਨਣੀ ਹੈ ਜ਼ਿੰਦਗੀ ਜਿਹੜੇ ਬਾਪੂ ਜਿਹਨੂੰ ਪਿਤਾ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਉਹ ਤੇ ਕੰਡਿਆਂ ਦੇ ਵੀ ਜ਼ਿੰਦਗੀ ਜੀ ਰਹੇ ਉਹਦੇ ਇੰਨੇ ਬੁਰੇ ਹਾਲ ਦੇ ਵਿੱਚ ਸਾਨੂੰ ਬੁਰਾ ਹਾਲ ਲੱਗਦਾ ਹੈ ਉਹ ਕਹਿੰਦੇ ਚੜ੍ਹਦੀ ਕਲਾ ਕੋਈ ਗੱਲ ਨਹੀਂ ਕੋਈ ਪਰਵਾਹ ਜ਼ਿੰਦਗੀ ਜੀ ਰਹੇ ਫਿਰ ਦੁਬਾਰਾ ਸੁਣੋ ਭਗਤ
ਆਨੰਦ ਗਰੀਬੀ ਸਾਧ ਸੰਗ ਜਿੱਤ ਪ੍ਰਭ ਚਿੰਤ ਜਲ ਜਾਓ ਇਹ ਬਡਪਨਾ ਮਾਇਆ ਲਪਟਾਏ
ਸੜ ਜਾ ਕਹਿੰਦੇ ਵਡੱਪਣ ਇਹੋ ਜਿਹਾ ਜੇ ਬੰਦਾ ਇਹਨਾਂ ਚੀਜ਼ਾਂ 'ਚ ਲਿਪਟਿਆ ਰਵੇ ਵੱਡਾ ਬਣਦਾ ਕਿ ਮਾਇਆ ਦੇ ਵਿੱਚ ਹੀ ਫਸਿਆ ਰਵੇ ਸਾਰਾ ਦਿਨ ਸਾਰੀ ਜ਼ਿੰਦਗੀ ਇੱਦਾਂ ਹੀ ਲਾਦਾ ਅੱਗੇ ਸੁਣ
ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖਾਏ
ਪੀਣ ਵਾਲਾ ਹੋਵੇ ਚੱਕੀਆਂ ਸਾਦੇ ਜੇ ਕੱਪੜੇ ਪਾਏ ਹੋਣ ਪਰ ਸੰਤੋਖ ਹੈ ਜਿਹੜਾ ਮਨ ਸੰਤੋਖੀ ਹੋਵੇ ਤੇ ਆਨੰਦ ਆਉਂਦਾ ਹੈ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ ਹੈ ਪਰ ਅੱਗੇ ਜੇ
ਐਸੋ ਰਾਜ ਨਾ ਕਿਤੇ ਕਾਜ ਜਿਤ ਮਹਿ ਤ੍ਰਿਪਤਾਏ।
ਜੇ ਰੱਜਣਾ ਹੀ ਨਹੀਂ ਤੇ ਰਾਜ ਕਿਸ ਕੰਮ, ਮਰ ਤੇ ਭੁੱਖਾ ਹੀ ਰਹਿਣਾ। ਹੁਣ ਚਲਿਆ ਨਾ ਜਾਏ ਹਰ ਵੇਲੇ ਇਹੀ ਲੱਗਿਆ ਰਹਿੰਦਾ, ਜੇ ਤ੍ਰਿਪਤੀ ਨਹੀਂ ਆਉਣੀ, ਜੇ ਬੰਦੇ ਨੇ ਅੰਦਰੋਂ ਰੱਜਣਾ ਹੀ ਨਹੀਂ ਫਿਰ ਕੀ ਫਾਇਦਾ। ਅੱਗੇ
ਨਗਨ ਫਿਰਤ ਰੰਗ
ਆ ਪੰਕਤੀ ਗਈ ਪੜਨਗੇ, ਕਹਿਣਗੇ ਬਾਣੀ ਚ ਲਿਖਿਆ ਵੀ ਨਗਨ ਫਿਰਤ ਰੰਗ ਏਕ ਕਹਿ ਉਹ ਸੋਭਾ ਪਾਏ। ਮਾਈ ਭਾਗੋ ਦੀ ਗੱਲ ਨੀ ਸੀ ਪਿੱਛੇ ਜੇ ਹੋਈ, ਸੰਤੋਖ ਸਿੰਘ ਨੇ, ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਚ ਲਿਖਿਆ ਕਿ ਮਾਈ ਭਾਗੋ ਗੁਰੂ ਗੋਬਿੰਦ ਸਿੰਘ ਕੋਲ ਗਈ, ਉਹਦੀ ਅਵਸਥਾ ਇਹੀ ਜੀ ਬਣ ਗਈ, ਉਹਨੇ ਬਸਤਰ ਉਤਾਰਤੇ, ਇਹ ਲਿਖਿਆ। ਤੇ ਮੈਂ ਪਿੱਛੇ ਜੇ ਇਸ ਗੱਲ ਦਾ ਰੌਲਾ ਪਾਇਆ ਵੀ ਮਾਈ ਭਾਗੋ ਨੂੰ ਬਦਨਾਮ ਨਾ ਕਰੋ, ਇਹ ਜਿਹੜਾ ਇਤਿਹਾਸ ਲਿਖਿਆ ਗਲਤ ਲਿਖਿਆ, ਇੱਕ ਗੱਲ ਥੋੜਾ ਗਲਤ ਲਿਖੀ ਹੈ, ਇੰਨਾ ਕੁਝ ਗਲਤ ਸੁਣਾਇਆ। ਗੁਰੂ ਸਾਹਿਬ ਤੋਂ ਰੱਜ ਰੱਜ ਬਦਲੇ ਲਏ ਹੈ, ਜਿਨ੍ਹਾਂ ਦੇ ਵਿਰੁੱਧ ਥੋਕ ਥੋਕ ਕੇ ਸਟੇਟਮੈਂਟਾਂ ਦਿੰਦੇ ਰਹੇ ਹੈ, ਬੋਲਦੇ ਰਹੇ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜੀਆਂ ਜਿਹੜੀਆਂ ਗੱਲਾਂ ਤੇ ਗੁਰੂ ਸਾਹਿਬ ਉਟਾਂਤਣ ਕਰਦੇ ਰਹੇ ਹੈ। ਗੁਰੂ ਸਾਹਿਬ ਨੇ ਸਖਤੀ ਦੇ ਨਾਲ ਜਿਹੜੀਆਂ ਗੱਲਾਂ ਨੂੰ ਮਨਾ ਕੀਤਾ, ਪੁਜਾਰੀ ਸਿਸਟਮ ਨੇ ਗੁਰੂ ਸਾਹਿਬ ਦੇ ਨਾਂ ਤੇ ਹੀ ਉਹ ਗੱਲਾਂ ਲਿਖ ਦਿੱਤੀਆਂ। ਗੁਰੂ ਸਾਹਿਬ ਰੋਕਦੇ ਰਹੇ, ਗੁਰੂ ਸਾਹਿਬ ਨੇ ਕਿਹਾ ਮਰਨ ਤੋਂ ਬਾਅਦ ਕੋਈ ਸਰਾਧ ਸਰੂਦ ਨਹੀਂ ਕਰਾਉਣੇ, ਪਰ ਸੂਰਜ ਪ੍ਰਕਾਸ਼ ਲਿਖਿਆ ਗੁਰੂ ਨਾਨਕ ਆਪਣੇ ਪਿਤਾ ਦਾ ਸਰਾਧ ਕਰਨ ਲਈ ਦੁਬਾਰਾ ਜਿਉਂਦੇ ਹੋ ਗਏ। ਕਹਿੰਦੇ ਸਰੀਰ ਛੱਡਤਾ, ਮਾਤਾ ਜੀ ਨੇ ਬੇਨਤੀ ਕੀਤੀ ਆ ਕੇ ਜੀ ਤੁਸੀਂ ਪਿਤਾ ਜੀ ਦਾ ਸਰਾਧ ਹੈ ਕੱਲ ਨੂੰ। ਕਹਿੰਦੇ ਫਿਰ ਮਹਾਰਾਜ ਵਾਪਸ ਆ ਗਏ, ਫਿਰ ਉਹ ਆਪਣੇ ਪਿਤਾ ਦਾ ਸਰਾਧ ਪਾ ਕੇ ਫਿਰ ਸਰੀਰ ਛੱਡਿਆ। ਬਾਣੀ ਚ ਲਿਖਿਆ ਸਰਾਧ ਪਾਉਣੇ ਨੀ, ਸਭ ਗੱਲਾਂ ਬਕਵਾਸ ਨੇ, ਮਰਿਆਂ ਤੱਕ ਕੋਈ ਚੀਜ਼ ਨੀ ਪਹੁੰਚਦੀ, ਜੀਵਤ ਪਿੱਤਰ ਨਾ ਮੰਨੇ ਕੋਊ ਬੂਏ ਸਰਾਧ ਕਰਾਹੀ। ਬਾਣੀ ਚ ਕੁਝ ਹੋਰ ਲਿਖਿਆ, ਗੁਰੂ ਸਾਹਿਬ ਆਪ ਹੋਰ ਕਰਨਗੇ ਕੁਝ, ਉਹ ਸਾਡੇ ਵਰਗੇ ਅਸੀਂ ਵੀ ਕਹਿੰਦੇ ਕੁਝ ਹੋਰ ਹੈ ਤੇ ਕਰਦੇ ਕੁਝ, ਏਦਾਂ ਕਰ ਸਕਦੇ ਆ ਕਿਤੇ। ਲਿਖਿਆ ਹੈ ਕਿ ਗੁਰੂ ਸਾਹਿਬ ਆਪਣੇ ਪਿਤਾ ਦਾ ਸਰਾਧ ਪਾਉਣ ਲਈ ਫਿਰ ਜਿਉਂਦੇ ਹੋ ਗਏ। ਇਹੋ ਜਿਹਾ ਕੁਝ ਬਹੁਤ ਇਤਿਹਾਸ ਵਿੱਚ ਲਿਖਿਆ। ਗੁਰਬਾਣੀ ਦੇ ਵਿੱਚ ਜੋ ਲਿਖਿਆ ਇਹਨੂੰ ਕੱਟਣ ਵਾਸਤੇ ਸਾਡਾ ਇਤਿਹਾਸ ਹੀ ਇਹੋ ਜਿਹਾ ਬਣਾ ਦਿੱਤਾ। ਹੁਣ ਗੁਰਬਾਣੀ ਬਾਰੇ ਸਾਨੂੰ ਸਮਝ ਘੱਟ ਹੈ ਤੇ ਜ਼ਿਆਦਾ ਜਿਹੜਾ ਅੱਜ ਤੱਕ ਸੁਣੀਆਂ ਸਾਖੀਆਂ ਉਹ ਦੀਵਾਨਾਂ ਜੀ ਸੁਣੀਆਂ। ਸਾਖੀਆਂ ਕਿੱਥੋਂ ਸੁਣੀਆਂ? ਬਾਬਿਆਂ ਤੋਂ। ਅੱਜ ਤੱਕ ਜਿੰਨੀ ਸਿੱਖੀ ਹੈ, ਐ ਦੱਸਾਂ ਮੈਂ ਇਹਦੇ ਸਿੱਧੀ ਸਪਸ਼ਟ ਸਟੇਟਮੈਂਟ ਦਿਆਂ, ਸਿੱਧੀ ਸਟੇਟਮੈਂਟ ਦਿਆਂ, ਸਿੱਧੀ ਪਤਾ ਕੀ ਹੈ? ਬੀਜ ਤੋਂ ਫੈਲ ਕੇ ਦਰਖਤ ਬਣਦਾ ਹੈ, ਬੀਜ ਤੋਂ ਫੈਲ ਕੇ ਦਰਖਤ ਬਣਦਾ ਹੈ, ਠੀਕ ਹੈ ਜੀ। ਗੁਰੂ ਗ੍ਰੰਥ ਸਾਹਿਬ ਸੀ ਬੀਜ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਫੈਲ ਕੇ ਸਿੱਖੀ ਬਣਨਾ ਸੀ, ਠੀਕ ਹੈ। ਪਰ ਜਿਹੜੀ ਅੱਜ ਸਿੱਖੀ ਹੈ ਇਹ ਸੂਰਜ ਪ੍ਰਕਾਸ਼ ਇਹਦਾ ਬੀਜ ਹੈ, ਫੈਲ ਕੇ ਜੋ ਸਿੱਖੀ ਬਣੀ ਹੈ ਇਹਦੀ ਜੜ ਸੂਰਜ ਪ੍ਰਕਾਸ਼ ਹੈ। ਮੈਂ ਫਿਰ ਸਟੇਟਮੈਂਟ ਦੁਆਰਾ ਦੇ ਰਿਹਾ, ਬੀਜ ਫੈਲ ਕੇ ਦਰਖਤ ਬਣਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਫੈਲਦਾ, ਬੀਜ ਗੁਰਬਾਣੀ ਹੁੰਦੀ, ਗੁਰਬਾਣੀ ਜਦੋਂ ਫੈਲਦੀ ਫਿਰ ਬੂਟਾ ਉਹ ਸਿੱਖੀ ਹੋਰ ਤਰ੍ਹਾਂ ਦੀ ਹੋਣੀ ਸੀ। ਅੱਜ ਜੋ ਸਿੱਖਾਂ ਚ ਸਿੱਖੀ ਹੈ ਉਹ ਸੂਰਜ ਪ੍ਰਕਾਸ਼ ਉਹਦਾ ਬੀਜ ਹੈ, ਜੋ ਸੂਰਜ ਪ੍ਰਕਾਸ਼ ਫੈਲਿਆ ਅੱਜ ਉਹ ਸਿੱਖੀ ਬਣੀ ਹੋਈ ਹੈ। ਕਿਉਂ ਭਲਾ? ਕਿਉਂਕਿ ਜਿੰਨੀਆਂ ਤੁਸੀਂ ਸਾਖੀਆਂ ਸੁਣੀਆਂ, ਜੋ ਸੁਣਿਆ ਉਹ ਸੂਰਜ ਪ੍ਰਕਾਸ਼ ਚੋਂ ਆਇਆ ਹੈ, ਤੇ ਗੁਰਬਾਣੀ ਜਿਹੜੀ ਹੈ ਇਹਦੇ ਬਾਰੇ ਪ੍ਰੋਪਰ ਨਾ ਸਮਝਾਇਆ ਗਿਆ, ਨਾ ਸਾਨੂੰ ਸਮਝ ਆਈ, ਸਾਨੂੰ ਸੁਣਾਈਆਂ ਸਾਖੀਆਂ, ਤੇ ਸਾਖੀਆਂ ਸਾਰੀਆਂ ਹੀ ਏਦਾਂ ਦੇ ਗ੍ਰੰਥਾਂ ਚੋਂ ਆਈਆਂ। ਅੱਜ ਸਿੱਖੀ ਉਹ ਹੈ ਜੋ ਸੂਰਜ ਪ੍ਰਕਾਸ਼ ਫੈਲ ਕੇ ਬਣੀ ਹੋਈ ਹੈ, ਤੇ ਫੈਲਣਾ ਕੀ ਚਾਹੀਦਾ ਸੀ? ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਐ ਆਊ ਬਾਰੇ, ਹੁਣ ਸਾਡੇ ਦੱਸੋ ਭਾਈ ਸਿੱਖਾਂ ਦੇ ਵਿੱਚ ਕਈ ਸਰਾਧ ਕਰਦੇ ਨੇ? ਬੋਲੋ ਭਾਈ, ਕਰਦੇ ਨੇ? ਮਰਿਆਂ ਦੇ ਫੁੱਲ ਪਾਉਂਦੇ ਨੇ ਕਿ ਨਹੀਂ ਪਾਉਂਦੇ? ਪਰ ਗੁਰਬਾਣੀ ਚ ਤੇ ਲਿਖਿਆ ਵੀ ਪਾਉਣੇ ਨਹੀਂ, ਗੁਰੂ ਗ੍ਰੰਥ ਸਾਹਿਬ ਤੇ ਸਪਸ਼ਟ ਲਿਖਿਆ ਵੀ ਫੁੱਲ ਨਹੀਂ ਪਾਉਣੇ। ਮਰਿਆਂ ਤੋਂ ਬਾਅਦ ਭਾਂਡੇ, ਮੰਜੇ, ਬਿਸਤਰੇ, ਦੀਵਾ ਉਹ ਸਾਰਾ ਕੁਝ ਕਰਦੇ ਨੇ ਕਿ ਨਹੀਂ? ਫੁੱਲ ਚੁਗਣੇ, ਪਿੰਡ ਪੱਤਲ ਮੇਰੀ ਕਿਰਿਆ ਦੀਵਾ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਾਰ ਸਰ ਪਾਵੇ ਗੁਰਬਾਣੀ ਚ ਤੇ ਇਹ ਆਉਂਦਾ ਕਿ ਏਦਾਂ ਵਿਚਾਰ ਕਰਿਓ ਬਹਿ ਕੇ ਹਰੀ ਸਰੋਵਰ ਵਿੱਚ ਹਰੀ ਸਰੋਵਰ ਵਿੱਚ ਮੇਰਾ ਪਿੰਡ ਪੱਤਲ ਪੱਤਲਾਂ ਤੇ ਬਹਾ ਕੇ ਲੋਕਾਂ ਨੂੰ ਖਵਾਨੇ ਆ ਕਿਰਿਆ ਦੀਵਾ ਫੁੱਲ ਸਾਰਾ ਕੁਝ ਇਹਦੇ ਵਿੱਚ ਹੀ ਆਜੂ ਆਖੋ ਸਤਨਾਮ ਹੁਣ ਦੱਸੋ ਹੁਣ ਜਿਹੜੀ ਸਿੱਖੀ ਹੈ ਉਹ ਚਾਹੀਦੀ ਸੀ ਗੁਰਬਾਣੀ ਬੀਜ ਹੁੰਦਾ ਤੇ ਏਦਾਂ ਦਰਖਤ ਬਣ ਜਾਂਦਾ ਪਰ ਜੋ ਅੱਜ ਸਿੱਖੀ ਦਰਖਤ ਬਣਿਆ ਇਹ ਸੂਰਜ ਪ੍ਰਕਾਸ਼ ਫੈਲ ਕੇ ਬਣਿਆ ਚਾਹੀਦਾ ਸੀ ਗੁਰੂ ਗ੍ਰੰਥ ਸਾਹਿਬ ਫੈਲਦੇ ਗੁਰੂ ਗ੍ਰੰਥ ਸਾਹਿਬ ਜਦੋਂ ਹੁੰਦੇ ਇਹਨਾਂ ਨੇ ਜਿਹੜੀਆਂ ਗੱਲਾਂ ਤੋਂ ਰੋਕਿਆ ਸਿੱਖ ਉਹੀ ਕਰਦੇ ਬੋਲ ਕੇ ਦੱਸੋ ਸਿੱਖ ਜਾਤ ਪਾਤ ਮੰਨਦੇ ਕਿ ਨਹੀਂ ਮੰਨਦੇ ਅੱਜ ਅੱਜ ਗੱਜ ਕੇ ਦੱਸੋ ਮੰਨਦੇ ਕਿ ਨਹੀਂ ਗੁਰੂ ਗ੍ਰੰਥ ਸਾਹਿਬ ਮੰਨਦੇ ਨੇ ਫਿਰ ਇਹ ਕਿਹੜਾ ਬੂਟਾ ਇਹ ਫੈਲਿਆ ਕੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਫੈਲ ਕੇ ਸਿੱਖੀ ਬਣੀ ਸਾਰਾ ਹੀ ਬੂਟਾ ਜਿਹੜਾ ਮਰਜ਼ੀ ਪੱਤਾ ਫੋਲ ਲਓ ਜਿਹੜੀ ਮਰਜ਼ੀ ਡਾਣੀ ਨੂੰ ਹੱਥ ਲਾ ਲਓ ਇਹ ਡਾਣੀ ਹੈ ਜਿਹੜੀ ਸੂਰਜ ਪ੍ਰਕਾਸ਼ ਚੋਂ ਨਿਕਲੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜਿੱਥੇ ਮਰਜ਼ੀ ਗੱਲ ਕਰ ਲਓ ਸੋਚ ਕੇ ਵੇਖਿਓ ਦਿਮਾਗ ਤੇ ਵਜਨ ਪਾਇਓ ਜਾਤ ਪਾਤ ਸਿੱਖ ਮੰਨਦੇ ਨਹੀਂ ਗੁਰਬਾਣੀ ਨਹੀਂ ਮੰਨਦੀ ਪਰ ਸਿੱਖ ਤੇ ਮੰਨਦੇ ਨੇ ਗੁਰਬਾਣੀ ਕਹਿੰਦੀ ਹੈ ਦੀਵੇ ਜਾਂ ਜੋਤਾਂ ਨਹੀਂ ਲਾਉਣੀਆਂ ਸਿੱਖ ਤੇ ਲਾਉਂਦੇ ਨੇ ਗੁਰਬਾਣੀ ਕਹਿੰਦੀ ਹੈ ਫੁੱਲ ਨਹੀਂ ਪਾਉਣੇ ਸਿੱਖ ਤੇ ਪਾਉਂਦੇ ਨੇ ਗੁਰਬਾਣੀ ਕਹਿੰਦੀ ਸ਼ਰਾਧ ਨਹੀਂ ਕਰਾਉਣੇ ਸਿੱਖ ਤੇ ਕਰਦੇ ਨੇ ਗੁਰਬਾਣੀ ਕਹਿੰਦੀ ਮੋਨੀ ਬਾਬੇ ਪਖੰਡੀ ਹੁੰਦੇ ਆ ਸਿੱਖ ਤੇ ਮੰਨਦੇ ਨੇ ਇਹੋ ਜਿਹੇ ਬਾਬਿਆਂ ਨੂੰ ਗੁਰਬਾਣੀ ਕਹਿੰਦੇ ਘਰ ਬਾਰ ਛੱਡ ਕੇ ਕੋਈ ਸਾਧ ਨਹੀਂ ਬਣ ਜਾਂਦਾ ਅਸੀਂ ਕਹਿੰਦੇ ਘਰ ਬਾਰ ਛੱਡ ਕੇ ਸਾਧ ਬਣਦੇ ਨੇ ਇਹ ਭਲਾ ਸਾਰਾ ਕੁਝ ਦਿਮਾਗ ਚ ਕਿੱਥੋਂ ਆਇਆ ਬਾਬਿਆਂ ਨੇ ਦੱਸਿਆ ਤੇ ਬਾਬਿਆਂ ਨੇ ਕਿੱਥੋਂ ਪੜ ਪੜ ਦੱਸਿਆ ਗੁਰਬਾਣੀ ਚੋਂ ਪੜਿਆ ਨਹੀਂ ਉਹ ਜ਼ਿਆਦਾ ਪੜ੍ਹੇ ਸੂਰਜ ਪ੍ਰਕਾਸ਼ ਪੜ੍ਹੇ ਹੈ ਆ ਜਿਹੜੀ ਕਥਾ ਕਰਦੇ ਆ ਗੁਰਬਾਣੀ ਦੀ ਨਹੀਂ ਕਰਦੇ ਸੂਰਜ ਪ੍ਰਕਾਸ਼ ਦੀ ਕਰਦੇ ਆ ਜੋ ਸਾਨੂੰ ਦੱਸਿਆ ਉਹ ਸੂਰਜ ਪ੍ਰਕਾਸ਼ ਚੋਂ ਪੜ੍ਹ ਕੇ ਦੱਸਿਆ ਤੇ ਸਾਨੂੰ ਜੋ ਦੱਸਣਾ ਸੀ ਕਾਹਦੇ ਚੋਂ ਪੜ੍ਹ ਕੇ ਦੱਸਣਾ ਸੀ ਭਲਾ ਗੱਜ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਸੂਰਜ ਪ੍ਰਕਾਸ਼ ਨਹੀਂ ਸੰਤੋਖ ਸਿੰਘ ਨਹੀਂ ਸਾਡਾ ਗੁਰੂ ਗੁਰੂ ਨਾਨਕ ਹੈ ਉਹ ਕੀ ਕਹਿੰਦਾ ਉਹ ਦੱਸੋ ਹੁਣ ਤੁਹਾਨੂੰ ਮੈਂ ਪੁੱਛਦਾ ਗੁਰੂ ਗ੍ਰੰਥ ਸਾਹਿਬ ਤੀਰਥਾਂ ਨੂੰ ਮੰਨਦੇ ਨੇ ਬੋਲ ਬੋਲ ਗੱਜ ਕੇ ਦੱਸੋ ਮੈਂ ਤੁਹਾਨੂੰ ਹਜ਼ਾਰ ਸ਼ਬਦ ਲੱਭ ਕੇ ਦੇ ਸਕਦਾ ਵੀ ਤੀਰਥਾਂ ਤੇ ਨਹਾਉਣ ਦਾ ਕੋਈ ਫਾਇਦਾ ਨਹੀਂ ਤੀਰਥ ਗੁਰੂ ਹੈ ਤੀਰਥ ਗਿਆਨ ਹੈ ਗਿਆਨ ਤੀਰਥ ਹੈ ਗਿਆਨ ਤੀਰਥ ਹੈ ਤੁਸੀਂ ਮੈਨੂੰ ਇੱਕ ਸ਼ਬਦ ਲੱਭ ਕੇ ਵਿਖਾਓ ਜਿੱਥੇ ਲਿਖਿਆ ਹੋਵੇ ਕਿ ਬਾਹਰ ਤੀਰਥ ਹੁੰਦਾ ਮੈਂ ਤੁਹਾਨੂੰ ਹਜ਼ਾਰ ਸ਼ਬਦ ਲੱਭ ਕੇ ਵਿਖਾਓ ਗੁਰਬਾਣੀ ਤੀਰਥਾਂ ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨਹੀਂ ਜਾਣਦੀ ਹੁੰਦੇ ਅੱਜ ਵੇਖ ਇਸ਼ਨਾਨ ਤੇਰੇ ਨਾਮ ਤੇ ਕਹਿੰਦੇ ਨਾ ਆਪਾਂ ਪੜਿਆ ਤੇਰੀ ਬਾਣੀ ਤੀਰਥਾਂ ਨੂੰ ਟਿੱਚ ਵੀ ਨਹੀਂ ਜਾਣਦੀ ਹੁੰਦੇ ਅੱਜ ਵੇਖ ਇਸ਼ਨਾਨ ਤੇਰੇ ਨਾਮ ਹੁੰਦੇ ਕਹਿੰਦੇ ਇਹ ਫਿਰ ਸਿੱਖੀ ਇਹ ਜਿਹੜੀ ਟਾਣੀਆਂ ਨੇ ਇਹ ਟਾਣੀਆਂ ਇਹ ਕਿੱਥੋਂ ਨਿਕਲੀਆਂ ਇਹ ਦਰਖਤ ਕਿੱਥੋਂ ਨਿਕਲਿਆ ਸਿੱਖੀ ਕਿੱਥੋਂ ਨਿਕਲੀ ਹੈ ਆ ਜਿਹੜਾ ਆ ਜਿਹੜੀ ਸਿੱਖੀ ਹੈ ਇਹ ਸੂਰਜ ਪ੍ਰਕਾਸ਼ ਚੋਂ ਨਿਕਲੀ ਹੈ ਹੋਰ ਗ੍ਰੰਥਾਂ ਚੋਂ ਨਿਕਲੀ ਹੈ ਜੇ ਗੁਰੂ ਗ੍ਰੰਥ ਸਾਹਿਬ ਤੋਂ ਸਿੱਖੀ ਨਿਕਲਦੀ ਤੇ ਸਿੱਖੀ ਇਹੋ ਜਿਹੀ ਨਾ ਹੁੰਦੀ ਫਿਰ ਸਿੱਖੀ ਤੇ ਪੜ੍ਹੀ ਲਿਖੀ ਹੋਣੀ ਸੀ ਸਮਝਦਾਰ ਹੋਣੀ ਸੀ ਤਰਕ ਵਾਲੀ ਹੋਣੀ ਸੀ ਦਲੀਲਾਂ ਵਾਲੀ ਹੋਣੀ ਸੀ ਬੜਕ ਵਾਲੀ ਹੋਣੀ ਸੀ ਉਹ ਤੇ ਸਿੱਖੀ ਬੜੀ ਕਮਾਲ ਦੀ ਹੁੰਦੀ ਇਹੋ ਜਿਹੀ ਦੁੰਨ ਨਹੀਂ ਸੀ ਹੋਣੀ ਸਿੱਖੀ ਜਿਹੜੀ ਸਿੱਖੀ ਅੱਜ ਹੈ ਇਹੋ ਜਿਹੀ ਤੋਗਲੀ ਨਹੀਂ ਸੀ ਹੋਣੀ ਸਿੱਖੀ ਜਿਹੜੀ ਅੱਜ ਹੈ ਇਹੋ ਜਿਹੀ ਵਿਗੜੀ ਸਿੱਖੀ ਨਹੀਂ ਸੀ ਹੋਣੀ ਜਿਹੜੀ ਅੱਜ ਹੈ ਉਹ ਸਿੱਖੀ ਹੋਰ ਤਰ੍ਹਾਂ ਦੀ ਹੋਣੀ ਸੀ ਜੇ ਗੁਰੂ ਗ੍ਰੰਥ ਸਾਹਿਬ ਚੋਂ ਨਿਕਲ ਗਈ ਆਉਂਦੀ ਹੈ ਗੱਲ ਪਕੜ ਕੇ ਜਗ੍ਹਾ ਜਗ੍ਹਾ ਗੁਰਬਾਣੀ ਦੇ ਵਿੱਚ ਰੋਕਿਆ ਗਿਆ ਕੋਈ ਫਾਇਦਾ ਨਹੀਂ ਤੀਰਥਾਂ ਤੇ ਕਿੱਥੇ ਨਹਾਵਣ ਚੱਲੇ ਤੀਰ ਸਿੱਧਾ ਸਮਝਦੇ ਹੋ ਨਹਾਵਣ ਚੱਲੇ ਤੀਰਥੀ ਮਨ ਖੋਟੇ ਮਹਾਰਾਜ ਕਹਿੰਦੇ ਨਹਾਵਣ ਕੋ ਤੀਰਥ ਘਣੇ ਮਨ ਬੌਰਾ ਰੇ ਨਹਾਵਣ ਕੋ ਤੀਰਥ ਘਣੇ ਮਨ ਬੌਰਾ ਰੇ ਪੂਜਣ ਕੋ ਬਹੁ ਦੇਵ ਕਮਲਿਆ ਨਹਾਉਣ ਨੂੰ ਦੇਵ ਤੇ ਤੀਰਥ ਬਹੁਤ ਹੈ, ਕਿੱਥੇ ਕਿੱਥੇ ਨਹਾਉਂਦਾ ਫਿਰੇਗਾ, ਦੇਵਤੇ ਬਹੁਤ ਹੈ, ਕਿਹਨੂੰ ਕਿਹਨੂੰ ਮਨਾਉਂਦਾ ਫਿਰੇਗਾ। ਇਹ ਤੇ ਕੜਕੀਆਂ ਲੱਗੀਆਂ ਹੋਈਆਂ। ਆਪਾਂ ਸ਼ਨੀਵਾਰ ਦੇ ਦੀਵਾਨ ਚ ਗੱਲ ਕੀਤੀ ਸੀ, ਭਗਤ ਕਬੀਰ ਜੀ ਦਾ ਸ਼ਬਦ ਹੈ, ਉਹ ਕਹਿੰਦੇ ਕੜਕੀਆਂ ਲਾਈਆਂ ਅਗਲਿਆਂ ਨੇ ਕੜਕੀਆਂ, ਕਹਿੰਦੇ ਬਾਂਦਰ ਨੂੰ ਫੜਨ ਲਈ ਅਲੱਗ ਕੜਕੀ ਹੈ, ਤੋਤੇ ਨੂੰ ਫੜਨ ਲਈ ਹੋਰ ਕੜਕੀ ਹੈ, ਹਾਥੀ ਨੂੰ ਫੜਨ ਲਈ ਹੋਰ ਕੜਕੀ ਹੈ। ਤਿੰਨ ਕੜਕੀਆਂ ਦਾ ਜ਼ਿਕਰ ਕੀਤਾ ਹੈ, ਤਿੰਨ ਕੜਕੀਆਂ ਦਾ ਜ਼ਿਕਰ ਕਰਕੇ ਲਾਸਟ ਵਿੱਚ ਕਹਿੰਦੇ ਬੰਦੇ ਨੂੰ ਫੜਨ ਲਈ ਹੋਰ ਕੜਕੀ ਹੈ। ਸ਼ਿਕਾਰੀ ਕਹਿੰਦੇ ਕੜਕੀ ਲਾਉਂਦਾ ਹੈ। ਮੈਂ ਤੁਹਾਨੂੰ ਚਾਹੁੰਦਾ ਵੀ ਸ਼ਬਦ ਛੇਤੀ ਛੇਤੀ ਸਾਰਾ ਸ਼ਬਦ ਸੁਣ ਲੈ, ਸ਼ੁਰੂ ਤੋਂ ਪੜਿਓ। ਨਾਵਣ ਆਪਣਾ ਨਾਵਣ ਕੋ ਤੀਰਥ ਘਣੇ, ਮਨ ਬੌਰਾ ਰੇ ਪੂਜਣ ਕੋ ਬਹੁਤੇ।
ਕਾਲ ਭੂਤ ਕੀ ਹਸਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰੇ ਮਨ ਬੌਰਾ ਰੇ, ਅੰਕਸ ਸਹਿਓ ਸੀਸ।
ਇਹ ਸਾਰਾ ਇਹ ਸ਼ਬਦ ਵਿੱਚ ਹਾਥੀ ਨੂੰ ਕੜਿੱਕੀ ਕਿਵੇਂ ਲੱਗਦੀ ਹੈ ਉਹਦਾ ਜ਼ਿਕਰ ਹੈ। ਹਾਥੀ ਦੀ ਕੜਿੱਕੀ ਕਿਹੜੀ ਹੈ? ਨਕਲੀ ਹਥਲੀ ਬਣਾ ਕੇ ਖਿਲਾਰ ਦਿੰਦੇ ਆ। ਹਾਥੀ ਕਾਮ ਵਿੱਚ ਅੰਨਾ ਹੋ ਕੇ ਆਉਂਦਾ, ਟੋਏ ਚ ਡਿੱਗ ਜਾਂਦਾ, ਕਈ ਮਹੀਨੇ ਭੁੱਖਾ ਰੱਖਦੇ ਆ, ਮੁੜ ਕੇ ਆਟਾ ਮੰਗਣ ਤੁਰ ਪੈਂਦੇ ਘਰ ਘਰ। ਕਹਿੰਦੇ ਹਾਥੀ ਨੂੰ ਕੜਿੱਕੀ ਲਾ ਕੇ ਫੜਦੇ ਆ। ਅੱਗੇ
ਵਿਖੇ ਬਾਜ ਹਰ ਰਾਜ ਸਮਝ ਮਨ ਬਹੁਰਾ ਰੇ, ਨਿਰਭੈ ਹੋਏ ਨਾ ਹਰ ਭਜੇ ਮਨ ਬਹੁਰਾ ਰੇ, ਗਹਿਓ ਨਾ ਰਾਮ ਜਹਾਂ।
ਕਹਿੰਦੇ ਸਮਝ ਲੈ ਤੂੰ, ਅਕਲ ਲੈ ਲੈ ਮੇਰਿਆ ਮਨਾ, ਤੈਨੂੰ ਸਮਝ ਨਹੀਂ ਆ ਰਹੀ, ਫਸ ਨਾ ਜਾਈ ਕਿਤੇ। ਅੱਗੇ ਕੜਕੀਆਂ ਚਲੋ ਫਟਾਫਟ ਸੁਣਦੇ ਆ। ਹਾਂਜੀ,
ਮਰਕਤ ਮੁਸਤੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹੱਥ ਪਸਾਰ ਛੂਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਕਰ ਕਰ ਬਾਰ।
ਪਹਿਲਾਂ ਕਿਹੜੀ ਕੜਕੀ ਦੀ ਗੱਲ ਕੀਤੀ ਹੈ? ਹਾਥੀ ਨੂੰ ਫੜਦੇ। ਆ ਹੁਣ ਬਾਂਦਰ ਵਾਲੀ ਕੜਕੀ ਦੀ ਗੱਲ ਹੈ। ਕਹਿੰਦੇ ਕੁੱਜੇ ਚ ਲੈ ਜਾਂਦੇ ਨੇ ਦਾਣੇ ਪਾ ਕੇ, ਕੁੱਜੇ ਦਾ ਮੂੰਹ ਹੁੰਦਾ ਭੀੜਾ, ਵਿੱਚ ਛੋਲੇ ਪਾ ਲੈਂਦੇ ਆ, ਕੁੱਜੇ ਚ ਬਾਂਦਰ ਹੱਥ ਪਾਉਂਦਾ ਹੈ, ਉਦੋਂ ਤੇ ਪੈ ਜਾਂਦਾ ਕਿਉਂਕਿ ਹੱਥ ਸਿੱਧਾ ਹੁੰਦਾ। ਜਦੋਂ ਮੁੱਠੀ ਵੱਡੀ ਸਾਰੀ ਲੀਨੀ ਹੱਥ ਪਸਾਰ, ਕਹਿੰਦੇ ਵੱਡਾ ਸਾਰਾ ਹੱਥ ਮੁੱਠੀ ਭਰ ਲੈਂਦਾ, ਮੁੜ ਕੇ ਕਹਿੰਦੇ ਨਿਕਲਦੀ ਨੀ ਮੁੱਠੀ। ਹੁਣ ਛੋਲੇ ਛੱਡ ਦੇਵੇ ਤੇ ਨਿਕਲ ਸਕਦਾ, ਛੋਲੇ ਛੱਡਦਾ ਨੀ, ਫਸ ਜਾਂਦਾ। ਹਾਏ ਓਏ ਮੈਨੂੰ ਕੁੱਜੇ ਨੇ ਫੜ ਲਿਆ, ਕੁੱਜੇ ਨੇ ਬਾਂਦਰ ਨੂੰ ਫੜਿਆ ਕਿ ਬਾਂਦਰ ਨੇ ਕੁੱਜੇ ਨੂੰ ਫੜਿਆ, ਫਸ ਗਿਆ। ਹੁਣ ਅਗਲੇ ਆ ਕੇ ਫੜ ਕੇ ਲੈ ਜਾਂਦੇ ਆ, ਕਹਿੰਦੇ ਮੁੜ ਕੇ ਫਿਰ ਘਰ ਘਰ ਨੱਚਦਾ ਫਿਰਦਾ, ਮਦਾਰੀ ਲਈ ਫਿਰਦੇ ਕਿ ਨਹੀਂ, ਘਰ ਘਰ ਫਿਰੇ ਨੱਚਦਾ, ਲਾਲਚ ਵਿੱਚ ਆਇਆ, ਫਸ ਗਿਆ ਕਿ ਨਹੀਂ। ਅੱਛਾ, ਇਹ ਕੜਿੱਕੀ ਹੋ ਗਈ ਬਾਂਦਰ ਵਾਲੀ, ਅਗਲੀ ਕੜਿੱਕੀ ਤੋਤੇ ਵਾਲੀ ਹੈ। ਹਾਂਜੀ,
ਜਿਉ ਨਲਨੀ ਸੂਟਾ ਗਹਿਓ ਮਨ ਬੌਰਾ ਰੇ, ਮਾਇਆ ਇਹ ਵਿਉਹਾਰ ਜੈਸਾ ਰੰਗ ਕਸੁੰਭਕਾ ਮਨ ਬੌਰਾ ਰੇ, ਤਿਉ ਪਸਰਿਓ ਪਾਸਾਰ।
ਚਲੋ ਇਹ ਇੱਥੇ ਤੱਕ ਹੋ ਗਈ ਵੀ ਤੋਤੇ ਨੂੰ ਫੜਨ ਵਾਸਤੇ ਵੀ ਉਹ ਕੜਿੱਕੀ ਉਹਦੀ ਵੀ ਹੈਗੀ, ਨਾਲੀ ਦੇ ਏਦਾਂ ਨਲਨੀ ਹੁੰਦੀ ਹੈ, ਨਲਕੀ, ਉਹਦੇ ਉੱਤੇ ਤੋਤਾ ਆ ਕੇ ਬੈਠਦਾ, ਥੱਲੇ ਭਾਂਡਾ ਪਾਣੀ ਦਾ ਭਰ ਕੇ ਧਰ ਦਿੰਦੇ ਆ, ਤੋਤਾ ਬਹਿੰਦਾ ਇੱਕਦਮ ਮੂਧਾ ਹੋ ਜਾਂਦਾ, ਐ ਫੜ ਲੈਂਦਾ ਪੰਜਿਆਂ ਨਾਲ, ਥੱਲੇ ਜਦੋਂ ਵੇਖਦਾ ਐ ਲੱਗਦਾ ਵੀ ਦਰਿਆ ਹੀ ਹੈ ਪਾਣੀ ਦਾ, ਪਾਣੀ ਤੇ ਥੋੜਾ ਹੀ ਹੁੰਦਾ, ਡਰ ਜਾਂਦਾ, ਉਹਨੇ ਨੂੰ ਆ ਕੇ ਅਗਲਾ ਫੜ ਲੈਂਦਾ। ਚਲੋ ਇਹ ਤੋਤੇ ਦੀ ਗੱਲ ਹੋ ਗਈ। ਤੋਤੇ ਨੂੰ ਫੜਨ ਦੀ ਅੱਡ ਕੜਿੱਕੀ ਹੈ, ਬਾਂਦਰ ਨੂੰ ਫੜਨ ਦੀ ਹੋਰ ਕੜਿੱਕੀ ਹੈ, ਤੇ ਹਾਥੀ ਨੂੰ ਫੜਨ ਦੀ, ਬੋਲੋ ਬੋਲੋ। ਹੁਣ ਬੰਦੇ ਦੀ ਕੜਿੱਕੀ ਹੈ, ਕਹਿੰਦੇ ਤੁਹਾਨੂੰ ਫੜਨ ਲਈ ਵੀ ਕੜਿੱਕੀ ਲਈ, ਕਹਿੰਦੇ ਭਲਾ ਕਿਹੜੀ ਹੈ ਦੱਸੋ। ਭਗਤ ਕਬੀਰ ਜੀ ਨੂੰ ਸੁਣੋ, ਬਾਬਾ ਕਬੀਰ ਜੀ ਨੂੰ ਸੁਣੋ, ਗੁਰੂ ਗ੍ਰੰਥ ਸਾਹਿਬ ਨੂੰ ਸੁਣੋ। ਆ ਇਹਦੇ ਚੋਂ ਨਿਕਲਣ ਪੁੰਗਰੇ, ਆ ਪੁੰਗਰੇ ਫੇਰ ਬਣੂ ਸਿੱਖੀ। ਇਹ ਤੇ ਹੋਰ ਹੀ ਕੁਝ ਪੁੰਗਰ ਗਿਆ, ਬੀਜਿਆ ਹੋਰ ਸੀ, ਉੱਗ ਹੋਰ ਹੀ ਪਿਆ। ਆ ਪੁੰਗਰੇ, ਆ ਗਿਆਨ, ਜਦੋਂ ਆ ਗਿਆਨ ਪੁੰਗਰੂ ਫੇਰ ਸਿੱਖੀ ਜੰਮੂ।
ਸੁਣੋ ਬਈ, ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਣ ਕੋ ਬਹੁਦੇਵ ਕਹੋ ਕਬੀਰ, ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ ਸੇਵ।
ਕਹਿੰਦੇ ਨਹਾਉਣ ਨੂੰ ਅਗਲਿਆਂ ਨੇ ਤੀਰਥ ਬਣਾ ਲਏ, ਤੇ ਦੇਵਤੇ ਪੂਜਣ ਲਈ ਬਣਾ ਲਏ, ਇੱਥੇ ਨਾਲਾ ਹੈ, ਇੱਥੇ ਮੱਥਾ ਟੇਕ ਲੈ। ਕਹਿੰਦੇ ਮੱਥਾ ਟਿਕਾਣਗੇ ਤੇ ਇਸ਼ਨਾਨ ਕਰਾਉਣਗੇ, ਆ ਜਾ ਬਈ ਆ ਜਾ। ਕਹਿੰਦੇ ਮੌਜਾਂ ਲੱਗ ਗਈਆਂ ਹੁਣ, ਐ ਕਿਉਂ ਕਹਿਣਗੇ ਵੀ ਰੱਬ ਤੇਰੇ ਵਿੱਚ ਹੈ, ਪਰਮਾਤਮਾ ਤੇਰੇ ਹੀ ਵਿੱਚ ਹੈ। ਜੇ ਤੈਨੂੰ ਇਹ ਸਮਝਾਤਾ ਵੀ ਤੂੰ ਹੀ ਰੱਬ ਦਾ ਰੂਪ ਹੈ, ਫਿਰ ਤੈਂ ਜਾਣਾ ਨੀ। ਬੰਦਾ ਪਿੰਡ ਵਾਲੇ ਗੁਰਦੁਆਰੇ 50 ਪੈਸੇ ਕੱਢਦਾ, ਰੁਪਈਆ ਕੱਢਦਾ, ਜਿੱਦੇ ਜਾਂਦਾ ਵੱਡੇ ਅਸਥਾਨ ਤੇ, ਉਹਦੇ ਨਹਾ ਕੇ ਵੀ ਆਉਂਦਾ, ਨਾਲੇ ਗੋਲਕ ਚ ਵੀ ਨੋਟ ਵੱਡਾ ਪਾ ਕੇ ਆਉਂਦਾ। ਸਤਨਾਮ। ਅਗਲੇ ਕਿਉਂ ਕਹਿਣਗੇ ਤੈਨੂੰ ਤੀਰਥ ਤੇਰੇ ਘਰੇ ਹੀ ਹੈ, ਗੁਰਸਮਾਨ ਤੀਰਥ ਨਹੀਂ ਕੋਈ, ਕਿਉਂ ਕਹਿਣਗੇ? ਤੈਨੂੰ ਗਿਆਨ ਵਾਲੇ ਤੀਰਥ ਤੇ ਕਿਉਂ ਭੇਜਣਗੇ? ਕਿਉਂ ਕਹਿਣਗੇ ਵੀ ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ ਬੋਲੋ, ਘੱਟ ਹੀ ਬੋਲੋ ਬੋਲੋ, ਘੱਟ ਹੀ ਐ ਕਿਉਂ ਦੱਸਣਗੇ? ਤੈਨੂੰ ਤੈਨੂੰ ਗੁਮਰਾਹ ਨਾ ਕਰਨਗੇ, ਤੈਨੂੰ ਦੱਸਣਗੇ ਉਹ ਗੱਲ। ਤੂੰ ਕਹੇਗਾ ਕਿਉਂ? ਅਗਲਿਆਂ ਦੀਆਂ ਤਨਖਾਹਾਂ ਉੱਥੋਂ ਚੱਲਣੀਆਂ ਜਿਹੜੀ ਤੇਰੀ ਗੋਲਕ ਭਰੂ, ਤੁਹਾਡੇ ਵਰਗੇ ਜਾਣਗੇ ਤਾਂ ਗੋਲਕਾਂ ਭਰਨਗੀਆਂ, ਤਾਂ ਤਨਖਾਹਾਂ, ਤਾਂ ਖਰਚੇ। ਚੌਧਰ ਕਿੱਥੇ ਕਰਨੀ ਹੈ ਬਈ? ਪ੍ਰਧਾਨਗੀ ਕਿੱਥੇ ਕਰਨੀ ਹੈ? ਇਹ ਸਾਰਾ ਕੁਝ ਇੱਥੋਂ ਹੀ ਤੇ ਕਰਨਾ ਹੈ। ਇਹ ਸਾਰਾ ਕੁਝ ਜੋ ਬਾਹਰ ਹੈ ਸਿੱਖੀ, ਮੈਂ ਫੇਰ ਗੱਲ ਦੁਹਰਾ ਰਿਹਾ, ਜੋ ਬਾਹਰ ਇਹ ਟਾਣੀਆਂ ਇਹ ਦਰਖਤ ਦਿਸਦਾ ਹੈ, ਇਹਦੀ ਜੜ ਕੋਈ ਹੋਰ ਗ੍ਰੰਥ ਹੈ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਜਦੋਂ ਇਹਨੇ ਫੈਲਣਾ ਹੈ ਫਿਰ ਕੁਝ ਹੋਰ ਨਿਕਲਣਾ। ਕਹਿੰਦੇ ਕੜਿੱਕੀ ਲਾ ਲਈ ਨਹਾਵਣ ਕੋ ਤੀਰਥ ਘਣੇ ਮਨ ਬੋਰਾ ਰੇ, ਪੂਜਣ ਕੋ ਬਹੁਦੇਵ। ਕਹਿੰਦੇ ਕਮਲਿਆ ਮਨਾ, ਆ ਵੇਖ ਕੜਿੱਕੀ ਲਾ ਕੇ ਬੈਠੇ ਐ, ਕਹੋ ਕਬੀਰ ਛੂਟਣ ਨਹੀਂ ਮਨ ਬੋਰਾ ਰੇ, ਛੂਟਣ ਹਰ ਕੀ ਸੇ। ਕਿੱਥੇ ਕਿੱਥੇ ਨਹਾਏਗਾ, ਕਿੱਥੇ ਕਿੱਥੇ ਜਾਏਗਾ? ਸਤਿਗੁਰ ਦਾ ਕਰਨਾ ਹੈ ਜੇ ਦੀਦਾਰ, ਸਾਨੂੰ ਤੇ ਇਹ ਸਮਝਾਇਆ ਸੀ।
ਸਾਹਿਬ ਦਾ ਕਰਨਾ ਜੇ ਦੀਦਾਰ,
ਅੰਦਰ ਝਾਤੀ ਮਾਰ। ਅੰਦਰ ਝਾਤੀ ਮਾਰ ਦਾ ਮਤਲਬ ਇਹ ਨਹੀਂ ਵੀ ਮੇਰੇ ਅੰਦਰ ਕੋਈ ਚੀਜ਼ ਬੈਠੀ ਹੈ, ਤੂੰ ਆਪਣੇ ਆਪ ਵੱਲ ਵੇਖ, ਤੂੰ ਉਸ ਉਹਦਾ ਰੂਪ ਨਹੀਂ, ਪਰਮਾਤਮਾ ਸਾਰੇ ਪਾਸੇ ਹੀ ਤੇ ਹੈ ਸੀ।
ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਝਾਤੀ। 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 ਸਾਹਿਬ ਦਾ ਕਰਨਾ ਤਾਤੇ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ। ਸਾਹਿਬ ਦਾ ਕਰਨਾ ਜੇ, ਅੰਦਰ ਮਾਰੋ ਝਾਤੀ। ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਝਾਤੀ। ਸਾਹਿਬ ਦਾ ਕਰਨਾ ਜੇ ਦੀਦਾਰ, ਅੰਦਰ ਮਾਰੋ ਝਾਤੀ।
ਸਾਹਿਬ ਦਾ
ਅੰਦਰ ਮਾਰੋ ਝਾਤੀ, ਸਾਹਿਬ ਦਾ ਅੰਦਰ ਮਾਰੋ ਝਾਤੀ।
ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ।
ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ। ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ। ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ।
ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ।
ਜਾ ਜਾ ਕੇ ਤੀਰਥ ਨਾਵੇ, ਪੜ ਪੜ ਕੇ ਮਾਨ ਵਧਾਵੇ।
ਐਵੇਂ ਕਿਉਂ ਹੋਇਆ ਖੱਜਲ ਖੁਆ, ਐਵੇਂ ਕਿਉਂ ਹੋਇਆ ਖੱਜਲ ਖੁਆ। ਅੰਦਰ ਮਾਰੋ ਝਾਤੀ, ਸਾਹਿਬ ਦਾ ਕਰਨਾ ਜੇ ਦੀਦਾਰ। ਅੰਦਰ ਮਾਰੋ ਝਾਤੀ,
ਸਾਹਿਬ ਦਾ ਕਰਨਾ ਜੇ ਦੀਦਾਰ। ਅੰਦਰ ਮਾਰੋ ਝਾਤੀ, ਸਾਹਿਬ ਦਾ ਕਰਨਾ ਜੇ ਦੀਦਾਰ।
ਸਾਹਿਬ ਦਾ
ਸੰਗੋ ਨਾ
ਸਾਹਿਬ ਦਾ
ਅੰਦਰ ਮਾਰੋ ਜਾਤੀ
ਸਾਹਿਬ ਨੂੰ ਕੋਲ ਬਿਠਾ ਕੇ ਪੁੱਛਦੇ ਕਿਉਂ ਬਾਹਰ ਜਾ ਕੇ
ਸਾਹਿਬ ਨੂੰ ਕੋਲ ਬਿਠਾ ਕੇ ਪੁੱਛਦੇ ਕਿਉਂ ਬਾਹਰ ਜਾ ਕੇ
ਸਾਹਿਬ ਨੂੰ ਕੋਲ ਬਿਠਾ ਕੇ ਪੁੱਛਦੇ ਕਿਉਂ ਬਾਹਰ ਜਾ ਕੇ ਸਾਹਿਬ ਨੂੰ ਕੋਲ ਬਿਠਾ ਕੇ ਪੁੱਛਦੇ ਕਿਉਂ ਬਾਹਰ ਜਾ ਕੇ
ਸਾਹਿਬ ਨੂੰ
ਸਾਹਿਬ ਨੂੰ ਕੋਲ ਬਿਠਾ ਕੇ ਪੁੱਛਦੇ ਕਿਉਂ ਬਾਹਰ ਜਾ ਕੇ
ਐਵੇਂ ਨਾ ਖਾਤਾ ਟਕਰਾਵਾਂ ਐਵੇਂ ਨਾ ਖਾਤਾ ਟਕਰਾਵਾਂ ਐਵੇਂ ਨਾ ਖਾਤਾ ਟਕਰਾਂ ਅੰਦਰ ਮਾਰੋ ਝਾਤੀ ਸਾਹਿਬ ਦਾ ਕਰਨ ਜੇ ਜੀਤਾ ਅੰਦਰ ਮਾਰੋ ਝਾਤੀ
ਸਾਹਿਬ ਦਾ ਕਰਨ ਅੰਦਰ ਮਾਰੋ ਚਾਤੀ ਸਾਹਿਬ ਦਾ ਕਰਨਾ ਦੇਵੀਆ ਅੰਦਰ ਮਾਰੋ ਚਾਤੀ
ਫੜੋ
ਸਾਹਿਬ
ਜੀ ਸਾਹਿਬ ਦਾ ਕਰਨਾ ਦੇਵੀਆ
ਅੰਦਰ ਮਾਰੋ ਚਾਤੀ
ਫੈਲਾ ਭਾਈ ਆਪਣੇ ਆਪ ਨੂੰ ਵੇਖ ਸਾਰੇ ਹੀ ਰੱਬ ਦਾ ਰੂਪ ਹੋ ਭਰਾਵੋ ਜਿੰਨਾ ਬਣਾਇਆ ਤੈਂ ਬਣਾਇਆ ਜਿੰਨਾ ਕੀਤਾ ਤੈਂ ਕਰਨਾ ਜੋ ਕਰੇਗਾ ਤੂੰ ਕਰੇਗਾ ਰੱਬ ਦਾ ਤੇਰੇ ਤੂੰ ਉਹਦਾ ਰੂਪ ਹੈ ਗੁਰਬਾਣੀ ਨੇ ਕਿਹਾ ਆਪਣੇ ਆਪ ਨੂੰ ਪਛਾਣ ਲੈ ਤੇਰੀ ਜ਼ਿੰਦਗੀ ਦੇ ਫੈਸਲੇ ਤੈਂ ਕਰਨੇ ਹੈ ਮੇਰੀ ਜ਼ਿੰਦਗੀ ਦੇ ਫੈਸਲੇ ਮੈਂ ਕਰਨੇ ਹੈ ਆਪਾਂ ਸਾਰੇ ਰੱਬ ਦਾ ਰੂਪ ਹਾਂ ਤੇ ਗੁਰੂ ਸਾਹਿਬ ਨੇ ਤੈਨੂੰ ਪਛਾਣ ਕਰਾਈ ਹੈ ਦਰ ਦਰ ਤੇ ਨਾ ਫਿਰੀ ਟਾਈਮ ਨਾ ਖਰਾਬ ਕਰੀ ਆਪਣੇ ਆਪਣੀ ਆਪਣਾ ਜ਼ੋਰ ਵੇਖ ਕਿੰਨਾ ਤੇਰਾ ਦਿਮਾਗ ਚਲਾ ਕਿੰਨਾ ਚਲਾ ਸਕਦਾ ਆਪਣੇ ਆਪ ਨੂੰ ਖੋਲ ਲੈ ਹੋਰ ਨਾ ਲੱਭਣ ਤੁਰ ਪਵੀ ਆਪਣੇ ਆਪ ਚ ਰਸ ਪੈਦਾ ਕਰ ਆਪਣੇ ਆਪ ਦੇ ਵਿੱਚ ਗੁਣ ਪੈਦਾ ਕਰ ਆਪਣੇ ਆਪ ਵਿੱਚ ਕੁਆਲਿਟੀ ਪੈਦਾ ਕਰ ਆਪਣੇ ਆਪ ਨੂੰ ਖੋਲ ਜਿੰਨਾ ਖੋਲ ਸਕਦਾ ਤੂੰ ਉਹਦਾ ਹੀ ਅੰਸ਼ ਹੈ ਦਰ ਦਰ ਦੇ ਨਾਲ ਹੋਰਾਂ ਨੂੰ ਲੱਭਣ ਤੁਰ ਪਵੇ ਬਾਹਰ ਫਿਰਦਾ ਰਵੇ ਭਟਕਦਾ ਕਿੰਨਾ ਵਧੀਆ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਪਰ ਪ੍ਰੋਬਲਮ ਇਹ ਹੈ ਬਾਂਦਰ ਖੋਰੇ ਅੱਜ ਕੱਲ ਫਸਦੇ ਕਿ ਨਹੀਂ ਫਸਦੇ ਗੜਿਕੀਆਂ ਚ ਹਾਥੀ ਖੋਰੇ ਫਸਦੇ ਕਿ ਨਹੀਂ ਫਸਦੇ ਉਹਦੇ ਮੈਨੂੰ ਲੱਗਦਾ ਸਿਆਣੇ ਹੋ ਗਏ ਹੁਣ ਇੱਥੇ ਬੀੜ ਚ ਵੇਖਿਓ ਜਾ ਕੇ ਆ ਜਿਹੜਾ ਕੁੱਜੇ ਵਾਲਾ ਕਰਕੇ ਮੈਨੂੰ ਲੱਗਦਾ ਇਹ ਇਹ ਇੱਕ ਇੱਕ ਫਸ ਜੇ ਮੁੜ ਕੇ ਨਹੀਂ ਕੋਈ ਕੁੱਜੇ ਦੇ ਨੇੜੇ ਜਾਂਦਾ ਬਾਂਦਰ ਸਿਆਣੇ ਹੋ ਗਏ ਹੈ ਹਾਥੀ ਸਿਆਣੇ ਹੋ ਗਏ ਹੋਣਗੇ ਤੋਤੇ ਵੀ ਸਿਆਣੇ ਹੋ ਗਏ ਹੋ ਜਾਂਦੇ ਹੈ ਸਾਡੇ ਵਾਲੇ ਨਹੀਂ ਹੁੰਦੇ ਜੋ ਮਰਜ਼ੀ ਕਰ ਲੋ ਦਾਦੇ ਵੀ ਫਸੇ ਹੀ ਸੀ ਪੜਦਾਦੇ ਵੀ ਫਸੇ ਹੀ ਸੀ ਅਸੀਂ ਵੀ ਫਸੇ ਹਾਂ ਐਡੇ ਐਡਿਆਂ ਨੂੰ ਕਹਿਣਗੇ ਚੱਲ ਪੁੱਤ ਨਿਭਾ ਕੇ ਲਿਆਵਾਂ ਗਾਂ ਵੀ ਫਸਾ ਦੇ ਉਹਨੂੰ ਮੈਂ ਅਸੀਂ ਇਹ ਜਿਹੇ ਤੋਤੇ ਹੈ ਆਪ ਵੀ ਫਸਦੇ ਤਾਂ ਬੱਚਿਆਂ ਨੂੰ ਵੀ ਫਸਾਉਂਦੇ ਆ ਨਾਲ ਤੈਨੂੰ ਵੀ ਇੱਧਰ ਹੀ ਤੋਰਨਾ ਯਾਰ ਇਹ ਕਿੱਦੇ ਦੱਸੇਗਾ ਵੀ ਤੀਰਥ ਤੇਰੇ ਵਿੱਚ ਹੈ ਆਪਣੇ ਪੁੱਤ ਨੂੰ ਕਹਿ ਬੱਚਿਆ ਤੇਰੇ ਵਿੱਚ ਨਾ ਆਪਣੇ ਆਪ ਚ ਇਸ਼ਨਾਨ ਕਰ ਅੰਦਰ ਨਾ ਆਏਗਾ ਕਦੋਂ ਆਪਣੇ ਅੰਦਰ ਤੀਰਥ ਕਦੋਂ ਪ੍ਰਗਟ ਕਰੇਗਾ ਆਪਣੇ ਆਪ ਆਪਣੇ ਆਪ ਚ ਕਦੋਂ ਡੁੱਬੇਗਾ ਜੋ ਲੱਭਣਾ ਅੰਦਰੋਂ ਲੱਭਣਾ ਹੈ ਉਹ ਵੀਰੋ ਮੇਰੇ ਇਹ ਦੱਸੋ ਜਿਸ ਬੰਦੇ ਨੇ ਜਹਾਜ਼ ਬਣਾਇਆ ਆਪਣੇ ਆਪ ਚ ਡੁੱਬ ਕੇ ਨਹੀਂ ਬਣਾਇਆ ਲੱਭਿਆ ਕਿਵੇਂ ਆਪਣਾ ਦਿਮਾਗ ਚਲਾ ਕੇ ਜਹਾਜ਼ ਦਾ ਆਈਡੀਆ ਕਿੱਥੋਂ ਆਇਆ ਬਾਹਰੋਂ ਕੇ ਆਪਣੇ ਆਪ ਚ ਬੋਲੋ ਬੋਲੋ ਗੱਜ ਕੇ ਬੋਲੋ ਕਿਸੇ ਬੰਦੇ ਨੇ ਟਰੈਕਟਰ ਬਣਾਇਆ ਹਲ ਵਾਹੁੰਦੇ ਸੀ ਲੋਕ ਇਹ ਟਰੈਕਟਰ ਵਾਲਾ ਆਈਡੀਆ ਕਿੱਥੋਂ ਆਇਆ ਬੋਲੋ ਬੋਲੋ ਆਪਣੇ ਆਪ ਚ ਮੈਂ ਬੋਲਦਾ ਸਾਊਂਡ ਸਿਸਟਮ ਨਾ ਹੁੰਦਾ ਕਿਵੇਂ ਆਵਾਜ਼ ਤੁਹਾਨੂੰ ਸੁਣਦੀ ਮੇਰੀ ਆ ਕਿਸੇ ਨੇ ਸਾਊਂਡ ਸਿਸਟਮ ਬਣਾਇਆ ਇਹ ਆਈਡੀਆ ਕਿੱਥੋਂ ਆਇਆ ਆਪਣੇ ਆਪ ਚੋਂ ਜਿਸ ਬੰਦੇ ਨੇ ਲਾਈਟ ਦੀ ਕਾਢ ਕੱਢੀ ਹੈ ਇਹ ਆਈਡੀਆ ਕਿੱਥੋਂ ਆਇਆ ਬੋਲੋ ਬੋਲੋ ਆਪਣੇ ਆਪ ਚੋਂ ਫਿਰ ਬੰਦਾ ਨਹਾਵੇ ਕਿੱਥੇ ਆਪਣੇ ਆਪ ਚੋਂ
ਜੁੜੇ ਕਿਹਦੇ ਨਾਲ?
ਆਪਣੇ ਆਪ
ਨਾਲ। ਲੱਭੇ ਕਿਹਨੂੰ?
ਆਪਣੇ ਆਪ ਨੂੰ।
ਜੋ ਲੱਭਿਆ ਆਪਣੇ ਆਪ ਚੋਂ, ਲੱਭਿਆ ਜੋ ਆਇਆ ਆਪਣੇ ਆਪ ਚੋਂ ਆਇਆ। ਗੁਰਬਾਣੀ ਨੇ ਸਾਨੂੰ ਕਿਹਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਸਾਡੇ ਵਾਲੇ ਜਿਹੜੇ ਨੇ ਹੋਰ ਹੀ ਪਾਸੇ ਤੋਰੀ ਫਿਰਦੇ ਨੇ, ਤਾਂ ਹੀ ਤੇ ਕਹਿੰਦਾ ਵੀ ਇਹ ਦਰਖਤ ਹੋਰ ਹੈ, ਇਹ ਹੋਰ ਬੀਜ ਦੀ ਪਦੇਸ਼ ਹੈ, ਇਹ ਸਹੀ ਨਹੀਂ। ਜਿੱਥੇ ਮਰਜ਼ੀ ਵਿਚਾਰ ਕਰ ਲਿਓ, ਬਹਿ ਕੇ ਕੱਲਾ ਬਹਿ ਕੇ ਸੋਚੀ ਵਿਚਾਰ ਕਰੀ ਵੀ ਗੁਰਬਾਣੀ ਕੀ ਕਹਿੰਦੀ ਹੈ, ਕਰ ਦਿਖਾ ਕੀ ਰਹੇ ਹੈ। ਜੋ ਦਿਸ ਰਿਹਾ ਉਹ ਸਹੀ ਨਹੀਂ, ਜੋ ਸਹੀ ਹੈ ਉਹ ਇਹਨਾਂ ਨੇ ਵਿਖਾਇਆ ਹੀ ਨਹੀਂ, ਅਸਲੀ ਨਹੀਂ ਵਿਖਾਇਆ। ਨਕਲੀ ਹੱਟੀ ਖੋਲ ਲਈ, ਨੀ ਕਿਸੇ ਹੋਰ ਐ ਦੱਸਾਂ, ਗੁਰੂ ਨਾਨਕ ਵਾਲਾ ਲੇਬਲ ਲਾ ਲਿਆ, ਬੈ ਬਾਬੇ ਦੀ ਜਗ੍ਹਾ ਨਾ ਬਾਬੇ ਦੇ ਹੈ, ਵਿੱਚ ਸਮਾਨ ਕਿਸੇ ਹੋਰ ਨੀ ਰੱਖ ਲਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਮਾਨ ਹੋਰ ਹੀ ਵੇਚੀ ਜਾਂਦੇ ਆਪਣਾ, ਬਾਬੇ ਵਾਲਾ ਸਮਾਨ ਤੇ ਦੱਸਿਆ ਹੀ ਨਹੀਂ। ਤੇ ਚਲੋ ਜੇ ਤੁਹਾਨੂੰ ਮਿਲਿਆ ਨੀ ਤੇ ਸਿੱਧਾ ਆਪੇ ਸੰਬੰਧ ਬਣਾਓ ਗੁਰੂ ਨਾਨਕ ਨਾਲ, ਕਬੀਰ ਜੀ ਨਾਲ। ਘਰ ਘਰ ਸਹਿਜ ਪਾਠ ਕਰਿਆ ਕਰੋ, ਘਰੇ ਘਰੇ ਬਾਣੀ ਪੜਿਆ ਕਰੋ, ਆਪੇ ਪਾਠ ਕਰਿਆ ਕਰੋ। ਉਹਦੀ ਚੱਕ ਕੇ 5,000 ਰੁਪਈਆ ਜਮ੍ਹਾਂ ਕਰਾ ਕੇ ਆਇਆ, ਬਾਬਾ ਜੀ ਦੀ ਲੜੀ ਚ ਆਪੇ ਪਾਠ ਹੋ ਜੂ, ਹੁਕਮਨਾਮੇ ਵੇਲੇ ਪਹੁੰਚ ਜਾਣਗੇ। ਭੋਗ ਤੇ ਤੁਰ ਪੈਣਾ, ਆਪੇ ਪਾਠ ਕਰ, ਘਰ ਘਰ ਬਾਣੀ ਆਪ ਪੜੋ। ਜਿੰਨਾ ਗੁਰੂ ਨਾਨਕ ਮੇਰਾ ਵੀਰਾ ਓਨਾ ਹੀ ਤੇਰਾ। ਭੈਣੋ ਮੇਰੀ ਉਹ ਸਾਰੀਆਂ ਸਹਿਜ ਪਾਠ ਕਿਉਂ ਨੀ ਕਰਦੀਆਂ? ਡਰ ਕਿਹੜੀ ਗੱਲ ਦਾ? ਨੇੜੇ ਲੱਗੋ ਗੁਰਬਾਣੀ। ਗਲਤ ਪੜਾਂਗੇ ਇੱਕ ਵਾਰੀ, ਅਗਲੇ ਸਾਲ ਠੀਕ ਪੜਾਂਗੇ, ਅਗਲੇ ਸਾਲ ਹੋਰ ਠੀਕ ਪੜਾਂਗੇ। ਪੜਦਿਆਂ ਪੜਦਿਆਂ ਮੋਟਰਸਾਈਕਲ ਆ ਗਏ ਹੱਥਾਂ ਚ, ਚਲਾਉਣੇ ਵੀ ਆ ਗਏ, ਮੋਬਾਈਲ ਆ ਗਏ ਚਲਾਉਣੇ ਵੀ ਆ ਗਏ, ਟਰੈਕਟਰ ਆ ਗਏ ਚਲਾਉਣੇ ਵੀ ਆ ਗਏ, ਹੱਥਾਂ ਚ ਪੋਥੀਆਂ ਆਉਣਗੀਆਂ, ਬਾਣੀ ਪੜਾਂਗੇ ਆਪੇ ਆ ਜਾਂਦੀ ਹੈ। ਟਾਈਮ ਲੱਗਦਾ, ਸਮਝ ਆ ਜਾਂਦੀ ਹੈ। ਆਪੇ ਪੜੋ ਬਾਣੀ, ਘਰ ਘਰ ਸਹਿਜ ਪਾਠ ਕਰੋ ਕਰੋ। ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਵੇ, ਭੋਗ ਪਾ ਲਿਆ ਸਾਲ ਬਾਅਦ ਫਿਰ ਆਰੰਭ ਕਰ ਲੋ। ਲੈ ਸਾਲ ਬਾਅਦ ਜੇ ਭੋਗ ਪਾਉਣਾ ਤੇ 5 ਅੰਗ ਰੋਜ਼ ਪੜ ਲੋ, 5-7 ਅੰਗ ਤੇ ਕਿੰਨਾ ਕੁ ਟਾਈਮ ਲੱਗਦਾ, ਕਿੰਨਾ ਕੁ ਟਾਈਮ ਲੱਗਦਾ? 10 ਮਿੰਟ ਰੋਜ਼ ਕੱਢ ਲੋ, ਚਲੋ 10 ਮਿੰਟ ਨਹੀਂ, ਅੱਧਾ ਘੰਟਾ, 20 ਮਿੰਟ, 20 ਮਿੰਟ ਰੋਜ਼ ਕੱਢੋ ਤੇ ਸਾਰਾ ਸਹਿਜ ਪਾਠ ਹੋ ਜਾਂਦਾ ਸਾਲ ਬਾਅਦ। ਪੋਥੀਆਂ ਲੈ ਆਓ, ਦੋ ਭਾਗ ਮਿਲ ਜਾਂਦੇ ਆ, ਦੋ ਭਾਗ ਰੱਖੋ ਘਰੇ, ਗੁਰੂ ਗ੍ਰੰਥ ਸਾਹਿਬ ਦੇ ਦੋ ਭਾਗ, ਤੇ ਇਹ ਰੱਖ ਲਓ ਸਾਂਭ ਕੇ, ਅਲਮਾਰੀ ਚ ਰੱਖੋ, ਟਕਾ ਕੇ ਸਾਫ਼ ਸਫਾਈ ਨਾਲ ਰੱਖ ਲਓ, ਸਵੇਰੇ ਚੱਕੋ ਪਾਠ ਕਰੋ ਤੇ ਫਿਰ ਲਪੇਟ ਕੇ ਰੱਖ ਦਿਓ, ਅਗਲੇ ਦਿਨ ਫਿਰ ਪੜੋ ਬਾਣੀ। ਪੜਾਂਗੇ ਘਰ ਦੇ ਵਿੱਚ ਆਪੇ ਸਮਝ ਆਊ, ਦਿਮਾਗ ਖੁੱਲੇ ਵਾਲਾ ਜਿਹਾ ਪਤਾ ਲੱਗ ਜੇ। ਇਹ ਖੋਲਣਾ ਪੈਣਾ, ਇਹਨੂੰ ਦਿਮਾਗ ਨੂੰ ਚਲਾਉਣਾ ਪੈਣਾ, ਆਪਣੇ ਆਪ ਨੂੰ ਕਾਇਮ ਕਰਨਾ ਪੈਣਾ ਹੈ ਬਾਣੀ ਨਾਲ, ਆਪਣੇ ਆਪ ਨੂੰ ਸਾਨੂੰ ਆਪ ਜੋੜਨਾ ਪੈਣਾ, ਇਹ ਕੋਸ਼ਿਸ਼। ਸਾਰਿਆਂ ਵੀਰਾਂ ਨੂੰ ਬੇਨਤੀ ਹੈ ਜੀ, ਭੈਣਾਂ ਨੂੰ ਬੇਨਤੀ ਹੈ, ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਐ ਆਊ ਨਾ ਬਾਹਰ ਨੂੰ ਸਿੱਖੀ, ਫਿਰ ਉਹਦਾ ਤੇ ਰੰਗ ਹੀ ਕੁਝ ਹੋਰ, ਇਹੋ ਜਿਹੇ ਉਹ ਤੇ ਵੱਖਰੇ, ਉਹ ਤੇ ਅਲੱਗ ਦੁਨੀਆ ਹੋ, ਇਹੋ ਜਿਹੇ ਪਰ ਇਹ ਅੱਜ ਕੁਝ ਜੋ ਦਿਸਦਾ ਹੈ ਕੁਝ ਹੋਰ। ਪਰ ਅੱਜ ਦਾ ਸਮਾਂ ਏਦਾਂ ਦਾ ਹੈ ਕਿ ਅੱਜ ਤੇ ਗੱਲ ਕਰਨੀ ਵੀ ਗਲ ਚ ਅੰਗੂਠਾ ਦਿੰਦੇ ਆ। ਆ ਗੱਲ ਕਰਦਾ ਨਾ ਮੈਂ, ਰਿਸਕ ਲੈ ਕੇ ਕਰਦਾ, ਮੈਨੂੰ ਪਤਾ ਆ ਆ ਜਿਹੜੀ ਸਟੇਜ ਤੇ ਬੋਲਦਾ ਬਹੁਤਾ ਲੰਮਾ ਟਾਈਮ ਨਹੀਂ ਬੋਲਣ ਦੇਣਾ ਇਹਨਾਂ ਨੇ, ਪਰ ਕਹਿਣਾ ਹੈ ਥੋੜਾ ਚਿਰ ਬੋਲੋ, ਥੋੜਾ ਚਿਰ ਬੋਲੋ, ਸਹੀ ਤੇ ਬੋਲ ਜਾਓ, ਦੱਸਦੇ ਜਾਓ, ਮੌਕਾ ਹੀ ਹੁੰਦਾ ਨਾ, ਇੱਕ ਟਾਈਮ ਹੀ ਹੁੰਦਾ, ਦੱਸਣਾ ਚਾਹੀਦਾ, ਸੱਚ ਦੱਸੀਏ, ਕਦੇ ਤੇ ਸੋਚੂ ਅਗਲਾ। ਆ ਜਿਹੜੇ ਮੁੰਡੇ ਨੌਜਵਾਨ ਇੱਥੇ 15-18 ਸਾਲ ਦੇ ਮੇਰੀਆਂ ਗੱਲਾਂ ਸਮਝਦੇ ਆ, ਆਪਣੇ ਪੁੱਤਾਂ ਨੂੰ ਫਿਰ ਦੂਜੀ ਗੱਲ ਕਿਵੇਂ ਸਮਝਾ ਦੇਣਗੇ? ਆਪੇ ਦੱਸਣਗੇ ਸਹੀ ਗੱਲ ਜਦੋਂ ਇਹਨਾਂ ਦੇ ਬੱਚੇ ਜੰਮੇ, ਪੁਰਾਣਿਆਂ ਨੇ ਤੇ ਘੱਟ ਨੇ ਸਮਝਣਾ, ਟਾਣੀ ਤੋਂ ਟਾਣ ਬਣ ਜੇ ਫਿਰ ਨਹੀਂ ਮੁੜਦਾ ਹੁੰਦਾ, ਟਾਣੀ ਮੁੜ ਜਾਂਦੀ ਹੈ। ਆ ਪੜ੍ਹੇ ਲਿਖੇ ਬੱਚੇ ਬੜੀ ਛੇਤੀ ਸਮਝਦੇ ਆ ਸਾਡੀ ਗੱਲ, ਨਵੀਂ ਪੀੜ੍ਹੀ ਬਹੁਤ ਸੋਹਣਾ ਸਮਝਦੀ ਹੈ, ਤੇ ਪੁਰਾਣੇ ਵੀ ਹੁਣ ਤੇ ਚਲੋ ਕਈ ਸਮਝਣ ਲੱਗ ਗਏ ਥੋੜਾ ਥੋੜਾ, ਤੇ ਪੁਰਾਣਿਆਂ ਦੇ ਵੀ ਦਿਮਾਗ ਚ ਆਉਂਦੀ, ਉਹ ਵੀ ਸਮਝਦੇ। ਤਾਂ ਕਰਕੇ ਆਪਾਂ ਨੂੰ ਸਾਰਿਆਂ ਨੂੰ ਹਿੰਮਤ ਕਰਨੀ ਪੈਣੀ ਹੈ ਵੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲਾ ਬੂਟਾ ਹੈ ਨਾ ਜਿਹੜਾ, ਇਹ ਫੈਲੇ, ਇਹ ਤੇ ਹੋਰ ਹੀ ਕੁਛ। ਤਾਂ ਕਰਕੇ ਭਾਈ ਕੋਸ਼ਿਸ਼ ਕਰੋ,
آپ بانی پڑھو سنو سمجھو بچارو کل دا دوان ایک باقی رہی ہے پہلی بینتی گرو صاحب جان گے گرو صاحب جان گے آپ پھر جا پہلا نہیں جانا گیا امرت سنچار ہونا ہے گردوارا سنگھ سبھا تھانا روڈ پادسوں تھانا روڈ پادسوں ایتھے نیڑے ہی ہے اتھے کل امرت کا باٹا تیار ہونا جڑے ویران نے بھنا نے داخلہ لینا لو اصول نے میں گل اصولوں کی کیتی ہے وعدہ کرو اپنے آپ نال پرومس کرو تے نبھاؤ ایڈی کڈی کی گل ہے بھائی نبھاؤ چار گلاں کہندے ہیں امرت چکاؤن والے بھی تو شراب نہیں پینی کیس نہیں کٹنے دوجے نمبر تے پرداری پر پرش دا سنگ نہیں کرنا تیجی چوتھی گل کہندے ہیں کہ تمباکو نہیں کھانا ہن جردا کنے کے کھاندے شراب بھی کئیاں نے چھڈی ہوئی گھر والی ہیگی ہے بس ٹھیک ہے بیبیاں واسطے بھی یہ ہوئی ہے کیس نہیں کٹنے لا آ چار گلاں کنا کنا کوکھا کام ہے پرومس کرو اپنے آپ نال وعدہ کرو بھی کر لینا ہمت کرو تا کر کے جڑے کر سکتے ہیں بھائی کل امر دا باٹا تیار ہونا ہے تقریباً بارہ بجتے تک بھی آ گیا کیسی اشنان کر کے صاف بستر پا کے بارہ بجے آ جاؤ امر سنچار ہوئے گا کل گردوارا سنگھ سبھا تھانہ روڈ پادسوں بھنا نو بینتی کوئی شک کے بھول گلتی کر بیٹھا ہے وہ دوبارہ سدائی کرا لو کل دا ایک دوان باقی رہندا ہے ڈیڑھ بجے تک سنگت نو بینتی آ جائیو دو وجے تو پہلا کوشش کران گے اسی پہنچ جائیے تے آپا کل دا ایک دوان رہندا ہے سارے رل مل کے بھن برا سارے قربانی نو سمجھیے بچاریے سارے گن گا رہے ہیں جدو اسی اپنے اصولوں سے چل رہے ہیں شروع چ گل کی نا بھی جدو فرج نبھاؤنے فرج نبھاؤنا ساڈا گن گاؤنا ہے پھر پاوے چھپریاں چ رہیے تا وی نظارہ آؤں گا کر کے آؤ انہاں نکیاں نکیاں نکتیاں نو سمجھو کڑکیاں تو بچ جو کڑکیاں بہت لگیاں ہوئی کڑکیاں تو بچ جنہ بچ ہوں بچو آؤ گج کے پڑھو آنند صاحب کوئی رسنا ہن وانجی نہ رہے جنہ نے اجے تک متھا نہیں ٹیکیا وہ ٹیک لین موبائل پرس گہنے بھائی کٹ بتھیرا ہے موبائل پرس گہنے اپنے سنبھال کے رکھو باقی سنگت نو بینتی ٹکے رہنا مارا جان گے آپاں پھر چلیں گے متھا ٹیک لو واری واری جنہاں نے نمسکار نہیں کیتی
تن ہے تن ہے تن ہے گرو نانک صاحب تن ہے تن ہے تن ہے گرو نانک صاحب تن ہے بابا تن ہے گرو نانک دیو صاحب تن ہے تن ہے تن ہے تن ہے گرو نانک دیو صاحب تن ہے تن ہے گرو انگد دیو صاحب تن ہے تن ہے تن ہے گرو انگد دیو صاحب تن ہے گرو انگد دیو صاحب تن ہے تن ہے تن ہے تن ہے گرو امر داس جی تن ہے تن ہے تن ہے تن ہے گرو امر داس جی تن ہے تن ہے تن ہے تن ہے گرو رام داس سے تن ہے تن ہے ਹਰਗੋਬਿੰਦ ਸਾਹਿਬ ਤਨ ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਤਨ ਹੈ ਤਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਤਨ ਹੈ
ਪੜੋ ਪੜੋ
ਤੁਮ ਮਾਤ ਪਿਤਾ ਹਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ तुदिया गए अरदास हमारी जियो पिंड साब कहो नानक साब तेरी वड्याई कोई नाउ ना जाने मेरा वाहे गुरु।
अरदास एक ओंकार श्री वाहेगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ध्याए फिरंगत गुरते अमरदास रामदास हुई सहाय अर्जुन हर गोबिंद नो सिमरो श्री हर राय श्री हर कृष्ण ध्याई जिस डिठे सब दुख जाए तेग बहादुर सिमरिया घर नो ने दावे ताए सब थाई होए सहाय दसवें पातशाह गुरु गोबिंद सिंह साहब जी सब थाई होए सहाय दसा पातशाहियां दी जोत धन धन साहब श्री गुरु ग्रंथ साहब जी दे पाठ दीदार दा ध्यान करके बोलो जी। पंजा प्यारियां चौहान साहबजादियां चालियां मुक्तियां हाठियां जपियां तपियां जिन्हां नाम जपिया वंड छकिया देग चलाई तेग वाही देख के अंडिट कीता तिन्हां प्यारियां सचारियां दी कमाई दा ध्यान करके खालसा जी बोलो जी। जिन्हां सिंघां सिंघनियां ने धर्मे सीस दिते बंद बंद कटाए खोपरियां लुहाइयां चरखियां ते चढ़े आरियां नाल चराए गए गुरुद्वारियां दी सेवा लई कुर्बानियां कीतियां धर्म नहीं हारिया सिखी केसां स्वासां नाल निभाई तिन्हां दी कमाई दा ध्यान करके खालसा जी बोलो जी। पंजां तख्तां सरबत गुरुद्वारियां दा ध्यान करके बोलो जी। प्रिथमें सरबत खालसा जी की अरदास है जी सरबत खालसा जी को वाहिगुरु 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 चितावे चितावन का सदका सर्ब सुख होवे जां जां खालसा जी साहिब तां तां रच्छा रियायत देख तेग फतेह बिरद की पैज पंथ की जीत श्री साहिब जी सहाय खालसा जी के बोल बाले बोलो जी। सिखा नू सिखी दान केस दान रहत दान विवेक दान विसा दान भरोसा दान दाना सिर दान नाम दान श्री अमृतसर जी दे इशनान चौंकियां झंडे बूंगे जुगो जुग अटल धर्म का जयकार बोलो जी। सिखां दा मन नीवा मत उच्ची मत दा राखा आप वाहिगुरु हे अकाल पुरख अपने पंथ दे सदा साईं दतार जीओ श्री ननकाना साहिब दे होर गुरुद्वारियां गुरधामां दे जिन्हां तों पंथ नूं विछोड़िया गया खुले दर्शन दीदार ते सेवा संभाल दा दान खालसा जी नूं बख्शो हे नमाणियां दे मान नेताणियां दे तान न्योटियां दी ओट सतगुरु जी आप जी दी हजूरी अंदर दास बेनती जोदड़ी है आप जी दी पार बख्शिश होई शहर भादसो नूं तीन रोजा गुरमत समागम प्राप्त होया अज दूजे दिन खुले पंडालां विच दवान सजाए गए सजे दवाना विच आप जी दे दरों घरों वरसाए जथिया ने हाजरियां भरियां आप जी दी बाणी पढ़दियां गुरमत विचारा करदियां टहल सेवा करदियां तमाम भुल्ला हो गया होणगियां अनजाण बच्चे समझ के माफ करना अगे तों समत बख्शनी शुद्ध स्पष्ट बाणी पढ़न दा सेवा करन दा बल बख्शना दूरों नेड़ियों चल के आईया संगतां दियां हाजरियां दर प्रवान करनिया तिल फुल भेटावां दर प्रवान करनिया आप जी दी हजूरी अंदर कड़ा प्रसाद सज के हाजिर है दर प्रवान करो दर प्रवानिया प्रसाद संगत विच वरतन दी आग्या बख्शो आईया संगतां नूं पावन हुक्म बख्शो पावन हुक्म ते चलन दा बल बख्शो सही प्यारे मेल जिन्हां मिलिया तेरा नाम चितावे नानक नाम चढ़दी कला दोहराए आग्या भई अकाल की सब सिखन को हुक्म है गुरु मान्यो गुरु ग्रंथ जी मान्यो प्रगट गुरा की जो प्रभ को मिल बोच है खोज शब्द में राज करेगा खालसा या की रेना ख्वार होए सब मिलेंगे बचे शरण जो वाहिगुरु नाम जहाज है चढ़े सुतरे जो श्रद्धा कर सेवंदे गुर बोले सोनिहार वाहिगुरु जी का खालसा वाहिगुरु जी की फतेह।
वाहिगुरु जी विसर नाही दातार गुण गावा दिन रात नानक जाए हो वाहिगुरु जी टोडी महला पंजवा सत गुर आयो शरण तुहारी मिले सुख नाम हर शोभा चिंता लाहे हमारी सत गुर आयो शरण तुहारी मिले सुख नाम हर शोभा चिंता लाहे हमारी रहा अबर ना सूझे दूजी ठहर हार परे औतौ द्वारी लेखा छोड़िया लेखे छूटे हम निर्गुण ले हो उबारी साधु बख्शिंद सदा मेहरबाना सबना दे आधारी नानक दास संत पाछे परे हो राख ले हो एह बारी साधु बख्शिंद सदा मेहरबाना सबना दे आधारी नानक दास संत पाछे परे हो राख ले हो एह बारी वाहिगुरु जी का खालसा।